ਇਸ ਹਫ਼ਤੇ ਦੇ ਦੂਸਰੇ ਦਿਨ ਦੇ ਦੀਵਾਨ ਵਿੱਚ ਦੂਰੋਂ ਨੇੜਿਓਂ ਚੱਲ ਕੇ ਹਾਜ਼ਰ ਹੋਣ ਵਾਸਤੇ ਸਮੁੱਚੀ ਸੰਗਤ ਜਿੰਨੇ ਵੀ ਜੁੜ ਬੈਠੇ ਆ, ਗੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਪਾਂ ਹੁਣੇ ਹੁਣੇ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ, ਸਰਬ ਸੁਖਾਂ ਮੈਂ ਅੰਤਰ ਕੀ ਵੇ ਤੁਮ ਹੀ ਜਾਣੇ, ਤੁਮ ਹੀ ਸਜਣ ਸਹੇਲੇ, ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਾਂ ਅਤੁੱਲੇ। ਜਿਹੜੇ ਇਹ ਸ਼ਬਦ ਨੇ ਇੱਕ ਓੰਕਾਰ ਤੋਂ ਲੈ ਕੇ 18, 10, 20, 13 ਗੀਤਾ ਜਾਤੋ 9 ਤੱਕ ਜਿੰਨੀ ਬਾਣੀ ਆਪਾਂ ਪੜ੍ਹਦੇ, ਉਹ ਇੱਕ ਇੱਕ ਜਿਹੜਾ ਸ਼ਬਦ ਹੈ ਉਹ ਬੜੇ ਵੱਡੇ ਇੱਕ ਤਜਰਬੇ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਹੈ। ਕਈ ਗੱਲਾਂ ਹੁਣ ਜਿਵੇਂ ਆਪਾਂ ਭਾਈ ਸਾਹਿਬ ਤੋਂ ਬੜੇ ਵਾਰੀ ਸੁਣਦੇ ਹਾਂ, ਜਿਸ ਵੇਲੇ ਬੰਦੇ ਦਾ ਆਪਣਾ ਬਹੁਤ ਵੱਡਾ ਤਜਰਬਾ ਹੋ ਜਾਂਦਾ ਫਿਰ ਉਹ ਗੱਲ ਕਰਨ ਦਾ ਸਵਾਦ ਆਪਣਾ ਇੱਕ ਵੱਖਰਾ ਹੁੰਦਾ। ਭਾਵੇਂ ਉਹ ਮੈਡੀਟੇਸ਼ਨ ਦੀ ਗੱਲ ਕਰਦੇ ਹੈ, ਸਿਮਰਨ ਦੀਆਂ ਗੱਲਾਂ ਕਰਦੇ, ਭਾਈ ਸਾਹਿਬ ਬੜੇ ਵਾਰੀ ਆਪਾਂ ਸੁਣਦੇ ਹਾਂ, ਉਹ ਇੱਕ ਤਜਰਬੇ ਚੋਂ ਜਿਸ ਵੇਲੇ ਬੜਾ ਵੱਡਾ ਇੱਕ ਤਜਰਬਾ ਹੋ ਗਿਆ ਹੁੰਦਾ। ਇਵੇਂ ਹੀ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਕਿੱਡਾ ਤਜਰਬਾ ਹੋਇਆ ਜਦੋਂ ਅਗਲੇ ਦੇ ਤੀਰਥਾਂ ਨੂੰ ਐਂ ਕਹਿਤਾ ਵੀ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਆਪਾਂ ਕਹਿੰਦੇ ਚਾਰ ਉਦਾਸੀਆਂ ਕੀਤੀਆਂ ਜ਼ਿੰਦਗੀ ਦੇ ਵਿੱਚ, ਜਗ੍ਹਾ ਜਗ੍ਹਾ ਗਏ, ਥਾਵਾਂ ਥਾਵਾਂ ਤੇ ਗਏ। ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਬਾਣੀ ਉਚਾਰਨ ਕੀਤੀ ਹੈ, ਕੀ ਪਤਾ ਆ ਕੇ ਸਾਰੀਆਂ ਗੱਲਾਂ ਲਿਖੀਆਂ ਹੋਣ। ਜਿਹੜੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਜ਼ਰੂਰੀ ਨਹੀਂ ਹੈ ਵੀ ਉੱਥੇ ਸਾਰੀ ਬਾਣੀ ਲਿਖੀ ਗਈ। ਜਦੋਂ ਦੇਖਿਆ ਵੀ ਤੀਰਥਾਂ ਤੇ ਕਿੰਨੇ ਪਾਂਡੇ ਨਹਾ ਰਹੇ ਆ, ਤੀਰਥ ਜਾਏ ਤਾਂ ਹੋ ਹੋ ਕਰਤੇ ਇਹ ਪੰਡਿਤ ਪੁੱਛੋ ਮਾਇਆ ਰਾਤੇ, ਕਹਿੰਦੇ ਤੀਰਥਾਂ ਤੇ ਨਹਾਈ ਤੇ ਜਾਂਦੇ ਪਰ ਮਾਇਆ ਵਿੱਚ ਰੰਗੇ ਪਏ ਆ। ਤੀਰਥਾਂ ਤੇ ਜਾਣਾ, ਮੱਕੇ ਜਾਣਾ ਜਾਂ ਹੋਰ ਹੋਰ ਜਗ੍ਹਾ ਤੇ ਜਾਣਾ, ਜਦੋਂ ਉਹ ਸਾਰੀਆਂ ਥਾਵਾਂ ਤੇ ਜਾ ਕੇ ਦੇਖਿਆ ਤੇ ਇਹ ਕਿਹਾ ਵੀ ਇਹ ਤੇ ਕੱਖ ਵੀ ਨਹੀਂ ਹੈ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਕਹਿੰਦੇ ਨਹਾਈ ਜਾਓ। ਭੁੱਖੇ ਰਹਿਣ ਵਾਲਿਆਂ ਦੀ ਗੱਲ ਕੀਤੀ, ਕਿਤੇ ਚੁੱਪ ਰਹਿਣ ਵਾਲਿਆਂ ਦੀ ਗੱਲ ਕੀਤੀ, ਉਹ ਇੱਕ ਤਜਰਬਾ ਆਇਆ ਗੁਰੂ ਨਾਨਕ ਸਾਹਿਬ ਦਾ ਥਾਵਾਂ ਥਾਵਾਂ ਤੇ ਜਾ ਕੇ। ਫਿਰ ਉਹ ਤਜਰਬੇ ਦੇ ਵਿੱਚੋਂ ਇਹ ਨਿਕਲਿਆ ਵੀ ਇਹਨਾਂ ਗੱਲਾਂ ਨਾਲ ਕੱਖ ਨਹੀਂ ਹੋਣਾ। ਤੇ ਜਿਹੜਾ ਹੁਣ ਆਪਾਂ ਸ਼ਬਦ ਆ ਪੜ੍ਹਦੇ ਸੀ ਗੁਰੂ ਅਰਜਨ ਦੇਵ ਜੀ ਦਾ, ਤੇ ਗੁਰੂ ਅਰਜਨ ਦੇਵ ਜੀ ਵੀ ਤੇ ਕਹਿੰਦੇ ਆ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ, ਕਹਿੰਦੇ ਜੋ ਮਰਜ਼ੀ ਕਰ ਲੈ ਪਾਠ ਪੜ੍ਹੀ ਜਾ। ਬੜੇ ਵਾਰੀ ਆਪਾਂ ਸੁਣਦੇ ਰਹਿੰਦੇ ਵੀ ਪਾਠ, ਹੁਣ ਸਾਨੂੰ ਕੋਈ ਪੁੱਛੇ ਵੀ ਕੀ ਕਰਦੇ ਹੋ, ਆਪਾਂ ਇਹ ਥੋੜਾ ਕਹਿੰਦੇ ਵੀ ਪਾਠ ਪੜ੍ਹਦੇ ਹਾਂ, ਆਪਾਂ ਕਹਿੰਦੇ ਪਾਠ ਕਰੀਦਾ। ਆਪਾਂ ਇਹ ਥੋੜਾ ਕਹਿੰਦੇ ਵੀ ਕੀਰਤਨ ਪੜ੍ਹਦੇ ਹਾਂ, ਕੀਰਤਨ ਗਾ ਰਹੇ ਹਾਂ, ਆਪਾਂ ਕਹਿੰਦੇ ਕੀਰਤਨ ਕਰ ਰਹੇ ਹਾਂ। ਆਪਾਂ ਇਹ ਥੋੜਾ ਕਹਿੰਦੇ ਵੀ ਕਥਾ ਪੜ੍ਹ ਰਹੇ ਹਾਂ, ਕਥਾ ਸੁਣਾ ਰਹੇ ਹਾਂ, ਆਪਾਂ ਕਹਿੰਦੇ ਕਥਾ ਕਰ ਰਹੇ ਹਾਂ। ਕਰਨ ਅਤੇ ਪੜ੍ਹਨ ਵਿੱਚ ਬੜਾ ਫਰਕ ਹੈ। ਸਾਡੇ ਕਿੰਨੇ ਪਿਆਰੇ ਪਿਆਰੇ ਸ਼ਬਦ ਸਾਨੂੰ ਗੁਰਮਤ ਨੇ, ਸਾਡੇ ਕਹਿ ਲਓ ਸੂਝਵਾਨ ਬੰਦਿਆਂ ਨੇ ਇਹ ਰੱਖੇ ਆ ਵੀ ਕਰਨਾ ਜ਼ਿੰਦਗੀ ਦੇ ਵਿੱਚ, ਤੇ ਪਾਠ ਪੜ੍ਹਨਾ ਥੋੜਾ ਹੁੰਦਾ ਪਾਠ ਤੇ ਕਰਨਾ ਹੁੰਦਾ ਜ਼ਿੰਦਗੀ ਚ, ਕਥਾ ਸੁਣਾਉਣੀ ਥੋੜਾ ਹੁੰਦੀ ਕਥਾ ਤੇ ਕਰਨੀ ਹੁੰਦੀ ਹੈ ਜ਼ਿੰਦਗੀ ਚ। ਇਹ ਥੋੜਾ ਵੀ ਕੀਰਤਨ ਸੁਣਾਉਣਾ ਥੋੜਾ ਹੁੰਦਾ, ਕੀਰਤਨ ਤੇ ਕਰਨਾ ਹੁੰਦਾ। ਇੱਥੇ ਕਰਨ ਕਰਨ ਦੀ ਗੱਲ ਕੀਤੀ ਗਈ ਤੇ ਜੇ ਜਿਹੜੇ ਪੜ੍ਹਨ ਵਾਲੇ ਸੀ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ, ਸਵੇਰੀ ਕਹਿਤਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਚ, ਸ਼ੁਰੂਆਤ ਹੀ ਇੱਥੋਂ ਕੀਤੀ ਹੈ। ਜੇ ਤੁਸੀਂ ਜਪਜੀ ਸਾਹਿਬ ਪੜ੍ਹ ਲਓ ਤਾਂ ਅਸਲ ਚ ਇਹ ਇੰਨਾ ਕੁਝ ਸਭ ਕੁਝ ਦੇਖਣ ਤੋਂ ਬਾਅਦ ਆਖਿਆ ਵੀ ਇਹਨਾਂ ਗੱਲਾਂ ਨਾਲ ਕੱਖ ਨਹੀਂ ਹੋਣਾ, ਕਿਉਂਕਿ ਸਾਰਿਆਂ ਦਾ ਆਧਾਰ, ਸਾਰਿਆਂ ਦਾ ਆਸਰਾ, ਸਾਰਿਆਂ ਦਾ ਕਹਿ ਲਓ ਮੂਲ ਜਿਹੜਾ ਹੈ ਉਹ ਕੁਦਰਤ ਦੇ ਨਿਯਮ ਹੀ ਹੈ। ਬਸ ਜੇ ਇਹਨਾਂ ਨੂੰ ਸਮਝਾਂਗੇ ਤੇ ਬੜੇ ਸੌਖੇ ਰਵਾਂਗੇ ਜ਼ਿੰਦਗੀ ਚ, ਤੇ ਜੇ ਇਹਨਾਂ ਨਿਯਮਾਂ ਨੂੰ ਇਹਨਾਂ ਨੂੰ ਨਾ ਸਮਝਿਆ ਫਿਰ ਤੇ ਔਖੇ ਤੇ ਹੈਗੇ ਹੀ ਆ। ਜਦੋਂ ਮੌਤ ਹੁੰਦੀ ਕਿਵੇਂ ਬੰਦਾ ਧਾਹਾਂ ਮਾਰ ਮਾਰ ਕੇ ਰੋਂਦਾ, ਜਿਸ ਵੇਲੇ ਜੰਮਦਾ ਆ ਕੋਈ ਘਰ ਦੇ ਵਿੱਚ ਤੇ ਉਸ ਵੇਲੇ ਕਿਵੇਂ ਸਾਡੇ ਭੰਗੜੇ ਪੈਂਦੇ, ਅਸੀਂ ਪਤਾ ਨੀ ਕੀ ਸਮਝਣ ਲੱਗ ਜਾਂਦੇ ਹਾਂ ਆਪਣੇ ਆਪ ਨੂੰ। ਜਿਸ ਵੇਲੇ ਛੋਟਾ ਜਾ ਅਹੁਦਾ ਮਿਲਦਾ ਉਸ ਵੇਲੇ ਜਬ ਕੁਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਕਹਿੰਦੇ ਜਦੀ ਰੋਣ ਲੱਗ ਜਾਂਦੇ, ਕਹਿੰਦੇ ਅਹੁਦਾ ਹੈ ਤੇ ਖੁਸ਼ੀ ਹੈ, ਅਹੁਦਾ ਚਲਿਆ ਗਿਆ ਤੇ ਬੰਦਾ ਰੋਣ ਲੱਗ ਪਿਆ। ਇਸ ਕਰਕੇ ਜਿੰਨਾ ਚਿਰ ਆ ਸ਼ਬਦਾਂ ਨੂੰ ਸੁਣਨ ਵਿੱਚ ਤੇ ਬੜਾ ਆਨੰਦ ਆਉਂਦਾ, ਪਰ ਇਹ ਸ਼ਬਦ ਜਿਨ੍ਹਾਂ ਨੇ ਉਚਾਰਨ ਕੀਤੇ ਆ ਉਹਨਾਂ ਉਹਦੇ ਪਿੱਛੇ ਕਿੱਡੀ ਵੱਡੀ ਮਿਹਨਤ ਖੜੀ ਹੈ। ਇਹ ਐਵੇਂ ਨਹੀਂ ਕਹਿ ਦਿੱਤੇ, ਐਵੇਂ ਤੀਰਥਾਂ ਨੂੰ ਭੰਡਿਆ ਨਹੀਂ ਜਾਂਦਾ, ਐਵੇਂ ਐਵੇਂ ਭੁੱਖੇ ਰਹਿਣ ਵਾਲੇ ਬੰਦਿਆਂ ਨੂੰ ਐਵੇਂ ਨਹੀਂ ਕੰਡੈਮ ਕੀਤਾ ਜਾਂਦਾ। ਉਹ ਇੱਕ ਬੜਾ ਵੱਡਾ ਤਜਰਬਾ ਦੇਖਿਆ ਤੀਰਥਾਂ ਤੇ ਜਾ ਜਾ ਕੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੀਆਂ ਥਾਵਾਂ ਤੇ ਗਏ ਹੈ, ਤੇ ਯਾਦ ਰੱਖੋ ਉਹ ਤਜਰਬਾ ਤਾਂ ਹੁੰਦਾ ਜਦੋਂ ਜਗਿਆਸਾ ਅੰਦਰ ਜਾਗਦੀ ਹੈ, ਜਿਹਨੂੰ ਅਸੀਂ ਇੱਛਾ ਕਹਿੰਦੇ ਹਾਂ। ਅਸੀਂ ਹੁਣ ਜੇ ਕਿਸੇ ਹੁਣ ਮੰਨ ਕੇ ਚੱਲੋ ਆਪਾਂ ਇੱਥੇ ਇੱਛਾ ਕਰਕੇ ਆਏ ਹਾਂ, ਜੇ ਸਾਡੇ ਅੰਦਰ ਇੱਛਾ ਹੀ ਨਾ ਹੋਵੇ ਤਾਂ ਅਸੀਂ ਪਰਮੇਸ਼ਰ ਦੁਆਰ ਕਿਵੇਂ ਆਈਏ? ਜੇ ਸਾਡੇ ਅੰਦਰ ਕੁਝ ਨਾ ਕੁਝ ਨਵਾਂ ਨਵਾਂ ਜਾਣਨ ਦੀ ਇੱਛਾ ਨਾ ਹੋਵੇ ਤੇ ਅਸੀਂ ਉੱਥੇ ਖੜੋਤ ਆ ਜਾਣੀ ਸਾਡੀ ਜ਼ਿੰਦਗੀ ਦੇ ਵਿੱਚ, ਉੱਥੇ ਹੀ ਰੁਕ ਜਾਂਗੇ ਅਸੀਂ। ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਛਾ ਦਾ ਹੋਣਾ ਬਹੁਤ ਜ਼ਰੂਰੀ ਹੈ, ਆਸ ਦਾ ਹੋਣਾ ਬਹੁਤ ਲਾਜ਼ਮੀ ਹੈ। ਸੁਪਨੇ ਦੇਖਣੇ ਬੰਦੇ ਨੂੰ ਜ਼ਰੂਰ ਚਾਹੀਦੇ ਹੈ, ਤੇ ਉਹ ਸੁਪਨੇ ਕਿਤੇ ਐਵੇਂ ਬੈਠੇ ਬੈਠੇ ਥੋੜਾ ਪੈਰ ਪੂਰੇ ਹੋ ਜਾਂਦੇ ਆ। ਬੰਦਾ ਸੁਪਨਾ ਤੇ ਦੇਖ ਲੈਂਦਾ ਵੀ ਵੱਡਾ ਸਾਰਾ ਅਹੁਦਾ ਮਿਲ ਜਾਏ, ਪਰ ਉਹਦੇ ਪਿੱਛੇ ਮਿਹਨਤ ਕਿੰਨੀ ਕਰਨੀ ਪੈਂਦੀ ਹੈ, ਰਾਤਾਂ ਨੂੰ ਕਿੰਨਾ ਕਿੰਨਾ ਜਾਗਣਾ ਪੈਂਦਾ ਬੰਦੇ ਨੂੰ। ਆ ਜਿਹੜੇ ਬੱਚੇ ਫੌਜ ਵਿੱਚ ਭਰਤੀ ਹੋਣ ਜਾਂਦੇ, ਕਿੱਡੀ ਮਿਹਨਤ ਕਰਨੀ ਪੈਂਦੀ ਹੈ, 4 ਵਜੇ ਭੱਜਣਾ ਪੈਂਦਾ, ਦੌੜਨਾ ਪੈਂਦਾ, ਐਕਸਰਸਾਈਜ਼ ਕਰਨੀ ਪੈਂਦੀ, ਡੰਡ ਲਾਉਣੇ ਪੈਂਦੇ ਅਗਲਿਆਂ ਨੂੰ, ਉਹ ਮਿਹਨਤ ਹੈ। ਇਸ ਕਰਕੇ ਆਸ ਰੱਖਣੀ, ਇੱਛਾ ਰੱਖਣੀ ਮਾੜੀ ਗੱਲ ਨਹੀਂ, ਪਰ ਇੱਛਾ ਦੇ ਨਾਲ ਨਾਲ ਮਿਹਨਤ ਬਹੁਤ ਲਾਜ਼ਮੀ ਹੁੰਦੀ ਹੈ। ਜਿਹੜੀ ਆ ਆ ਗੱਲ ਜਿਹੜੀ ਭਾਈ ਲੈਣਾ ਜੀ ਜਿੱਥੋਂ ਤੱਕ ਪਹੁੰਚਣਾ ਚਾਹੁੰਦੇ, ਉਹਦੇ ਪਿੱਛੇ ਮਿਹਨਤ ਕਿੱਡੀ ਹੈ, ਕਿੰਨੇ ਸਾਲ ਦੇਵੀ ਦੇ ਜਾਂਦੇ ਰਹੇ, ਕਿੰਨੇ ਸਾਲ, ਪਰ ਇੱਛਾ ਸੀ ਇੱਕ ਦਿਨ ਵੀ ਕੁਛ ਨਾ ਕੁਛ ਨਵਾਂ ਹੋਵੇ ਜ਼ਿੰਦਗੀ ਦੇ ਵਿੱਚ, ਕੁਛ ਨਾ ਕੁਛ ਸਮਝੀਏ, ਕੁਛ ਨਾ ਕੁਛ ਜਾਣੀਏ। ਪਰ ਜਿੱਦਣ ਥੋੜਾ ਜਿਹਾ ਨੁਕਤਾ ਸਮਝ ਆਇਆ, ਗੁਰ ਪੱਲੇ ਪਿਆ, ਜਿੱਦਣ ਜਿਹਨੂੰ ਕਹਿੰਦੇ ਗੁਰ ਸਮਝ ਲੱਗਿਆ, ਜਿਹਨੂੰ ਅਸੀਂ ਗੁਰੂ ਕਹਿੰਦੇ ਹਾਂ ਨਾ, ਵੀ ਗੁਰ ਬਿਨ ਭੋਰ ਅੰਧਾਰ, ਗੁਰੂ ਬਿਨ ਸਮਝ ਨਾ ਵੈ, ਇੱਕ ਨੁਕਤੇ ਤੋਂ ਬਿਨਾਂ ਹੀ ਨਿੱਕਾ ਜਿਹਾ ਨੁਕਤਾ ਬੰਦੇ ਦੇ ਪੱਲੇ ਪੈ ਜਾਏ ਤੇ ਬੜਾ ਵੱਡਾ ਚਾਨਣ ਹੋ ਜਾਂਦਾ, ਇੱਕ ਕਿਰਨ ਕਹਿ ਲਓ। ਹੁਣ ਸੂਰਜ ਜਦੋਂ ਚੜ੍ਹਦਾ, ਨਿੱਕੀ ਜਿਹੀ ਕਿਰਨ ਨਹੀਂ ਆਉਂਦੀ, ਬੰਦਾ ਜਾਗ ਪੈਂਦਾ। ਜਿਹੜੇ ਜਿਹੜੇ ਬੰਦੇ ਜਾਗਣਾ ਚਾਹੁੰਦੇ, ਨਿੱਕੀ ਜਿਹੀ ਕਿਰਨ ਟੁਕੜੀ ਨਿਕਲਦੀ, ਪੌ ਫਟਾਲਾ ਜਿਹਨੂੰ ਕਹਿ ਦਿੰਦੇ ਅਸੀਂ, ਪੌ ਫੁੱਟਦੀ ਹੈ, ਇੱਕ ਕਿਰਨ ਉੱਠਦੀ ਹੈ। ਪਰ ਜਿਸ ਵੇਲੇ ਜਿਹੜੇ ਬੰਦੇ ਜਾਗਣਾ ਚਾਹੁੰਦੇ ਹੁੰਦੇ ਆ ਨਾ, ਇੱਕ ਪੌ ਫੁੱਟਣ ਤੇ ਕਹਿੰਦੇ ਜਾਗ ਪੈਂਦੇ ਹੋ, ਇਵੇਂ ਹੀ ਜਿਹੜੇ ਬੰਦੇ ਜਾਗਣਾ ਚਾਹੁੰਦੇ ਹੁੰਦੇ। ਲਹਿਣਾ ਜੀ ਕਿੰਨਾ ਕੁ ਸਮਝਿਆ ਹੋਣਾ, ਮੈਂ ਕਹਿੰਦਾ ਅੱਜ ਤੇ ਸਾਡੇ ਕੋਲ 1430 ਪੰਨੇ ਆ, ਇੱਕ ਓਂਕਾਰ ਤੋਂ ਲੈ ਕੇ 13 ਕੀਤਾ ਜਾਤੋ ਨਾ ਤੱਕ ਬਾਣੀ ਓ ਬਾਣੀ ਆ ਸਾਡੇ ਕੋਲ, ਇੱਕ ਇੱਕ ਸ਼ਬਦ ਕਿੱਡੇ ਕਮਾਲ ਦਾ ਆ। ਪਰ ਜੇ ਲਹਿਣਾ ਜੀ ਦੀ ਗੱਲ ਕਰੀਏ ਤੇ ਅੱਜ ਵਾਂਗੂ ਤੇ ਗੁਰੂ ਗ੍ਰੰਥ ਸਾਹਿਬ ਹੈ ਹੀ ਨੀ ਉਸ ਵੇਲੇ, ਉਹਨਾਂ ਵੇਲਿਆਂ ਚ ਭਗਤਾਂ ਦੀ ਬਾਣੀ ਵੀ ਹੈ ਨੀ, ਉਹਨਾਂ ਵੇਲਿਆਂ ਚ ਭੱਟਾਂ ਦੀ ਬਾਣੀ ਵੀ ਹੈ ਨੀ, ਕਿਵੇਂ ਸਮਝ ਲੱਗੀ? ਦੇਖਿਆ ਹੋਣਾ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨੂੰ, ਦੇਖਿਆ ਹੋਣਾ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਦੀ ਜ਼ਿੰਦਗੀ ਨੂੰ ਬਸ। ਤੇ ਉਹ ਗਿਣਤੀ ਕੋਈ ਬਹੁਤੇ ਬੰਦਿਆਂ ਦੀ ਨਹੀਂ ਹੁੰਦੀ, ਇੱਕ ਇੱਕ ਦੋ ਦੋ ਕਿਸੇ ਕਿਸੇ ਪਿੰਡ ਚ ਬੈਠੇ ਆ ਬੰਦੇ। ਜਿਵੇਂ ਅੱਜ ਕਹਿ ਲਓ ਵੀ ਅੱਜ ਆਪਣੇ ਵਾਲੇ ਅੱਜ ਇਸ ਵਿਚਾਰਧਾਰਾ ਨੂੰ ਸਮਝਦੇ, ਜਿਵੇਂ ਆਪਾਂ ਕੁਦਰਤ ਦੇ ਨਿਯਮਾਂ ਦੀ ਗੱਲ ਕਰਦੇ ਹਾਂ, ਤੇ ਆਪਣੀ ਗਿਣਤੀ ਕਿਹੜਾ ਕੋਈ ਬਹੁਤੀ ਹੈ? ਪਰ ਜੇ ਅਸੀਂ ਪਿੰਡਾਂ ਚ ਇੱਕ ਇੱਕ ਦੋ ਦੋ ਚਾਰ ਚਾਰ ਰਹਿ ਰਹੇ ਹਾਂ, ਉੱਥੇ ਬੈਠੇ ਹੋਏ ਹਾਂ, ਪਰ ਜਦੋਂ ਅਸੀਂ ਦੁਨੀਆਂ ਨਾਲੋਂ, ਲੋਕਾਂ ਨਾਲੋਂ, ਬਾਬਿਆਂ ਦੇ ਚੇਲਿਆਂ ਨਾਲੋਂ ਵੱਖਰੀ ਜ਼ਿੰਦਗੀ ਜਿਵਾਂਗੇ, ਅਗਲੇ ਨੇ ਕਵਾਂਗੇ ਵਾਹ ਵਾਹ ਆਹ ਜ਼ਿੰਦਗੀ ਹੁੰਦੀ ਹੈ। ਕਿਉਂਕਿ ਜਦੋਂ ਅਗਲਾ ਦੇਖੂ ਇਵੇਂ ਗੁਰੂ ਨਾਨਕ ਸਾਹਿਬ ਦੇ ਵੇਲੇ ਹੈ, ਜਿਸ ਵੇਲੇ ਇਹ ਵਿਚਾਰਧਾਰਾ ਦੀ ਸ਼ੁਰੂਆਤ ਹੁੰਦੀ, ਗਿਣਤੀ ਤੇ ਉਦੋਂ ਵੀ ਕੋਈ ਬਹੁਤੀ ਨਹੀਂ, ਬਹੁਤੇ ਜ਼ਿਆਦਾ ਬੰਦੇ ਨਹੀਂ ਹੈਗੇ, ਉਦੋਂ ਵੀ ਬਹੁਤ ਥੋੜੇ ਥੋੜੇ, ਇੱਕ ਇੱਕ। ਹੁਣ ਅਹਿਮਦਾਬਾਦ ਦੀ ਧਰਤੀ ਤੇ ਇਕੱਲਾ ਲਾਲੋ ਹੀ ਸੀ ਬਸ, ਜਿਹਨੂੰ ਗੁਰੂ ਨਾਨਕ ਸਾਹਿਬ 3 ਵਾਰੀ ਮਿਲਣ ਜਾਂਦੇ, ਇਕੱਲੇ ਹੀ ਲਾਲੋ, ਗਿਣਤੀ ਥੋੜਾ ਉੱਥੇ ਕਿਤੇ ਜ਼ਿਆਦਾ। ਜਿਹੜੇ ਗੁਰੂ ਨਾਨਕ ਸਾਹਿਬ ਨੇ ਐ ਵਹੀਰਾਂ ਕੱਤ ਕੇ ਮਗਰ ਮਗਰ ਆਉਂਦੇ ਹੁਣ, ਇੱਕ ਇੱਕ ਦੋ ਦੋ, ਪਰ ਉਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਮਲਕ ਵਰਗੇ ਵੀ ਹੈਰਾਨ ਰਹਿ ਜਾਂਦੇ ਵੀ ਇੰਨੀ ਸੋਹਣੀ ਜ਼ਿੰਦਗੀ ਕਿੱਥੋਂ ਬਣਾ ਲਈ ਤੂੰ। ਸ਼ਿਵ ਨਾਭ ਰਾਜਾ ਆ, ਸ਼ਿਵ ਨਾਭ ਸਿੰਗਲਾ ਦੀਪ ਦਾ ਰਾਜਾ, ਹੈਰਾਨ ਹੋ ਜਾਂਦਾ ਜਦੋਂ ਉੱਥੋਂ ਦੇ ਰਹਿਣ ਵਾਲੇ ਇੱਕ ਗੁਰਸਿੱਖ ਭਾਈ ਮਨਸੁੱਖ ਦੀ ਜ਼ਿੰਦਗੀ ਨੂੰ ਦੇਖਦਾ, ਉਹ ਇੱਕ ਜਣਾ ਹੀ ਉੱਥੇ। ਇਸ ਕਰਕੇ ਇੱਛਾ ਸਾਡੀ ਜ਼ਿੰਦਗੀ ਦੇ ਵਿੱਚ ਹੋਣੀ ਬਹੁਤ ਲਾਜ਼ਮੀ ਹੈ। ਇੱਛਾ ਸੀ ਤੇ ਤੀਰਥਾਂ ਤੇ ਗਏ ਗੁਰੂ ਨਾਨਕ ਸਾਹਿਬ, ਇੱਛਾ ਸੀ ਤੇ ਜਨੇਊ ਦੀ ਗੱਲ ਕੀਤੀ ਨਾ, ਇੱਛਾ ਸੀ ਤੇ ਕੁਛ ਨਾ ਕੁਛ ਨਵਾਂ ਸਮਝਣਾ ਚਾਹੁੰਦੇ ਸੀ ਜ਼ਿੰਦਗੀ ਚ। ਤੇ ਯਾਦ ਰੱਖੋ, ਜੇ ਅਸੀਂ ਇੱਥੇ ਪਰਮੇਸ਼ਰ ਦੁਆਰ ਇਕੱਠੇ ਹੁੰਦੇ ਹਾਂ ਤੇ ਇੱਕ ਇੱਛਾ ਹੋਵੇ ਕੁਛ ਨਾ ਕੁਛ ਸਮਝਣ ਦੀ, ਕੁਛ ਨਾ ਕੁਛ ਜਾਣਨ ਦੀ, ਆ ਕਿੱਡੀਆਂ ਸੋਹਣੀਆਂ ਗੱਲਾਂ ਆਪਾਂ ਭਾਈ ਸਾਹਿਬ ਤੋਂ ਸੁਣਦੇ ਹਾਂ ਵੀ ਅਸੀਂ ਤਜਰਬਾ ਕੀਤਾ ਮੈਡੀਟੇਸ਼ਨ ਦਾ, ਕੁੰਡਲਨੀਆਂ ਜਗਾਉਣ ਦੀਆਂ ਗੱਲਾਂ ਜੋਗੀ ਕਰਦੇ ਸੀ ਸਾਡੇ ਸਿੱਖ ਵੀ ਕਰਨ ਲੱਗ ਪਏ। ਪਰ ਜਿਸ ਵੇਲੇ ਤਜਰਬਾ ਕਮਾਲ ਦਾ ਹੋ ਜਾਣਾ, ਫਿਰ ਉਹਦੇ ਵਿੱਚੋਂ ਕੁਛ ਨਾ ਕੁਛ ਨਵਾਂ ਉਪਜਦਾ। ਜਿਸ ਵੇਲੇ ਬੰਦਾ ਤੁਰ, ਹੁਣ ਲਹਿਣਾ ਜੀ ਤੁਰਦੇ ਆ ਤੇ ਕੁਛ ਨਵਾਂ ਵਾਪਰਦਾ ਜ਼ਿੰਦਗੀ ਦੇ ਵਿੱਚ। ਗੁਰੂ ਅਮਰਦਾਸ ਜੀ ਤੁਰਦੇ ਆ ਤੀਰਥਾਂ ਤੇ ਨਹਾਉਣ ਵਾਲੇ, 62 ਸਾਲ ਦੀ ਉਮਰ ਤੱਕ ਤੀਰਥਾਂ ਤੇ ਜਾਈ ਜਾਣਾ ਤੇ ਪਤਾ ਲੱਗ ਗਿਆ ਵੀ ਕੱਖ ਨੀ ਤੀਰਥਾਂ ਚੋਂ ਮਿਲਿਆ। ਇੱਕ ਦਿਨ ਗੁਰੂ ਅੰਗਦ ਦੇਵ ਜੀ ਕੋਲ ਆਏ, ਕੁਛ ਨੁਕਤਿਆਂ ਦੀ ਸਮਝ ਪਈ ਵੀ ਤੇ ਆਹ ਜਿਹੜਾ ਸੀ ਅੱਜ ਤੱਕ ਕਰਮ ਕਾਂਡ ਪਰੰਪਰਾਵਾਂ ਅਪਣਾਈ ਬੈਠੇ ਸੀ, ਕੱਖ ਵੀ ਨੀ ਸੀ ਇਹਦੇ ਪੱਲੇ ਤਾਂ, ਪਰ ਛੱਡਣ ਤੇ ਆਏ। ਇੱਛਾ ਸੀ ਕੁਛ ਨਾ ਕੁਛ ਜਾਣਨ ਦੀ, ਸਮਝਣ ਦੀ, ਤੇ ਯਾਦ ਰੱਖੋ ਇੱਛਾ ਨੇ ਹੀ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੂੰ ਕਿੱਥੋਂ ਤੱਕ ਪਹੁੰਚਾ ਦਿੱਤਾ। ਜੇ ਸਾਡੇ ਅੰਦਰ ਕੋਈ ਨਾ ਕੋਈ ਕਿਸੇ ਅਹੁਦੇ ਤੱਕ ਪਹੁੰਚਣ ਦੀ ਇੱਛਾ ਹੁੰਦੀ ਹੈ ਤੇ ਸਾਡੀ ਇੱਛਾ ਹੀ ਸਾਨੂੰ ਕਿੱਥੋਂ ਤੱਕ ਲੈ ਜਾਂਦੀ ਹੈ। ਸਾਡੀ ਇੱਛਾ ਹੀ ਜਿਸ ਵੇਲੇ ਸਾਡੇ ਅੰਦਰ ਇੱਕ ਇੱਛਾ ਇੱਕ ਆਸ ਇੱਕ ਜਾਗਦੀ ਕਿਰਨ ਫੁੱਟਦੀ ਹੈ ਤੇ ਸਾਨੂੰ ਇੱਥੋਂ ਤੱਕ ਲੈ ਆਉਂਦੀ। ਫਿਰ ਬੰਦਾ 200 ਕਿਲੋਮੀਟਰ 400 ਕਿਲੋਮੀਟਰ 1000 ਕਿਲੋਮੀਟਰ ਲੱਖਾਂ ਕਿਲੋਮੀਟਰ ਨਹੀਂ ਬੰਦਾ ਇਹ ਦੇਖਦਾ ਵੀ ਇੰਨੀ ਦੂਰ ਕਿਵੇਂ ਜਾਵਾਂਗੇ ਅਸੀਂ, ਕਿਉਂਕਿ ਇੱਛਾ ਜਾਗ ਪਈ। ਤੇ ਆ ਜਿਹੜੇ ਸ਼ਬਦ ਕਿੱਡੇ ਤਜਰਬੇ ਚੋਂ ਸੁਣਨ ਵਿੱਚ ਬੜਾ ਆਨੰਦ ਹੈ, ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ। ਇਹ ਉਹਨਾਂ ਬੰਦਿਆਂ ਨੇ ਕਿਹਾ ਜਿਨ੍ਹਾਂ ਨੇ ਇਹ ਦੇਖਿਆ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਕਹਿੰਦੇ ਬਥੇਰੇ ਕਥਾ ਵਾਚਕ ਦੇਖੇ ਹੈ ਵੇਦਾਂ ਦੀ ਵਿਚਾਰ ਕਰਨ ਵਾਲੇ, ਅੱਜ ਅਸੀਂ ਲਾ ਲਈਏ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰਨ ਵਾਲੇ। ਕਹਿੰਦੇ ਕੱਖ ਨੀ ਇਹਨਾਂ ਦੇ ਪੱਲੇ ਪਿਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ। ਕਹਿੰਦੇ ਐਡੇ ਐਡੇ ਪਾਠ ਪੜ੍ਹਨ ਵਾਲੇ ਤੇ ਵੇਦਾਂ ਦੀ ਵਿਚਾਰ ਕਰਨ ਵਾਲੇ ਪੰਚ ਜਨਾ ਨਾ ਲੋਭ ਤੋਂ ਮੁਕਤ ਹੋ ਸਕੇ, ਨਾ ਮੋਹ ਤੋਂ ਹੋ ਸਕੇ, ਨਾ ਹੰਕਾਰ ਤੋਂ ਹੀ ਮੁਕਤ ਹੋ ਸਕੇ। ਚਾਰ ਗੱਲਾਂ ਕੀ ਆ ਗਈਆਂ ਜ਼ਿੰਦਗੀ ਦੇ ਵਿੱਚ, ਐਡਾ ਹੰਕਾਰ ਕਹਿੰਦੇ ਜ਼ਿੰਦਗੀ ਦੇ ਵਿੱਚ ਭਰ ਗਿਆ ਪੰਚ ਮੁਕਤ ਨਹੀਂ ਹੋ ਸਕੇ। ਕਹਿੰਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਜਦੋਂ ਆ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਕਰਤਾ ਫਿਰ ਕਿਹਾ ਵੀ ਤੁਝ ਬਿਨ ਉਹਨਾਂ ਨਿਯਮਾਂ ਤੋਂ ਬਿਨਾਂ ਕੁਛ ਨਹੀਂ ਜ਼ਿੰਦਗੀ, ਬਸ ਨਿਯਮ ਹੀ ਹਰੇਕ ਬੰਦੇ ਦੀ ਜ਼ਿੰਦਗੀ ਚ ਕੰਮ ਕਰਦੇ ਆ, ਭਾਵੇਂ ਉਹ ਅਮੈਰੀਕਾ ਚ ਰਹਿੰਦਾ, ਕੈਨੇਡਾ ਚ ਰਹਿੰਦਾ, ਭਾਵੇਂ ਇੰਡੀਆ ਚ ਰਹਿੰਦਾ, ਉਹਨਾਂ ਨਿਯਮਾਂ ਤੋਂ ਬਾਹਰ ਕੁਛ ਵੀ ਨਹੀਂ ਹੈ। ਸਾਡਾ ਜੰਮਣਾ ਦੇਖ ਲਈਏ, ਸਾਡਾ ਮਰਨਾ ਦੇਖ ਲਈਏ, ਇੱਕੋ ਜਿਹੀ ਤਾਂ ਹੈ ਸਾਰਿਆਂ ਦਾ, ਭਾਵੇਂ ਉਹ ਕਿਸੇ ਕੋਲ ਕਾਲੇ ਰੰਗ ਦਾ ਜੰਮੇ ਕਿਸੇ ਘਰ, ਭਾਵੇਂ ਗੋਰੇ ਰੰਗ ਦਾ ਜੰਮੇ, ਪਰ ਜਨਮ ਤਾਂ ਇੱਕੋ ਜਿਹਾ ਹੋ ਰਿਹਾ ਸਾਰਿਆਂ ਦਾ। ਫਿਰ ਕਿਵੇਂ ਕਹਿ ਦਾਂਗੇ ਤੁਝ ਬਿਨ ਕਵਨ ਹਮਾਰਾ ਤੇਰੇ ਬਿਨਾਂ ਕੀ ਹੈ ਇੱਥੇ। ਤੇ ਫਿਰ ਜਿਸ ਵੇਲੇ ਜੇ ਅਸੀਂ ਇਹਨਾਂ ਇਹਨਾਂ ਗੱਲਾਂ ਨੂੰ ਇਹਨਾਂ ਨੁਕਤਿਆਂ ਨੂੰ ਜੇ ਜ਼ਿੰਦਗੀ ਚ ਨਹੀਂ ਸਮਝਾਂਗੇ ਫਿਰ ਤੇ ਨਿਮਾਣੇ ਹੀ ਆ। ਕਿੰਨੇ ਵਾਰੀ ਸ਼ਬਦ ਪੜ੍ਹਦੇ ਤੁਝ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ ਮਰੀਏ ਹਾਵੈ ਬਿਨ ਪ੍ਰੀਤਮ ਕਿਉਂ ਸੁੱਖ ਪਾਈਏ। ਕਹਿੰਦੇ ਕਿਵੇਂ ਸੁੱਖ ਮਿਲੇ ਜ਼ਿੰਦਗੀ ਚ ਤੁਝ ਬਿਨ ਕਵਨ ਹਮਾਰਾ। ਸ਼ਬਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਅੰਤਰ ਕੀ ਬਿਦ ਤੁਮ ਹੀ ਜਾਨੀ, ਤੁਮ ਹੀ ਸੱਜਣ ਸੁਹੇਲੇ, ਤੇਰੇ ਵਰਗਾ ਸੱਜਣ ਵੀ ਕੋਈ ਨਹੀਂ ਦੇਖਿਆ। ਆ ਜਿਹੜੇ ਬੰਦਿਆਂ ਨੇ ਇਸ ਨੁਕਤੇ ਨੂੰ ਸਮਝ ਕੇ ਆਪਣਾ ਮਿੱਤਰ ਬਣਾ ਲਿਆ, ਇਹ ਨਹੀਂ ਹੈਗਾ ਵੀ ਉਹ ਕਿਤੇ ਛੱਡ ਕੇ ਚਲੇ ਜਾਂਦੇ ਆ, ਉਹ ਇਸ ਕਰਕੇ ਮਿੱਤਰਤਾ ਨਹੀਂ ਪਾਉਂਦੇ। ਜਿਹੜੇ ਨਿਯਮ ਹੈ ਨਾ, ਜਿਹੜੇ ਗੁਣ ਹੈ, ਇਸ ਕਰਕੇ ਮਿੱਤਰ ਨਹੀਂ ਬਣਦੇ ਵੀ ਇਹਦੇ ਕੋਲ ਮਾਇਆ ਕਿੰਨੀ ਕੁ ਹੈ। ਉਹ ਤੇ ਕਹਿੰਦੇ ਬਸ ਤੂੰ ਸਮਝਣ ਦੀ ਮਾੜਾ ਜਾ ਕੋਸ਼ਿਸ਼ ਕਰ, ਅਸੀਂ ਬਾਕੀ ਆਪਣੇ ਆਪ ਹੀ ਸਮਝ ਲੱਗ। ਉਹ ਤੇ ਐਡੀ ਮਿੱਤਰਤਾ ਨਿਭਾਉਂਦੇ ਆ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰੱਖਣ ਹਰ ਜਗ੍ਹਾ ਤੇ ਰੱਖਦੇ ਆ, ਹਰ ਜਗ੍ਹਾ ਤੇ ਬਚਾ ਕੇ ਰੱਖਦੇ ਆ, ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ। ਜਦੋਂ ਉਹਨੂੰ ਸੱਜਣ ਬਣਾਇਆ, ਅਸੀਂ ਤੇ ਰੋਜ਼ ਪੜ੍ਹਦੇ ਹਾਂ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਸਾਡਾ ਤੇ ਗਿਆਨ ਹੀ ਸੱਜਣ ਹੈ, ਸਾਡਾ ਤੇ ਉਹ ਗਿਆਨ ਜਿਹੜਾ ਹਰ ਜਗ੍ਹਾ ਤੇ ਫੈਲਿਆ ਹੋਇਆ, ਜਿਹਨੂੰ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ, ਜਿਹੜਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਜਦੋਂ ਉਹਨੂੰ ਮਿੱਤਰ ਬਣਾ ਲਿਆ, ਫਿਰ ਇਹਨਾਂ ਮਿੱਤਰਾਂ ਨੇ ਛੱਡ ਕੇ ਥੋੜਾ ਇਹ ਗੁਣ ਤੇ ਹਰ ਜਗ੍ਹਾ ਕੰਮ ਆਉਣਗੇ। ਜਿਹੜੇ ਬੰਦੇ ਮਿਹਨਤ ਵਾਲਾ ਗੁਣ ਜਿਹੜੇ ਬੰਦਿਆਂ ਦੀ ਜ਼ਿੰਦਗੀ ਚ ਆ ਗਿਆ, ਉਹ ਹਰ ਜਗ੍ਹਾ ਹੀ ਮਿਹਨਤ ਕਰਨਗੇ। ਜੇ ਕਿਤੇ ਵੀ ਰਹਿੰਦੇ ਹੈ, ਉਹ ਹਰ ਜਗ੍ਹਾ ਤੇ ਮਿਹਨਤ ਕਰਕੇ ਚੰਗੇ ਚੰਗੇ ਆਪਣੀ ਜ਼ਿੰਦਗੀ ਵਿੱਚ ਗੁਣ ਪੈਦਾ ਕਰਨਗੇ, ਤੇ ਗੁਣ ਪੈਦਾ ਕਰਕੇ ਆਪਣੇ ਆਪ ਹੀ ਸੌਖੇ ਹੁੰਦੇ ਰਹਿਣਗੇ। ਅਗਲੀ ਪੰਕਤੀ ਚ ਕਿਹਾ ਹੀ ਹੈ ਮਹਾਰਾਜ, ਕਹਿੰਦੇ ਸਰਬ ਸੁੱਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹੈ ਅਤੋਲੇ। ਕਹਿੰਦੇ ਜੇ ਮੈਂ ਅੱਜ ਜ਼ਿੰਦਗੀ ਚ ਸੁਖੀ ਹੈ ਤੇ ਤੈਨੂੰ ਸਮਝਣ ਕਰਕੇ ਹੈ, ਜੇ ਅੱਜ ਜ਼ਿੰਦਗੀ ਦੇ ਵਿੱਚ ਮੈਂ ਸੌਖਾ ਹੋ ਰਿਹਾ ਹੈ, ਤੇ ਯਾਦ ਰੱਖੋ ਜੇ ਲਹਿਣਾ ਜੀ ਸੁਖੀ ਹੋਏ ਹੈ, ਜੇ ਬਾਬਾ ਅਮਰਦਾਸ ਜੀ ਸੁਖੀ ਹੋਏ ਹੈ, ਜੇ ਗੁਰੂ ਰਾਮਦਾਸ ਜੀ ਦਸਮ ਪਿਤਾ ਤੱਕ ਇੰਨੀਆਂ ਔਕੜਾਂ ਆਉਣ ਦੇ ਬਾਵਜੂਦ ਵੀ ਜੇ ਸੁੱਖ ਮਾਣ ਰਹੇ ਹੈ, ਤੇ ਉਹ ਇਹਨਾਂ ਨੁਕਤਿਆਂ ਨੂੰ ਸਮਝਣ ਕਰਕੇ ਮਾਣ ਰਹੇ ਹੈ। ਨਹੀਂ ਤੇ ਜੇ ਇਹਨਾਂ ਨੂੰ ਨਾ ਸਮਝਿਆ ਤੇ ਫਿਰ ਤੇ ਔਖੇ ਔਖੇ ਹੈ। ਮੈਂ ਕਹਿੰਦਾ ਗੁਰਬਾਣੀ ਨੂੰ ਅਸੀਂ ਥੋੜਾ ਥੋੜਾ ਸੁਭਾਅ ਬਣਾਈਏ, ਸਾਡਾ ਮਨ ਬਣੇ ਅਸੀਂ ਸਮਝਣ ਦੀ, ਕਿਉਂਕਿ ਨੁਕਤਾ ਇੱਕੋ ਹੀ ਹੈ, ਇੱਕੋ ਅੰਕਾਰ ਬਸ ਇੱਕੋ ਹੀ ਹੈ, ਹਰ ਜਗ੍ਹਾ ਤੇ ਫੈਲਿਆ ਹੋਇਆ, ਉਹਦੇ ਤੋਂ ਬਾਹਰ ਕੁਛ ਵੀ ਨਹੀਂ। ਜਿਹਨੂੰ ਜਾਹਰਾ ਨਾਨਕ ਦਾ ਪਾਤਸ਼ਾਹ ਦਿਸੈ ਜਾਹਰਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੇਰਾ ਪਾਤਸ਼ਾਹ ਤੇ ਜਾਹਰ ਦਿਸਦਾ ਆ, ਇਹ ਨਹੀਂ ਹੈਗਾ ਵੀ ਕਿਸੇ ਜਗ੍ਹਾ ਤੇ ਬੈਠਾ। ਆ ਕਰੋਨਾ ਆਇਆ ਤੇ ਹੁਣ ਸੁਣਦਾ ਕਿਉਂ ਨਹੀਂ ਕਿਸੇ ਦੀ, ਕਿੰਨੀਆਂ ਮੁਸੀਬਤਾਂ, ਕਿੰਨੇ ਦੁੱਖ, ਕਿੰਨੀਆਂ ਔਕੜਾਂ। ਇਹ ਨਹੀਂ ਹੁਣ ਕਹਿਣ, ਕਈ ਕਹਿਣਗੇ ਰੱਬ ਬਦਲਾ ਲੈ ਰਿਹਾ, ਰੱਬ ਬਦਲਾ ਨਹੀਂ ਲੈਂਦਾ ਕਿਸੇ ਤੋਂ, ਫਿਰ ਉਹ ਨਿਰਵੈਰ ਕਿਵੇਂ ਰਹਿ ਗਿਆ? ਫਿਰ ਜੇ ਬਦਲੇ ਹੀ ਲੈਣ ਲੱਗ ਗਿਆ ਤਾਂ ਉਹਨੂੰ ਇੱਕ ਪਾਸੇ ਨਿਰਵੈਰ ਕਹਿੰਦੇ, ਇੱਕ ਪਾਸੇ ਕਹਿੰਦੇ ਬਦਲਾ ਲੈ ਰਿਹਾ। ਬਦਲਾ ਨਹੀਂ, ਉਹ ਤੇ ਸਾਚਾ ਸਾਹਿਬ ਸਾਚ ਨਾਏ, ਇਹ ਨਿਆਂ ਹੈ। ਚੰਗਾ ਕਰਾਂਗੇ ਤੇ ਚੰਗਾ ਹੀ ਹੋਣਾ ਜ਼ਿੰਦਗੀ ਚ, ਨਿਆਂ ਇਹ ਬਦਲਾ ਨਹੀਂ ਇਹਨੂੰ ਕਹਿ ਸਕਦੇ। ਤੇ ਫਿਰ ਬਦਲਾ ਤਾਂ ਇੱਥੇ ਧਾਰਮਿਕ ਬੰਦੇ ਵੀ ਬੜੇ ਰਹਿੰਦੇ, ਫਿਰ ਉਹਨਾਂ ਨਾਲ ਥੋੜਾ ਬਦਲਾ ਲੈਣਾ। ਸਾਡੇ ਰਾਗੀਆਂ ਨੂੰ ਵੀ ਕਰੋਨਾ ਹੋਇਆ ਹੀ ਹੈ, ਉਹ ਤੇ ਕੀਰਤਨ ਕਰਦੇ, ਕਈ ਕਥਾ ਵਾਚਕਾਂ ਨੂੰ ਵੀ ਹੋਊਗਾ ਹੋਊਗਾ, ਕਈਆਂ ਦਾ ਪਤਾ ਲੱਗ ਜਾਂਦਾ ਕਈਆਂ ਦਾ। ਫਿਰ ਜੇ ਬਦਲਾ ਹੀ ਲੈਣਾ ਹੈ, ਇਹ ਨਹੀਂ ਹੈਗਾ ਫਿਰ ਫਿਰ ਤੇ ਮਾੜੇ ਮਾੜੇ ਬੰਦਿਆਂ ਤੋਂ ਬਦਲਾ ਲਵੇ, ਚੰਗਿਆਂ ਤੋਂ ਕਿ ਲਵੇ। ਫਿਰ ਇਹ ਤੇ ਜਿਵੇਂ ਕਹਿੰਦੇ ਨਾ, ਕਈ ਗਲਤੀਆਂ ਸਾਡੀ ਜ਼ਿੰਦਗੀ ਦੀਆਂ ਸਾਂਝੀਆਂ ਗਲਤੀਆਂ ਹੁੰਦੀਆਂ ਜਿਨ੍ਹਾਂ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ। ਬੰਦਾ ਕਹਿੰਦਾ ਮੈਂ ਤੇ ਗਲਤੀ ਨਹੀਂ ਕੀਤੀ ਕਦੇ ਜ਼ਿੰਦਗੀ 'ਚ, ਤੇ ਮੈਂ ਕਿਉਂ ਭੁਗਤ ਰਿਹਾ ਫਿਰ। ਕਈ ਬੰਦੇ ਕਹਿੰਦੇ ਮੈਂ ਤੇ ਕੁਛ ਕੀਤਾ ਹੀ ਨਹੀਂ ਜ਼ਿੰਦਗੀ 'ਚ, ਮੈਂ ਕਿਉਂ ਭੁਗਤ ਰਿਹਾ। ਜਿਸ ਵੇਲੇ ਕੁਛ ਗਲਤੀਆਂ ਸਾਂਝੀਆਂ ਹੁੰਦੀਆਂ ਤੇ ਉਹਦਾ ਭੁਗਤਾਨ ਸਾਨੂੰ ਸਾਰਿਆਂ ਨੂੰ ਕਰਨਾ ਪੈਂਦਾ, ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਭੁਗਤਣਾ ਪੈਂਦਾ। ਤੇ ਜਿਹੜੀ ਆਪਾਂ ਗੱਲ ਕਰਦੇ ਸੀ, ਸਰਬ ਸੁੱਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹਿ ਅਤੁੱਲੇ। ਅਤੁੱਲੇ ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਅਤੋਲ ਹੈ ਜਿਹੜਾ। ਤੇ ਕਹਿੰਦੇ ਜੇ ਸੁਖੀ ਰਹਿਣਾ ਹੈ ਤੇ ਕਹਿੰਦੇ ਇਹਨੂੰ ਸਮਝਣਾ ਪੈਣਾ, ਜਿਹਨੂੰ ਇੱਕ ਓੰਕਾਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ। ਤੇ ਕਹਿੰਦੇ ਇਹ ਇਹ ਸ਼ਬਦ ਸੁਣਨ ਵਿੱਚ ਬੜਾ ਰਸ ਦਿੰਦੇ ਆ, ਪੜ੍ਹੀਏ ਗਾਈਏ ਸੁਣੀਏ, ਪਰ ਉਹਦੇ ਪਿੱਛੇ ਜਦੋਂ ਦੇਖਿਆਂਗੇ ਨਾ ਤੇ ਬਹੁਤ ਵੱਡਾ ਐਕਸਪੀਰੀਅੰਸ ਗੁਰੂ ਨਾਨਕ ਸਾਹਿਬ ਦਾ ਪਿਆ ਆ, ਬਹੁਤ ਵੱਡਾ ਤਜਰਬਾ ਗੁਰੂ ਅਰਜਨ ਦੇਵ ਜੀ ਦਾ ਆ। ਐਵੇਂ ਨਹੀਂ ਗੱਲਾਂ ਕਹਿਤੀਆਂ, ਦੇਖਿਆ ਜਾਂ ਪਾਠ ਪੜ੍ਹਿਆ ਵੀ ਹੋਣਾ ਗੁਰੂ ਅਰਜਨ ਦੇਵ ਜੀ ਨੇ, ਨਿਵਲ ਭੰਗਮ ਸਾਧੇ ਦੇਖਿਆ ਹੀ ਹੋਣਾ, ਜੋਗੀਆਂ ਨੂੰ ਵੀ ਦੇਖਿਆ ਹੋਣਾ, ਸਾਰਿਆਂ ਨੂੰ ਦੇਖਿਆ ਹੋਣਾ। ਤੇ ਫਿਰ ਜਦੋਂ ਉਹ ਸਭ ਕੁਛ ਐਂ ਲੱਗਿਆ ਵੀ ਇਹ ਤੇ ਜੀਰੋ ਹੀ ਹੈ, ਇਹ ਤੇ ਹੈ ਹੀ ਕੱਖ ਨਹੀਂ, ਜੋਗੀਆਂ ਵਾਂਗੂ ਸਮਾਧੀਆਂ ਲਾਉਣੀਆਂ, ਅੱਖਾਂ ਬੰਦ ਕਰਨੀਆਂ, ਆ ਤੇ ਕੁਛ ਵੀ ਨਹੀਂ। ਫਿਰ ਕਿਹਾ ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ, ਅੰਤਰ ਕੀ ਬਿਲ ਤੁਮ ਹੀ ਜਾਨੀ, ਤੁਮ ਹੀ ਸੱਜਣ ਸੁਹੇਲੇ, ਸਰਬ ਸੁੱਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹਿ ਅਤੋਲੇ। ਆਓ ਲਾਸਟ ਪੰਕਤੀਆਂ ਸੁਣ ਕੇ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਭਾਈ ਸਾਹਿਬ ਜੀ ਵੀ ਸਟੇਜ ਤੇ ਆ ਗਏ ਤੇ ਆਪਾਂ ਫਿਰ ਰਹਿੰਦਾ ਸਮਾਂ ਉਹਨਾਂ ਪਾਸੋਂ ਗੁਰਮਤੀਆਂ ਵਿਚਾਰਾਂ ਸਰਵਣ ਕਰਾਂਗੇ।
ਚਰਨ ਪਖਾਰ ਕਰੋ ਗੁਰ ਸੇਵਾ, ਚਰਨ ਪਖਾਰ ਕਰੋ ਗੁਰ ਸੇਵਾ, ਬਾਹਰ ਜਾਓ ਲਖ ਬਰੀਆ, ਬਾਹਰ ਜਾਓ ਲਖ ਬਰੀਆ, ਜਿਹ ਪਰ ਸਾਧ ਪੌਜਲ ਤਰਿਆ, ਨਾਨਕ ਤੇ ਸੰਗ ਮਿਰੀਆ, ਜਨ ਨਾਨਕ ਤੇ ਸੰਗ ਮਿਰੀਆ, ਜਨ ਨਾਨਕ ਤੇ ਸੰਗ ਮਿਰੀਆ, ਜਨ ਨਾਨਕ ਤੇ ਸੰਗ ਮਿਰੀਆ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਹਮਾਰਾ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ
ਇਸ ਕਰਕੇ ਆਓ ਸਦਾ ਇਹ ਚੇਤੇ ਚ ਰੱਖੀ ਵੀ ਸਾਨੂੰ ਅੱਜ ਵਾਲੀ ਲੋੜ ਨਹੀਂ, ਸਾਨੂੰ ਤੀਰਥਾਂ ਤੇ ਭਟਕਣ ਦੀ, ਕਿਉਂਕਿ ਤਜਰਬਾ ਤੇ ਗੁਰੂ ਨਾਨਕ ਨੇ ਦੇ ਹੀ ਦਿੱਤਾ, ਆਪਣਾ ਐਕਸਪੀਰੀਅੰਸ ਸਾਡੇ ਸਾਹਮਣੇ ਰੱਖਦਾ ਵੀ ਕੱਖ ਨਹੀਂ। ਤੇ ਜੇ ਹਲੇ ਵੀ ਨਾ ਅਸੀਂ ਮੰਨੀਏ ਤੇ ਫਿਰ ਤੇ ਨਲੇਕੀ ਸਾਡੀ ਹੈ, ਜਿਵੇਂ ਆਪਾਂ ਸੁਣਦੇ ਹਾਂ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਏ ਫੂਕ। ਸਵਾਓ ਰਹਿੰਦਾ ਸਮਾਂ ਆਪਾਂ ਬੜੇ ਟਕਾਰ ਨਾਲ, ਜਿਹੜੇ ਘਰਾਂ 'ਚ ਬੈਠ ਕੇ ਸੁਣ ਰਹੇ ਆ ਇਸੇ ਤਰ੍ਹਾਂ ਟਕਾਰ ਨਾਲ ਬੈਠ ਕੇ ਘਰਾਂ ਵਿੱਚ ਸਰਵਣ ਕਰੋ, ਜਿਹੜੇ ਇੱਥੇ ਬੈਠੇ ਆ ਰੌਲੇ ਤੋਂ ਸੰਕੋਚ ਕਰਕੇ ਇਕਾਗਰਤਾ ਦੇ ਨਾਲ ਆਪਾਂ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਠਾਕਰੋ ਬੈਰਾ ਕਰੋ ਮੈਂ ਜੇਹੀ ਕਣ ਚੇਰੀ ਰਾ ਤੂੰ ਸਾਗਰੋ ਰਤਨਗਰੋ ਹੌਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡਦਾ ਨਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾਮਤ ਦੀਜੈ ਅਠ ਪਹਿਰ ਤੁਧ ਧਿਆਇ ਗਰਭ ਨ ਕੀਜੈ ਰੇਣ ਹੋਵੀ ਜੈ ਤਾਂਗਤ ਜੀਅਰੇ ਤੇਰੀ ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਆਓ ਦੂਰੋਂ ਨੇੜਿਓਂ ਚੱਲ ਕੇ ਕੁਝ ਸਰੀਰ ਕੁਝ ਵੀਰ ਕੁਝ ਭੈਣਾਂ ਆਪਾਂ ਪਰਮੇਸ਼ਵਰ ਦੁਆਰ ਸਾਹਿਬ ਵਿੱਚ ਜੁੜ ਕੇ ਬੈਠੇ ਬਾਕੀ ਜਿਹੜੇ ਘਰਾਂ ਵਿੱਚ ਪ੍ਰੋਗਰਾਮ ਸੁਣਦੇ ਹਨ ਕੋਸ਼ਿਸ਼ ਕਰੀਏ ਡਿਸਟਰਬੈਂਸ ਨਾ ਹੋਵੇ ਕਿਉਂਕਿ ਸੁਣਨ ਵਾਲਿਆਂ ਵੱਲ ਧਿਆਨ ਜਾਂਦਾ ਹੈ ਜਦੋਂ ਆਪਾਂ ਸਟੇਜ ਤੇ ਬੋਲਣਾ ਹੈ। ਪਿਛਲੇ 3 ਮਹੀਨਿਆਂ ਵਿੱਚ ਅੱਗੇ ਵਾਲੇ ਹੈ ਹੀ ਨਹੀਂ ਸੀ ਤਾਂ ਕਰਕੇ 1-2 ਜਣੇ ਜਿਹੜੇ ਸਾਡੇ ਵਾਲੇ ਕਥਾ ਵਾਚਕ ਹੈ ਉਹਨਾਂ ਨਾਲ ਇੱਦਾਂ ਲੱਗਦਾ ਸੀ ਉਹਨਾਂ ਨਾਲ ਹੀ ਗੱਲ ਕਰਦੇ, ਫਿਰ ਕੋਈ ਨਵੀਂ ਨਵੀਂ ਗੱਲ ਵੀ ਹੁੰਦੀ ਰਹਿੰਦੀ ਹੈ ਤੇ ਜਿੰਨੇ ਅਸੀਂ ਅੰਡਰਸਟੈਂਡਿੰਗ ਸਾਡੀ ਜ਼ਿਆਦਾ ਵਧੀਆ ਹੋਵੇ ਫਿਰ ਗੱਲ ਖਲਾਰਾ ਨਹੀਂ ਪੈਂਦਾ, ਥੋੜ੍ਹੇ ਜਿਹੇ ਨਾਲ ਹੀ ਸਮਝ ਆ ਜਾਂਦੀ ਹੈ। ਸੋ ਕਾਫੀ ਪੜ੍ਹੇ ਲਿਖੇ ਸਮਝਦਾਰ ਸਾਡੇ ਵੀਰ ਹਨ, ਕੋਸ਼ਿਸ਼ ਕਰੀਏ ਅਸੀਂ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰ ਕਹੀਏ ਨੁਕਤਾ ਜਿਹੜਾ ਹਰ ਥਾਂ ਤੇ ਹੈ, ਟਕਨੀਕ ਢੰਗ, ਗੁਰ ਨੂੰ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਗਿਆਨ ਬਣਾਉਣਾ ਹੁੰਦਾ। ਇੱਧਰ ਸੁਣੋ ਬਈ ਸਿੰਘੋ, ਗੁਰ ਕਹੀਏ ਨੁਕਤਾ ਜਦੋਂ ਸਾਡੇ ਤਜਰਬੇ ਚ ਆ ਜਾਂਦਾ ਫਿਰ ਉਹ ਬਣ ਜਾਂਦਾ ਗਿਆਨ। ਮੈਂ ਫਿਰ ਐਕਸਪਲੇਨ ਕਰਦਾ, ਸਮਝੋ। ਕਿਸੇ ਤੋਂ ਗੱਡੀ ਚਲਾਉਣ ਦਾ ਨੁਕਤਾ ਸਿੱਖ ਲਿਆ ਵੀ ਏਦਾਂ ਏਦਾਂ ਗੱਡੀ ਚੱਲਦੀ ਏ, ਫਿਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਚਲਾਇਆ, ਇੱਕ ਦੋ ਸਿੰਘ ਨਾ ਉੱਥੇ ਪਿੱਛੇ ਉੱਥੇ ਹੀ ਖੜ ਜਾਣ, ਜੇ ਕੋਈ ਹੁਣ ਆਵੇ ਉੱਥੇ ਹੀ ਵਾਦਿਆ ਕਰ, ਇੱਥੇ ਖੜ ਜਾਣ, ਜੇ ਕੋਈ ਆਵੇ ਇੱਥੇ ਪਿੱਛੇ ਹੀ ਵਾਦਿਆ ਕਰ, ਬਾਕੀ ਸਜੇ ਰਿਹੋ। ਸੁਣਿਓ ਯਾਰ ਪਿਆਰਿਓ, ਸੁਣਿਓ ਵੀਰੋ, ਗੁਰ ਕਹੀਏ ਨੁਕਤਾ ਜਦੋਂ ਸਾਡੇ ਐਕਸਪੀਰੀਅੰਸ ਵਿੱਚ ਆਉਂਦਾ ਹੈ, ਸਾਡੇ ਤਜਰਬੇ ਚ ਆਉਂਦਾ ਹੈ, ਫਿਰ ਉਹ ਗਿਆਨ ਬਣ ਜਾਂਦਾ। ਇੱਕ ਨੁਕਤਾ ਤੇ ਮਿਲ ਗਿਆ ਕਿਸੇ ਤੋਂ, ਜਿੰਨਾ ਚਿਰ ਅਸੀਂ ਉਹਨੂੰ ਆਪਣੇ ਤਜਰਬੇ ਚ ਨਹੀਂ ਲਿਆਉਂਦੇ ਉਹਨਾਂ ਚਿਰ ਉਹ ਸਾਡਾ ਗਿਆਨ ਨਹੀਂ ਬਣਦਾ, ਆਪਣਾ ਐਕਸਪੀਰੀਅੰਸ। ਕਿਸੇ ਨੇ ਗੱਡੀ ਚਲਾਉਣ ਦਾ ਗੁਰ ਦੇ ਦਿੱਤਾ, ਉਦੋਂ ਬਾਅਦ ਉਹਨੂੰ ਆਪਣੀ ਜ਼ਿੰਦਗੀ ਚ ਚਲਾ ਚਲਾ ਕੇ ਤਜਰਬਾ ਹੋ ਗਿਆ, ਹੁਣ ਉਹ ਸਾਡਾ ਗਿਆਨ ਹੈ ਜਿਹੜਾ ਮੈਂ ਦੂਜੇ ਨੂੰ ਦਿਆਂਗਾ। ਗਿਆਨ ਨਹੀਂ ਦੇਣਾ ਉਹਨੂੰ, ਮੈਂ ਗੁਰ ਦੇਣਾ, ਨੁਕਤਾ ਦੇਣਾ, ਅੱਗੇ ਉਹ ਆਪਣੀ ਜ਼ਿੰਦਗੀ ਤਜਰਬਾ ਕਰਕੇ ਸਿੱਖ ਲੂਗਾ, ਗਿਆਨ ਬਣ ਜਾਂਦਾ। ਮਹਾਰਾਜ ਕਹਿੰਦੇ ਆ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਪਾਣੀ ਤੋਂ ਘੜਾ ਬਣਦਾ, ਤੇ ਘੜਾ ਫਿਰ ਪਾਣੀ ਨੂੰ ਸਾਂਭਦਾ ਪਾਣੀ ਤੇ ਮਿੱਟੀ ਨੂੰ ਇਕੱਠਾ ਕਰਕੇ ਗੁੰਨ ਕੇ ਉਹਦੇ ਤੋਂ ਘੜਾ ਬਣਦਾ ਤੇ ਘੜਾ ਫਿਰ ਪਾਣੀ ਨੂੰ ਸੰਭਾਲਦਾ ਇਹ ਇੱਕ ਦੂਜੇ ਦੇ ਪੂਰਕ ਨੇ ਮਿੱਟੀ ਤੋਂ ਪਾਣੀ ਬਣ ਗਿਆ ਘੜਾ ਬਣ ਗਿਆ ਉਹਨੇ ਫਿਰ ਪਾਣੀ ਨੂੰ ਸਾਂਭਿਆ ਉਹਦੀ ਹੈਲਪ ਕੀਤੀ ਮਤਲਬ ਪਾਣੀ ਤੇ ਮਿੱਟੀ ਨਾਲ ਘੜਾ ਬਣਿਆ ਮੁੜ ਕੇ ਉਸੇ ਘੜੇ ਨੇ ਪਾਣੀ ਨੂੰ ਸਾਂਭਿਆ ਖੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਪਾਣੀ ਨੂੰ ਸੰਭਾਲਣ ਵਾਸਤੇ ਘੜਾ ਹੁੰਦਾ ਖੁੰਬੇ ਕੁੰਭ ਦੇ ਵਿੱਚ ਪਾਣੀ ਦੇ ਘੜੇ ਦੇ ਵਿੱਚ ਜਲ ਬੱਝਦਾ ਪਰ ਜਿਹੜਾ ਘੜਾ ਹੈ ਉਹ ਵੀ ਪਾਣੀ ਨਾਲ ਹੀ ਬਣਿਆ ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ ਗਿਆਨ ਨਾਲ ਮਨ ਬੱਝਦਾ ਗੁਰ ਬਿਨ ਗਿਆਨ ਨਾ ਹੋਏ ਉਹ ਨੁਕਤਾ ਜਿਹੜਾ ਹੈ ਉਹਦੇ ਬਿਨਾਂ ਗਿਆਨ ਨਹੀਂ ਹੁੰਦਾ ਗੁਰ ਸਾਨੂੰ ਕਿਤੋਂ ਵੀ ਮਿਲ ਸਕਦਾ ਮਨ ਤਾਂ ਬੱਝਣਾ ਜਦੋਂ ਤਜਰਬਾ ਹੋਵੇ ਵੇਖੋ ਮੈਂ ਅੰਗਰੇਜ਼ ਸਿੰਘ ਨੂੰ ਕਹਾਂ ਵੀ ਆਹ ਕਵਿਤਾ ਪੜ੍ਹ ਉਸ ਬੰਦੇ ਨੂੰ ਗਿਆਨ ਹੈ ਉਹਨੇ ਉਹਦਾ ਤਜਰਬਾ ਹੈ ਉਹਨੇ ਅੱਗੇ ਵੀ ਗਾਈ ਹੈ ਉਹਨੇ ਫਟਕਾ ਦੇਣੀ ਹੈ ਉਹਦਾ ਮਨ ਬੱਝਿਆ ਹੋਇਆ ਉਹਨੂੰ ਪਤਾ ਮੈਂ ਕਰ ਲੈਣਾ ਉਹਦਾ ਤਜਰਬਾ ਹੈ ਉਹਦਾ ਐਕਸਪੀਰੀਅੰਸ ਹੈ ਗਿਆਨ ਨਾਲ ਮਨ ਬੱਝਦਾ ਤੇ ਨੁਕਤਿਆਂ ਤੋਂ ਸਮਝ ਸਮਝ ਕੇ ਗੁਰ ਮਿਲਦਾ ਗੁਰ ਨੁਕਤਾ ਮਿਲ ਗਿਆ ਗੁਰ ਮਿਲ ਗਿਆ ਉਹਨੂੰ ਤਜਰਬੇ 'ਚ ਲਿਆਓ ਗਿਆਨ ਬਣ ਜਾਂਦਾ ਤੇ ਜਿੰਨਾ ਗਿਆਨ ਵੱਧਦਾ ਜਾਂਦਾ ਉਨਾ ਹੀ ਮਨ ਬੱਝਦਾ ਜਾਂਦਾ ਮਨ ਨੂੰ ਬੰਨਣ ਲਈ ਗਿਆਨ ਲਾਜ਼ਮੀ ਹੈ ਮਨ ਬੱਝਦਾ ਜਾਏਗਾ ਖੁਸ਼ ਖੁਸ਼ ਰਹੇਗਾ ਆਨੰਦ 'ਚ ਰਹੇਗਾ ਜਿਹੜੀ ਚੀਜ਼ ਦਾ ਤਜਰਬਾ ਹੁਣ ਜੇ ਇੱਕ ਹੁਕਮਨਾਮਾ ਆ ਜੇ ਮੈਂ ਸੁਰਿੰਦਰ ਸਿੰਘ ਉਹਨਾਂ ਨੂੰ ਕਹਾਂ ਵੀ ਹੁਕਮਨਾਮੇ ਦੀ ਕਥਾ ਕਰੋ ਜੇ ਹੁਕਮਨਾਮੇ ਦੀ ਕਥਾ ਤਜਰਬੇ ਚ ਹੈ ਫਿਰ ਕੌਨਫੀਡੈਂਸ ਕਿੰਨਾ ਹੈ ਉਸੇ ਵੇਲੇ ਜਾਣਾ ਮੈਂ ਕਰਕਾ ਤੇ ਜੇ ਧਿਆਨ ਚ ਨਹੀਂ ਵੀ ਇਹਦੀ ਕਥਾ ਹੁਕਮਨਾਮੇ ਦਾ ਅਰਥ ਕੀ ਹੈ ਫਿਰ ਕੌਨਫੀਡੈਂਸ ਬਣੂ ਫਿਰ ਕੌਨਫੀਡੈਂਸ ਲੋਅ ਹੋ ਜਾਂਦਾ ਕੌਨਫੀਡੈਂਸ ਆਉਂਦਾ ਤਜਰਬਿਆਂ ਨਾਲ ਐਕਸਪੀਰੀਅੰਸ ਨਾਲ ਰਾਤ ਵੀ ਮੈਂ ਗੱਲ ਕੀਤੀ ਸੀ ਵੀ ਜਿਹੜੀ ਭੈਣ ਨੇ 50 ਬੰਦਿਆਂ ਦੀ ਰੋਟੀ ਮਿੰਟ ਲਾਉਣਾ ਬਣਾਉਣ ਤੇ ਉਹਨੂੰ ਇਸ਼ਾਰਾ ਹੋ ਗਿਆ ਜਾ ਭੈਣੇ ਬਣਾ ਉਹਦੇ ਅੱਗੇ ਵੀ ਬਣਾਉਂਦੀ ਆ ਉਹਨੂੰ ਤਜਰਬਾ ਤਾਂ ਕਰਕੇ ਜਿੰਨਾ ਵੀ ਅਸੀਂ ਨੁਕਤੇ ਜਿਹੜੇ ਸਾਡੀ ਜ਼ਿੰਦਗੀ 'ਚ ਆਉਂਦੇ ਆ ਨਾ ਵੀਰੋ ਉਹਨੂੰ ਗਿਆਨ ਬਣਾਉਣਾ ਹੈ ਤੇ ਗਿਆਨ ਨਾਲ ਮਨ ਬੱਝਣਾ ਤੇ ਗਿਆਨ ਉਹਨੇ ਉਦੋਂ ਬੰਨਿਆ ਜਦੋਂ ਤਜਰਬਾ ਹੋ ਗਿਆ ਸੁਣ ਕੇ ਤੇ ਨੁਕਤੇ ਨੇ ਮੇਰੇ ਤੋਂ 50 ਨੁਕਤੇ ਤੈਨੂੰ ਪਹਿਲਾਂ ਪਤਾ ਨੇ 50 ਹੋਰ ਲੈ ਜਾ ਪਰ ਉਹ ਤਜਰਬੇ 'ਚ ਨਹੀਂ ਆਏ ਪ੍ਰੈਕਟਿਸ ਕਰਨੀ ਪੈਂਦੀ ਫਿਰ ਉਹ ਸਾਡਾ ਗਿਆਨ ਬਣਦਾ ਸਾਡਾ ਐਕਸਪੀਰੀਅੰਸ ਬਣਦਾ ਤੇ ਮਨ ਗੱਲਾਂ ਨਾਲ ਨਹੀਂ ਬੱਝਦਾ ਮੇਰੇ ਤੋਂ ਜੋ ਸੁਣ ਰਹੇ ਹੋ ਇਹਦੇ ਨਾਲ ਤੁਹਾਡਾ ਮਨ ਨਹੀਂ ਬੱਝੇਗਾ ਤੁਹਾਡਾ ਮਨ ਬੱਝੇਗਾ ਜਦੋਂ ਇਹ ਨੁਕਤਿਆਂ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਗਿਆਨ ਬਣਾ ਲਿਆ ਉਹਨੇ ਬਣਨਾ ਮਨ ਵੀ ਹਾਂ ਮੈਂ ਆਹ ਵੀ ਕਰਕੇ ਵੇਖਿਆ 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 ਬਸ ਮੈਂ ਅਰਜ਼ ਕੀਤੀ ਸੀ ਵੀ ਬੀਜ ਜਿੰਨਾ ਮਰਜ਼ੀ ਇਕੱਠਾ ਕਰ ਲਓ ਜੇ ਧਰਤੀ 'ਚ ਬੀਜਿਆ ਹੀ ਨਾ ਤੇ ਕੋਈ ਫਾਇਦਾ ਨਹੀਂ ਇੱਥੇ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਦਾ ਮੈਂ ਸਮਝਦੇ ਹਾਂ ਆਪਾਂ ਇਹ ਸਾਰਾ ਬੀਜ ਹੈ ਤੇ ਬੀਜ ਭਾਵੇਂ ਤੁਸੀਂ ਕਿਲੋ ਲੈ ਜਾਓ ਤੇ ਭਾਵੇਂ ਬੋਰੀਆਂ ਭਰ ਕੇ ਲੈ ਜਾਓ ਜੇ ਘਰੇ ਜਾ ਕੇ ਬੀਜ ਹੀ ਇਕੱਠਾ ਕਰਨਾ ਉਹਦਾ ਕੋਈ ਫਾਇਦਾ ਨਹੀਂ ਇੱਕ ਬੀਜ ਵੀ ਬਥੇਰਾ ਹੁੰਦਾ ਜੇ ਬੀਜ ਲਈਏ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆ ਥੋੜਾ ਜਿਹਾ ਵੀ ਬਹੁਤ ਥੋੜਾ ਜਿਹਾ ਪਰ ਜੇ ਲਾਗੂ ਕਰ ਲਈਏ ਬੀਜ ਲਈਏ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਬੀਜੀਏ ਤੇ ਬੀਜ ਕੇ ਵੇਖੋ ਬੜਾ ਹੀ ਸਵਾਦ ਆਉਂਦਾ ਹੈ ਜਿਵੇਂ ਫਸਲਾਂ ਹਰੀਆਂ ਭਰੀਆਂ ਨੂੰ ਵੇਖ ਕੇ ਜ਼ਿਮੀਂਦਾਰ ਖੁਸ਼ ਹੁੰਦਾ ਹੈ ਜਦੋਂ ਇੱਥੇ ਬੀਜਿਆ ਗਿਆ ਨਾ ਗਿਆਨ ਜਦੋਂ ਬੀਜਿਆ ਗਿਆ ਤਜਰਬੇ 'ਚ ਆਇਆ ਬੜਾ ਨਜ਼ਾਰਾ ਆਉਂਦਾ ਵੀਰੋ ਫਿਰ ਬਾਹਰਲੀ ਫਸਲ ਤੇ ਸਾਰੀ ਵੀ ਮਰ ਜੇ ਅੰਦਰ ਨਜ਼ਾਰਾ ਬਣਿਆ ਰਹਿਣਾ ਬਾਹਰਲੇ ਬਣੇ ਘਰ ਸਾਰੇ ਵੀ ਢਹਿ ਜਾਣ ਨਾ ਭਾਵੇਂ ਪਰ ਮਨ ਕਾਇਮ ਰਹਿਣਾ ਡਾਕਟਰਾਂ ਨੇ ਸਰੀਰ ਨੂੰ ਕੈਂਸਰ ਵੀ ਕਹਿ ਦਿੱਤਾ ਵੀ ਕੈਂਸਰ ਹੈ ਫਿਰ ਵੀ ਮਨ ਕਾਇਮ ਰਹਿਣਾ ਜਦੋਂ ਬੀਜਣ ਲੱਗ ਪਏ ਤਜਰਬੇ 'ਚ ਆ ਗਿਆ ਤਾਂ ਕਰਕੇ ਅਸੀਂ ਤਜਰਬੇ 'ਚ ਲਿਆਈਏ ਨੁਕਤੇ ਹੀ ਨਹੀਂ ਇਕੱਠੇ ਕਰਨੇ ਕਥਾ ਵਾਚਕਾਂ ਕੋਲੋਂ ਤੁਸੀਂ ਸੁਣ ਸੁਣ ਕੇ ਨੁਕਤੇ ਇਕੱਠੇ ਕਰਦੇ ਆ ਉਹਨਾਂ ਕੋਲ ਕਿਹੜਾ ਥੋੜੇ ਨੁਕਤੇ ਆ ਨੁਕਤਿਆਂ ਨਾਲ ਨਹੀਂ ਗੱਲ ਬਣਦੀ ਬੀਜ ਨਹੀਂ ਜਿੰਨਾ ਚਿਰ ਬੀਜ ਦੇ ਬੀਜ ਕੇ ਗੱਲ ਬਣਦੀ ਹੈ, ਜ਼ਿੰਦਗੀ 'ਚ ਲਾਗੂ ਕਰਨਾ ਪੈਂਦਾ। ਤਾਂ ਕਰਕੇ ਜੋ ਸਮਝਦੇ ਆ ਉਹਨੂੰ ਲਾਗੂ ਕਰੀਏ ਤੇ ਆਪਣੇ ਆਪ ਨੂੰ ਸਰੈਂਡਰ ਕਰੀਏ, ਸਮਰਪਿਤ ਕਰੀਏ। ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ। ਜਦੋਂ ਕੁਦਰਤ ਦੇ ਨਿਯਮਾਂ ਦੇ ਵਿੱਚ, ਲਾਅ ਆਫ ਨੇਚਰ ਵਿੱਚ ਆਪਣੇ ਆਪ ਨੂੰ ਢਾਲਾਂਗੇ, ਉਹਦੇ ਅੰਡਰ ਚੱਲਾਂਗੇ, ਫਿਰ ਜਿੰਦ ਬੜੀ ਸੌਖੀ ਹੋ ਜਾਏਗੀ, ਬੜਾ ਸੌਖਾ ਹੋ ਜਾਂਦਾ, ਲਾਈਫ ਬੜੀ ਈਜ਼ੀ ਹੋ ਜਾਂਦੀ, ਬੜਾ ਨਜ਼ਾਰਾ ਆਉਂਦਾ, ਫਿਰ ਸਦਾ ਆਨੰਦ ਬਣਿਆ ਰਹਿੰਦਾ। ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ, ਆਪਾਂ ਸਾਰੇ ਪੜ੍ਹਦੇ ਰਲ ਕੇ। ਚੱਲੀ ਠਾਕੁਰ ਪੈਹਾ, ਅਬ ਹਮ ਚੱਲੀ ਠਾਕੁਰ ਪੈਹਾ।
ਸਰੈਂਡਰ ਕਰਤਾ, ਸਰੈਂਡਰ, ਹੱਥ ਖੜੇ ਕਰਦੇ, ਤੇਰੇ ਅੰਡਰ ਚੱਲਣਾ, ਤੇਰੇ ਤੋਂ ਉਲਟ ਨਹੀਂ ਚੱਲਣਾ।
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਸੱਜ ਕੇ
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ। ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ। ਚੱਲੀ ਠਾਕੁਰ ਪੈਹਾਰ,
ਸੱਜ ਕੇ
ਚੱਲੀ ਠਾਕੁਰ ਪੈਹਾਰ।
ਅਬ ਹਮ ਸ਼ਰਨ ਪ੍ਰਭੂ ਕੀ ਆਈ, ਜਬ ਹਮ ਸ਼ਰਨ ਪ੍ਰਭੂ ਕੀ ਆਈ। ਰਾਖ ਪ੍ਰਭੂ ਭਾਵੇਂ ਮਾ, ਰਾਖ ਪ੍ਰਭੂ ਭਾਵੇਂ ਮਾ। ਜਬ ਹਮ ਸ਼ਰਨ ਪ੍ਰਭੂ ਕੀ ਆਈ,
ਜਬ ਹਮ ਸ਼ਰਨ ਪ੍ਰਭੂ ਕੀ ਆਈ।
ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਠਾਕੁਰ ਪੈਹਾਰ, ਚੱਲੀ ਠਾਕੁਰ ਪੈਹਾਰ।
ਅਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾ, ਰਾਖ ਪ੍ਰਭੂ ਭਾਵੇਂ ਮਾ। ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ।
ਲੋਕਨ ਕੀ ਚਤੁਰਾਈ ਉਪਮਾ ਤੇ ਮੈਂ ਸੰਤਰ ਜਾ,
ਚਤੁਰਾਈ ਉਪਮਾ ਤੇ ਮੈਂ ਸੰਤਰ ਜਾ।
ਲੋਕਨ ਕੀ ਚਤੁਰਾਈ ਉਪਮਾ ਤੇ ਮੈਂ ਸੰਤਰ ਜਾਵਾ।
ਚਤੁਰਾਈ ਉਪਮਾ ਤੇ ਮੈਂ ਸੰਤਰ ਜਾ।
ਕੋਈ ਭਲਾ ਕਹੋ ਭਾਵੇਂ ਪੂਰਾ ਕਹੋ, ਹਮ ਤਨ ਦਿਓ ਮੈਂ ਭਾਵਾਂ।
ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਭਾਵਾਂ।
दियो है ना गली ठाकुर पे हार अब हम गली ठाकुर पे हार
गली ठाकुर पे हार अब हम
गली ठाकुर पे हार गली ठाकुर पे हार
चली ठाकुर पे है चली ठाकुर पे
अरे गुरु अरे गुरु अरे गुरु
जो आवत शरण ठाकुर प्रभु तुम्हारी तीसरा
वाहेगुरु वाहेगुरु जी वाहेगुरु 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 दाता जी मैं जिंद तेरे नाम करती दाता जी मैं जिंद तेरे नाम करती दाता जी मैं जिंद तेरे नाम करती दाता जी जिंद तेरे नाम करती जिंद
शब्दों ना बोलो
मैं जिंद रात जी मैं जिंद तेरे नाम करती दातिया मैं जिंद तेरे नाम करती दाता जी मैं जिंद तेरे नाम करती तेरे नाम करती दाता जी मैं जिंद
संगो ना बोलो
नाम करती सब काटा वादा सेना सब काटा वादा सेना सब काटा वादा सेना सब काटा वादा सेना काटा वादा सेना काटा वादा सेना काटा वादा सेना काटा वादा
बोलो
काटा वादा सेना सब काटा वादा सेना सब काटा वादा सेना
काटा वादा सेना
जी सब काटा वादा सेना सब काटा सब काटा वादा दाता जी जित तेरे ना करती साहिब जी मैं जित तेरे ना करती साहिब जी मैं जित तेरे ना करती साहिब जी मैं जित तेरे ना करती दाता जी मैं जित तेरे
ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਸੋ ਥੋੜਾ ਚਿਰ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰਨਾ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ ਜੇ ਜ਼ਿੰਦਗੀ ਚ ਕਮਾ ਲਿਆ ਜਾਵੇ ਬੀਜ ਲਿਆ ਜਾਵੇ ਵੱਡੀ ਪ੍ਰੋਬਲਮ ਇਹ ਹੈ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਸੈਂਕੜੇ ਹਜ਼ਾਰਾਂ ਸ਼ਬਦ ਨੇ ਹਜ਼ਾਰਾਂ ਹੀ ਨੁਕਤੇ ਪਾਤਸ਼ਾਹ ਨੇ ਸਾਨੂੰ ਦੱਸੇ ਪਾਤਸ਼ਾਹ ਨੇ ਆਲੇ ਦੁਆਲੇ ਤੋਂ ਕੁਦਰਤ ਤੋਂ ਸਰਬ ਵਿਆਪੀ ਜਿਹੜਾ ਸਤਿਗੁਰੂ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਗੁਰਬਾਣੀ ਨੇ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਰਬ ਵਿਆਪੀ ਜਿਹੜਾ ਸਤਿਗੁਰੂ ਹੈ ਉਹਨੂੰ ਵੇਖਿਆ ਲੱਭਿਆ ਤੇ ਚੁਣ ਚੁਣ ਕੇ ਨੁਕਤੇ ਜਿਹੜੇ ਆ ਸਾਨੂੰ ਦੱਸੇ ਜਿਵੇਂ ਅਸੀਂ ਨਿੱਕੇ ਬੱਚੇ ਨੂੰ ਸਿਖਾਉਂਦੇ ਆ ਨਾ ਵੀ ਕਪਾਹ ਇਦਾਂ ਚੁਗੀ ਦੀ ਹੈ ਕਈ ਚੀਜ਼ਾਂ ਦੀ ਸਫਾਈ ਐਂ ਕਰੀ ਦੀ ਹੈ ਆਹ ਚੀਜ਼ਾਂ ਐਂ ਵਧੀਆ ਵਧੀਆ ਚੁੱਕ ਲਈ ਦੀਆਂ ਇਦਾਂ ਇਦਾਂ ਪਾਤਸ਼ਾਹ ਨੇ ਸਾਨੂੰ ਆਲੇ ਦੁਆਲੇ ਜਿਹੜਾ ਗਿਆਨ ਹੈ ਸਤਿਗੁਰੂ ਹੈ ਸੱਚਾ ਗਿਆਨ ਹੈ ਜਿਹੜਾ ਉਹਨੂੰ ਚੁਣ ਚੁਣ ਕੇ ਦਿੱਤਾ ਹੈ ਪਰ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਸਤਿਗੁਰੂ ਸੀ ਸੱਚਾ ਗਿਆਨ ਸੀ ਤੇ ਅੱਜ ਵੀ ਹੈ ਪਾਤਸ਼ਾਹ ਨੇ ਸਾਨੂੰ ਵੇਖਣ ਦਾ ਨਜ਼ਰੀਆ ਦਿੱਤਾ ਇਦਾਂ ਲੱਭੋ ਇਦਾਂ ਵੇਖੋ ਹੁਣ ਗੁਰਬਾਣੀ ਦੇ ਵਿੱਚ ਇੰਨੀਆਂ ਐਗਜ਼ੈਂਪਲਸ ਹਨ ਇੰਨੇ ਪ੍ਰਮਾਣ ਨੇ ਜਿਹੜੇ ਉਹਨਾਂ ਨੇ ਲੱਭ ਲੱਭ ਕੇ ਸਾਡੇ ਲਈ ਨੁਕਤੇ ਸਾਂਝੇ ਕੀਤੇ ਹੈ ਆਹ ਵੀ ਵੇਖ ਆਹ ਵੀ ਵੇਖ ਆਹ ਵੀ ਵੇਖ ਆਹ ਵੀ ਵੇਖ ਇਦਾਂ ਹੁਣ ਇੰਨਾ ਵਿਖਾਤਾ ਇੰਨਾ ਵਿਖਾਤਾ ਇੰਨਾ ਵਿਖਾਤਾ ਸਹਿਜ ਪਾਠ ਕਰਨ ਵਾਲਾ ਹੁਣ ਤੇ ਆਪੇ ਵੇਖਣ ਲੱਗ ਜੇ ਆਹ ਵੇਖ ਆਹ ਗਲਤ ਹੈ ਆਹ ਠੀਕ ਹੈ ਆਹ ਗਲਤ ਹੈ ਆਹ ਠੀਕ ਐ ਕਿੰਨੀ ਸ਼ਬਦ ਆ ਗਏ ਹੁਣ ਤੇ ਆਪੇ ਵੇਖੇ ਹੁਣ ਤੇ ਇੰਨਾ ਸਮਝਦਾਰ ਬਣ ਜਾਏ ਵੀ ਹੁਣ ਤੇ ਆਪੇ ਹੀ ਵੇਖ ਲਿਆ ਕਰੇ ਵੀ ਆਹ ਗਲਤ ਹੈ ਤੇ ਆਹ ਠੀਕ ਹੈ ਆਪਾਂ ਪਰਸੋਂ ਦੇ ਦਵਾ ਮੇਰਾ ਖਿਆਲ ਗੱਲ ਕਰ ਸ਼ਾਇਦ ਕੱਲ ਹੀ ਕਰਦੇ ਸੀ ਗੁਰੂ ਸਾਹਿਬ ਨੇ ਕਿਹਾ ਅੰਨੇ ਨੂੰ ਰਾਹ ਨਹੀਂ ਦੱਸਣਾ ਮੈਂ ਸੱਤ ਨੂੰ ਗੱਲ ਕਰਦਾ ਸੀ ਵੀ ਸੱਜੇ ਨੂੰ ਮੁੜ ਜਾ ਹੁਣ ਖੱਬੇ ਨੂੰ ਮੁੜ ਜਾ ਹੁਣ ਇੱਧਰ ਨੂੰ ਮੁੜ ਜਾ ਅੰਨਾ ਡਿਪੈਂਡ ਹੈ ਪੁੱਛ ਪੁੱਛ ਕੇ ਚੱਲਦਾ ਚੰਗੀ ਗੱਲ ਹੈ ਜਿਹੜਾ ਬੰਦਾ ਦੱਸਦਾ ਵੀ ਹੁਣ ਸੱਜੇ ਨੂੰ ਮੁੜ ਕੇ ਤੇ ਖੂਹ ਚ ਡਿੱਗ ਪਏ ਹੁਣ ਸੱਜੇ ਨੂੰ ਮੁੜ ਜਾ ਹੁਣ ਖੱਬੇ ਨੂੰ ਮੁੜ ਜਾ ਗੱਲ ਚੰਗੀ ਹੈ ਪਰ ਪਾਤਸ਼ਾਹ ਕਹਿੰਦੇ ਅੰਨੇ ਨੂੰ ਰਾਹ ਨਾ ਦੱਸੋ ਅੰਨੇ ਨੂੰ ਅੱਖਾਂ ਦੇ ਦਿਓ ਆਪੇ ਹੀ ਵੇਖ ਲਈ ਗਲਤ ਕੀ ਹੈ ਤੇ ਠੀਕ ਕੀ ਹੈ ਇਹ ਗੁਰਬਾਣੀ ਨੇ ਦਿੱਤਾ ਨਜ਼ਰੀਆ ਇਹ ਪੁਆਇੰਟ ਆਫ ਵਿਊ ਦਿੱਤਾ ਗੁਰਬਾਣੀ ਸਾਨੂੰ ਇਦਾਂ ਸਮਝਾਉਂਦੀ ਹੈ ਵੀ ਨਜ਼ਰੀਆ ਬਣਾ ਲੈ ਆਪੇ ਹੀ ਵੇਖ ਲੈ ਕੀ ਗਲਤ ਹੈ ਕੀ ਠੀਕ ਹੈ ਮਰਜ ਕੀ ਖਾਣਾ ਕੀ ਪਹਿਲਣਾ ਕਹਿੰਦੇ ਆਪੇ ਵੇਖ ਕੀ ਖਾਣਾ ਤੇ ਕੀ ਪਹਿਲਣਾ ਖਾਣਾ ਤੇ ਪਹਿਲਣਾ ਤੂੰ ਵੇਖਣਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ ਹੁਣ ਵੇਖ ਲੈ ਵੀ ਕੀ ਠੀਕ ਹੈ ਤੇਰੇ ਲਈ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪਹਿਤੇ ਤਨ ਪੀੜੀ ਹੈ ਮਨ ਮੈਂ ਚਲੇ ਬਕਾਰੇ ਤੂੰ ਵੇਖ ਲੈ ਕੀ ਖਾਣਾ ਹੈ ਕੀ ਪਹਿਨਣਾ ਹੈ ਆਪਣੀ ਜ਼ਿੰਦਗੀ ਹੈ ਕਦੇ ਕੋਈ ਸਮਾਂ ਸੀ ਕਦੇ ਕੋਈ ਸੀ ਸਮਾਂ ਬਦਲਦਾ ਰਹਿੰਦਾ ਹਰ ਚੀਜ਼ ਚੇਂਜ ਹੁੰਦੀ ਰਹਿੰਦੀ ਹੈ ਹਰ ਚੀਜ਼ ਬਦਲਦੀ ਰਹਿੰਦੀ ਹੈ ਤੇ ਬਦਲੋ ਚੰਗਾ ਨਜ਼ਰੀਆ ਸੀ ਚੰਗੇ ਨਜ਼ਰੀਏ ਨਾਲ ਵੇਖੋ ਆਲੇ ਦੁਆਲੇ ਤੋਂ ਵੇਖੋ ਚੰਗਾ ਚੰਗਾ ਵੀਰੋ ਟੇਸਟ ਕਰਾ ਰਹੇ ਨੇ ਅੱਜ ਲੋਕ ਨਾ ਇੱਕ ਰੈਸਿਪੀ ਦੱਸੀ ਹੁੰਦੀ ਹੈ ਇੱਕ ਤੇ ਰੈਸਿਪੀ ਦੱਸਦਾ ਹੈ ਪਰ ਕਈ ਇਦਾਂ ਦੇ ਹੁੰਦੇ ਜਿਹੜੇ ਬਣਾ ਕੇ ਤੇ ਇਦਾਂ ਚਮਚਾ ਭਰ ਕੇ ਕਹਿੰਦੇ ਟੇਸਟ ਕਰਕੇ ਵੇਖ ਅੱਜ ਸਾਡੇ ਸਾਹਮਣੇ ਇਦਾਂ ਦੇ ਸਮਾਜ ਨੇ ਜਿਨ੍ਹਾਂ ਨੇ ਇੰਨਾ ਵਧੀਆ ਘੜਿਆ ਉਹ ਕਹਿੰਦੇ ਟੇਸਟ ਕਰਕੇ ਵੇਖੋ ਗੁਰੂ ਨਾਨਕ ਨੇ ਆਪਣੇ ਟਾਈਮ ਦੇ ਵਿੱਚ ਰੈਸਿਪੀ ਨਹੀਂ ਇਕੱਲੀ ਦੱਸੀ ਇਕੱਲੇ ਸ਼ਬਦ ਨਹੀਂ ਨੁਕਤੇ ਨਹੀਂ ਦਿੱਤੇ ਗੁਰੂ ਸਾਹਿਬ ਨੇ ਕਰਤਾਰਪੁਰ ਵਸਾ ਕੇ ਵਿਖਾਇਆ ਕਹਿੰਦੇ ਜਰਾ ਇੱਕ ਟੇਸਟ ਤੇ ਕਰੋ ਆ ਵੇਖੋ ਆਹ ਪਿੰਡ ਹੈ ਮੇਰਾ ਮੈਂ ਕਰਤਾਰਪੁਰ ਬਣਾਇਆ ਇੱਥੇ 25-30-50 ਘਰ ਇਹੋ ਜਿਹੇ ਲਿਆਂਦੇ ਆ ਸਾਰੇ ਇਕੱਠੇ ਰਹਿੰਦੇ ਆ ਕੋਈ ਵੱਡਾ ਕੋਈ ਛੋਟਾ ਨਹੀਂ ਇੱਥੇ ਜੱਟ ਵੀ ਹੈਗੇ ਆ ਇੱਥੇ ਖੱਤਰੀ ਵੀ ਹੈਗੇ ਆ ਇੱਥੇ ਜਿਨ੍ਹਾਂ ਨੂੰ ਲੋਕੀ ਸ਼ੂਦਰ ਕਹਿੰਦੇ ਆ ਉਹ ਵੀ ਹੈਗੇ ਆ ਇੱਥੇ ਰਾਮਗੜੀਏ ਵੀ ਬੈਠੇ ਰਮਦਾਸੀ ਵੀ ਬੈਠੇ ਆ ਸਾਡੇ 'ਚ ਕੋਈ ਜਾਤ ਪਾਤ ਪੁੱਛਦਾ ਹੀ ਨਹੀਂ ਸਾਰੇ ਅਸੀਂ ਭਰਾ ਭਰਾ ਇਕੱਠੇ ਹੀ ਰਹਿੰਦੇ ਹਾਂ ਇਕੱਠੇ ਬਹਿ ਲਈਦਾ ਇਕੱਠੇ ਸਾਂਝਾ ਚੁੱਲ੍ਹਾ ਬਾਲ ਲਈਦਾ ਇਕੱਠੇ ਖਾ ਵੀ ਲਈਦਾ ਆਪਣੇ ਕੰਮ ਕਰੀਦੇ ਆ ਸਾਰਾ ਕੁਝ ਪਰਫੈਕਟ ਹੈ ਕਰਤਾਰਪੁਰ ਮੈਂ ਨਿਕਾ ਜਿਹਾ ਟੇਸਟ ਕਰ ਲਓ ਜ਼ਰਾ ਉਸ ਵੇਲੇ ਦੀਆਂ ਸਰਕਾਰਾਂ ਕਿੱਥੇ ਪਸੰਦ ਕਰਦੀਆਂ ਸੀ ਵਿਆਹ ਕੀ ਬਣਾ ਲਿਆ ਇਹ ਤੇ ਦਿਮਾਗੀ ਬੰਦੇ ਨੇ ਇੱਕ ਦਾ ਦਿਮਾਗ ਚੱਲਦਾ ਬਾਕੀਆਂ ਦੇ ਆਪੇ ਚਲਾ ਦਿੰਦਾ ਇੱਕ ਦੀਵਾ ਜਗਿਆ ਬਾਕੀ ਸਾਰਿਆਂ ਨੂੰ ਜਗਾਤਾ ਇਹਨੇ ਕੱਲਾ ਨਾਨਕ ਹੋਵੇ ਖਤਰਾ ਨਹੀਂ ਇਹਨੇ ਤੇ ਸਾਰੇ ਹੀ ਨਾਨਕ ਬਣਾਤੇ ਜਿਹੜਾ ਇਹਦੇ ਕੋਲ ਬਹਿ ਜਾਂਦਾ ਜਗ ਜਾਂਦਾ ਉਹਦਾ ਦਿਮਾਗ ਚੱਲ ਪੈਂਦਾ ਫਿਰ ਹਰੇਕ ਦਾ ਵੀਰੋ ਜਿਹੜੇ ਸਾਡੇ ਦਿਮਾਗ ਹੈ ਭੈਣੋ ਹਰ ਇੱਕ ਦਾ ਦਿਮਾਗ ਖੂਹ ਹੈ ਇਹਨੂੰ ਤੇ ਇੱਕ ਵਾਰੀ ਚੱਲਣ ਦੀ ਲੋੜ ਹੈ ਖੂਹ ਤੇ ਸਾਰੇ ਹੀ ਚੱਕੀ ਫਿਰਦੇ ਅੰਦਰ ਖੂਟਾ ਅੰਮ੍ਰਿਤ ਭਰਿਆ ਅੰਦਰ ਖੂਹ ਹੈ ਗਿਆਨ ਦਾ ਅੰਮ੍ਰਿਤ ਦਾ ਭਰਿਆ ਪਿਆ ਜਿਹਦਾ ਚੱਲ ਪਿਆ ਉਹ ਤਾਂ ਫਿਰ ਰੁਕਣ ਵਾਲਾ ਥੋੜਾ ਜੇ ਮੈਂ ਕਹਾਂ ਮੈਂ ਗੱਲ ਦੱਸ ਰਿਹਾ ਮੇਰਾ ਖੂਹ ਚੱਲਦਾ ਹੈ ਤੁਹਾਡਾ ਕੀ ਪਤਾ ਲੱਗਦਾ ਜਿਹੜੀ ਗੱਲ ਤੁਹਾਡੇ ਦਿਮਾਗ 'ਚ ਆ ਜੇ ਮੇਰੇ ਵਾਲੇ ਅੰਦਰੋਂ ਆਵੇ ਹੀ ਨਾ ਹਰ ਦੇ ਕੋਲ ਹੀ ਕਮਾਲ ਦੀ ਚੀਜ਼ ਹੈ ਆ ਦਿਮਾਗ ਬਸ ਇਹ ਚੱਲ ਪਵੇ ਉਹ ਖਤਰਾ ਇਸ ਗੱਲੋਂ ਹੈ ਕਹਿੰਦੇ ਇਕੱਲਾ ਨਾਨਕ ਨਹੀਂ ਨਾ ਇਹ ਤੇ ਗੁਰੂ ਅੰਗਦ ਵੀ ਆਇਆ ਹੈ ਵੀ ਨਾਨਕ ਹੀ ਹੈ ਇਹ ਤੇ ਸਾਰੇ ਹੀ ਇੱਕ ਤੋਂ ਇੱਕ ਨੇ ਪ੍ਰੋਬਲਮ ਹੈ ਇਸ ਗੱਲ ਦੀ ਤੇ ਉਹ ਕਹਿੰਦੇ ਸੀ ਆਪਣਾ ਖੂਹ ਮੈਂ ਬੜੀ ਵਾਰੀ ਸਟੇਜ ਤੇ ਵੀ ਗੱਲ ਕਰਦਾ ਰਿਹਾ ਪਹਿਲਾਂ ਟਰਾਲੀਆਂ ਦੇ ਉੱਤੇ ਲਿਖਿਆ ਹੁੰਦਾ ਹੈ ਕਹਿੰਦੇ ਨਿੱਤ ਮੰਗਵੀ ਨਹੀਂ ਮਿਲਣੀ ਮੰਗਦੀ ਮੰਗਦਾ ਫਿਰੇਗਾ ਟਰਾਲੀ ਆਪਣੀ ਲਿਆ ਆਪਣੀ ਬਣਾ ਲਾ ਮਿੱਤਰਾ ਤੈਨੂੰ ਨਿੱਤ ਮੰਗਵੀ ਨਹੀਂ ਮਿਲਣੀ ਟਰਾਲੀ ਜਿਹੜੀ ਹੈ ਅਗਲਾ ਕਿੰਨਾ ਚਿਰ ਮੰਗਣ ਜਾਏਗਾ ਅਗਲਾ ਕਹਿੰਦਾ ਆਪਣੀ ਖਰੀਦ ਲੈ ਹੁਣ ਕਿਸੇ ਦੇ ਘਰੋਂ ਪਾਣੀ ਕਿੰਨਾ ਚਿਰ ਭਰਨ ਜਾਏਗਾ ਕਿਸੇ ਦਾ ਫੋਨ ਲੈ ਕੇ ਕਿੰਨਾ ਚਿਰ ਗੱਲਾਂ ਕਰੇਗਾ ਆਪਣਾ ਲੈ ਲੈ ਆਪਣੀ ਗੱਡੀ ਲੈ ਲੈ ਆਪ ਮੰਗਵਾ ਮੋਟਰਸਾਈਕਲ ਕਿੰਨਾ ਚਿਰ ਚਲਾਏਗਾ ਅਗਲਾ ਜਵਾਬ ਦੇ ਦੂ ਤੇ ਪਾਤਸ਼ਾਹ ਕਹਿੰਦੇ ਆ ਆਪਣਾ ਦਿਮਾਗ ਚਲਾ ਲੈ ਤੈਨੂੰ ਕਿਸੇ ਦੀ ਲੋੜ ਹੀ ਨਾ ਪਵੇ ਤੂੰ ਡਿਪੈਂਡ ਹੀ ਨਾ ਆਪਣਾ ਦਿਮਾਗ ਚਲਾ ਇਹਨੂੰ ਚਲਾ ਲਾ ਪਰ ਕਮਾਲ ਦੀ ਗੱਲ ਇਹ ਹੈ ਸਭ ਤੋਂ ਤੇਜ਼ ਦਿਮਾਗ ਵਾਲੇ ਇਹ ਕਹਿ ਲਵਾਂ ਵੀ ਭਾਰਤ ਦੇ ਵਿੱਚ ਯੁੱਗ ਪੁਰਸ਼ ਗੁਰੂ ਨਾਨਕ ਕਬੀਰ ਸਾਹਿਬ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਤੇ ਦਿਮਾਗੀ ਕਮਾਲ ਦੀ ਪਰਸਨੈਲਿਟੀ ਸਾਡੇ ਚ ਹੋਏ ਹੈ ਪਰ ਅਸੀਂ ਬੁੱਧੂ ਹੀ ਬੁੱਧੂ ਸਾਨੂੰ ਅੱਜ ਦੇ ਸਮੇਂ ਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਬੰਦੇ ਕਮਲੇ ਕਰ ਜਾਂਦੇ ਆ ਇੱਕ ਬੰਦੇ ਦੇ ਮਗਰ ਲੱਗਦੇ ਕਮਲਿਆਂ ਵਾਂਗੂ ਲੱਗ ਜਾਂਦੇ ਮੁੜ ਕੇ ਬਾਅਦ ਚ ਪਤਾ ਲੱਗਦਾ ਲੁੱਟ ਕੇ ਖਾ ਗਿਆ ਅਜੇ ਕਿਹੜਾ ਚੱਲ ਪਏ ਦਿਮਾਗ ਸਾਡੇ ਸਾਡਾ ਨਜ਼ਰੀਆ ਅੱਜ ਵੀ ਉਦਾਂ ਦਾ ਹੀ ਹੈ ਉੱਥੇ ਹੀ ਖੜੇ ਹਾਂ ਕੋਈ ਤਰੱਕੀ ਨਹੀਂ ਹੋਈ ਪਰ ਮਹਾਰਾਜ ਨੇ ਕਿਹਾ ਸੀ ਆਪਣਾ ਦਿਮਾਗ ਚਲਾਇਓ ਚਲਾਏ ਵੀ ਤੇ ਸ਼ਹਿਰ ਕਰਤਾਰਪੁਰ ਵੀ ਇੱਕ ਪਿੰਡ ਬਣਾ ਕੇ ਦਿਖਾ ਦਿੱਤਾ ਕਹਿੰਦੇ ਇਹੋ ਜਿਹਾ ਬਣਾਉਣਾ ਹੁਣ ਅਗਲਾ ਕਹਿੰਦਾ ਗੱਲਾਂ ਤੇ ਕਰਦੇ ਹੋ ਜਿਵੇਂ ਕਈ ਪ੍ਰਚਾਰਕ ਗੱਲਾਂ ਤੇ ਕਰਦੇ ਨੇ ਸਿੱਖ ਰਹਿਤ ਮਰਿਆਦਾ ਲਾਗੂ ਕਰੋ ਐਂ ਕਰੋ ਐਂ ਕਰੋ ਉਹਨਾਂ ਨੂੰ ਪੁੱਛੇ ਵੀ ਕਿੱਥੇ ਕਰੋ ਕੋਈ ਬਣਾ ਕੇ ਵਿਖਾ ਗੁਰਦੁਆਰਾ ਕੋਈ ਸਥਾਨ ਬਣਾ ਬਣਾ ਕੇ ਸਿੱਖ ਰਹਿਤ ਮਰਿਆਦਾ ਲਾਗੂ ਕਰ ਲੋਕਾਂ ਦੇ ਸਿਰ ਪਾੜਦੇ ਰਹਿੰਦੇ ਤੇਰੇ ਪਿੱਛੇ ਲੱਗ ਕੇ ਤੂੰ ਕੋਈ ਜਗ੍ਹਾ ਬਣਾ ਉੱਥੇ ਆਪਣਾ ਲਾਗੂ ਕਰਕੇ ਵਿਖਾ ਪਤਾ ਤੇ ਲੱਗੇ ਵੀ ਮਰਿਆਦਾ ਲਾਗੂ ਕਿਵੇਂ ਕਰੀ ਦੀ ਲੰਗਰ ਇਹੋ ਜਿਹਾ ਹੋਵੇ ਚਲਾ ਕੇ ਵਿਖਾ ਸਟੇਜ ਤੇ ਕਹਿਣਾ ਬੜਾ ਸੌਖਾ ਵੀ ਐ ਹੋਵੇ ਐ ਹੋਵੇ ਐ ਹੋਵੇ ਅਗਲਾ ਕਹਿੰਦਾ ਕਰਕੇ ਤੇ ਵਿਖਾ ਗੁਰੂ ਨਾਨਕ ਸਾਹਿਬ ਨੇ ਜੇ ਕਿਹਾ ਤੇ ਕਰਤਾਰਪੁਰ ਵਸਾ ਕੇ ਕਰਕੇ ਵਿਖਾਇਆ ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਕਿੱਦਾਂ ਸ਼ਾਤਰ ਹੈ ਜਿਹੜਾ ਪਿੱਛੇ ਲੱਗਿਆ ਉਹਨੇ ਕਬਜ਼ਾ ਕਰ ਲਿਆ ਸੀ ਮਹਾਰਾਜ ਦੇ ਜਦੋਂ ਤੱਕ ਗਏ ਹੈ ਉਦੋਂ ਤੱਕ ਕਬਜ਼ਾ ਹੋ ਗਿਆ ਫਿਰ ਗੁਰੂ ਅੰਗਦ ਸਾਹਿਬ ਨੇ ਆਖਿਆ ਚਲੋ ਹੁਣ ਖਡੂਰ ਸਾਹਿਬ ਵਸਾ ਕੇ ਵਿਖਾਇਆ ਕਹਿੰਦੇ ਐ ਬਣਾ ਛੋਟਾ ਜਿਹਾ ਹੀ ਸੀ ਭਾਵੇਂ ਥੋੜਾ ਜਿਹਾ ਹੀ ਸੀ ਪਰ ਤੁਹਾਡਾ ਗਰੁੱਪ ਭਾਵੇਂ ਚਾਰ ਜਣਿਆਂ ਦਾ ਹੀ ਹੋਵੇ ਜ਼ਰੂਰੀ ਨਹੀਂ ਹੁੰਦਾ ਉਹਦੇ 'ਚ 400 ਬੰਦਾ ਹੋਵੇ 40 ਹੋਣ ਚਾਰ ਹੋਵੋ ਚਾਰ ਪਰ ਉਹ ਚਾਰਾਂ ਦਾ ਆਪਸ ਵਿੱਚ ਅੰਡਰਸਟੈਂਡਿੰਗ ਹੋਵੇ ਪਿਆਰ ਹੋਵੇ ਉਹ ਚਾਰ ਹੀ ਜਿਹੜੇ ਨੇ ਉਹ ਰੋਲ ਮਾਡਲ ਬਣ ਜਾਂਦੇ ਉਹ ਮਾਡਲ ਹੁੰਦੇ ਨੇ ਵੀ ਯਾਰ ਕਿੰਨੇ ਚੰਗੇ ਬੰਦੇ ਨੇ ਇਹਨਾਂ ਦਾ ਸੁਭਾਅ ਕਿੰਨਾ ਚੰਗਾ ਇਹ ਕਿੰਨੇ ਪਿਆਰੇ ਨੇ ਇਹਨਾਂ ਨੇ ਇਹ ਜੇ ਉਹ ਚਾਰ ਜਣੇ ਨੇ ਉਹਨਾਂ ਦੀਆਂ ਘਰ ਵਾਲੀਆਂ ਦੀ ਕਿੰਨੀ ਇੱਜ਼ਤ ਦੂਜੀਆਂ ਬੀਬੀਆਂ ਕਹਿਣ ਆ ਚਾਰ ਬੰਦੇ ਨੇ ਘਰ ਵਾਲੀ ਦੀ ਕਿੰਨੀ ਇੱਜ਼ਤ ਕਰਦੇ ਨੇ ਇਹਦੇ ਵਾਸਤੇ ਔਰਤ ਦਾ ਕਿੱਡਾ ਵੱਡਾ ਸਤਿਕਾਰ ਹੈ ਇਹਨਾਂ ਦੇ ਬੱਚੇ ਕਿੰਨੇ ਹੱਸੂ ਹੱਸੂ ਕਰਦੇ ਨੇ ਜਿੱਦਣ ਇਹ ਆਪਣੇ ਬੱਚਾ ਇਹਨਾਂ ਦਾ ਕੋਈ ਗੱਲ ਕਹਿੰਦਾ ਤੇ ਇਹ ਬੰਦਾ ਕਿੰਨੀ ਰਿਸਪੈਕਟ ਨਾਲ ਬੱਚੇ ਦੀ ਗੱਲ ਸੁਣਦਾ ਕਿਉਂਕਿ ਬੱਚੇ ਦੇ ਵਿੱਚ ਬੱਚਾ ਨਹੀਂ ਬੱਚੇ ਦੇ ਵਿੱਚ ਇੱਕ ਸ਼ਖਸੀਅਤ ਹੈ ਚੇਤਾ ਰੱਖਿਓ ਜਦੋਂ ਤੁਸੀਂ ਨਿਆਣੇ ਨੂੰ ਝਿੜਕਦੇ ਆ ਇੱਕ ਪਰਸਨੈਲਿਟੀ ਨੂੰ ਝਿੜਕਦੇ ਆ ਜਿਹੜੀ ਉਹਦੇ ਵਿੱਚ ਪੈਦਾ ਹੋ ਰਹੀ ਹੈ ਇੱਕ ਹਸਤੀ ਹੈ ਤੁਹਾਨੂੰ ਨਹੀਂ ਪਤਾ ਉਹ ਕਿਹੜੀ ਹਸਤੀ ਹੈ ਪਰ ਹੈ ਉਹਦੇ ਵਿੱਚ ਜਦੋਂ ਅਸੀਂ ਝਿੜਕਦੇ ਹਾਂ ਇੱਕ ਬੱਚੇ ਨੂੰ ਨਹੀਂ ਝਿੜਕਦੇ ਉਹਦੇ ਵਿੱਚ ਇੱਕ ਹਸਤੀ ਹੈ ਇੱਕ ਸ਼ਖਸੀਅਤ ਹੈ ਜਿਹਨੂੰ ਝਿੜਕ ਝਿੜਕ ਕੇ ਦਬਾ ਦਬਾ ਕੇ ਦਬਾ ਦਬਾ ਕੇ ਅਸੀਂ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਾਂ ਇਹ ਕਤਲ ਹੈ ਸਰੀਰ ਉਹਦਾ ਜ਼ਰੂਰ ਰਹਿ ਜਾਂਦਾ ਹੈ ਕੱਠ ਪੁਤਲੀ ਰਹਿ ਜਾਂਦਾ ਹੈ ਚਾਹੇ ਉਹ ਧੀ ਹੈ ਚਾਹੇ ਉਹ ਪੁੱਤ ਹੈ ਕੱਠ ਪੁਤਲੀ ਬਣ ਕੇ ਵੇਖਣ ਨੂੰ ਲੱਗਦਾ ਹੁੰਦਾ ਹੈ ਪਰ ਉਹਦੇ ਵਿਚਲੀ ਜਿਹੜੀ ਪਰਸਨੈਲਿਟੀ ਸੀ ਜਿਹੜੀ ਡਿਵੈਲਪ ਹੋਣੀ ਸੀ ਉਹ ਮਰ ਜਾਂਦੀ ਹੈ ਅਸੀਂ ਝਿੜਕ ਝਿੜਕ ਕੇ ਮਾਰ ਦਿੰਦੇ ਹਾਂ ਲੋਕੀ ਕੀ ਕਹਿਣਗੇ ਆਹ ਕੀ ਕਹਿਣਗੇ ਆਹ ਕੀ ਕਹਿਣਗੇ ਉਹਨੂੰ ਪ੍ਰਗਟ ਹੀ ਨਹੀਂ ਹੋਣ ਦਿੰਦੇ ਉੱਡਣ ਹੀ ਨਹੀਂ ਦਿੰਦੇ ਉਹ ਵਿੱਚ ਹੀ ਦਬ ਜਾਂਦੀ ਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ ਉਹ ਨਹੀਂ ਏਦਾਂ ਕਹਿੰਦੇ ਖੁੱਲਣ ਦੇ ਇੱਕ ਵਾਰੀ ਬਾਹਰ ਤੇ ਆਉਣ ਦੇ ਨਾ ਅਨਾਰ ਨੂੰ ਅੱਗ ਲੱਗੇ ਪਤਾ ਤੇ ਲੱਗੇ ਕਿੱਥੇ ਤੱਕ ਜਾਂਦਾ ਜਿੰਨਾ ਚਿਰ ਫੁੱਲ ਚੜੀ ਉਹ ਜਿਹੜੀ ਉੱਪਰ ਨੂੰ ਚੱਲਦੀ ਹੈ ਜਿਹੜੀਆਂ ਅਤਿਸ਼ਬਾਜ਼ੀ ਕਹਿ ਲਓ ਉਹਨੂੰ ਜਿੰਨਾ ਚਿਰ ਤੁਸੀਂ ਅੱਗ ਨਹੀਂ ਲਾਉਂਦੇ ਮੱਚਦੀ ਨਹੀਂ ਉਹ ਪਤਾ ਕਿਵੇਂ ਲੱਗੂ ਕਿੱਥੇ ਤੱਕ ਗਈ ਹੈ ਕਿੰਨਾ ਠਾ ਕੀਤਾ ਇਹਨੇ ਕਰਨ ਹੀ ਨਹੀਂ ਦਿੱਤਾ ਤੁਸੀਂ ਪਹਿਲਾਂ ਹੀ ਪਾਣੀ ਪਾਤਾ ਉਹਦੇ ਤੇ ਬਹੁਤ ਬੰਦੇ ਕਰ ਸਕਦੇ ਸੀ ਬੜਾ ਕੁਛ ਪਰ ਸਾਡਾ ਆਲਾ ਦੁਆਲਾ ਸਾਡਾ ਸਮਾਜ ਇਦਾਂ ਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਪਾਣੀ ਪਾਤਾ ਹੈ ਉੱਤੇ ਚੱਲਣ ਹੀ ਨਹੀਂ ਦਿੱਤੇ ਤੇ ਚੇਤਾ ਰੱਖੋ ਵੀਰੋ ਹਰ ਦਿਮਾਗ ਚੱਲ ਸਕਦਾ ਆਹ ਬੜੀ ਵੱਡੀ ਤਾਕਤ ਹੈ ਇਹਦੇ ਤੇ ਬਹੁਤ ਕੁਛ ਹੈ ਔਰ ਚੱਲ ਸਕਦਾ ਹੈ ਹੁਣ ਮੈਂ ਕਹਾਂਗਾ ਆਪਾਂ ਤੇ ਨਹੀਂ ਚੱਲੇ ਘੱਟ ਤੋਂ ਘੱਟ ਆਪਣੇ ਨਿਆਣਿਆਂ ਦੇ ਪਾਣੀ ਨਾ ਪੈਣ ਦੇਣਾ ਅਸੀਂ ਬਦਲੇ ਲੈਂਦੇ ਹਾਂ ਆਪਣੇ ਮੇਰੇ ਪਿਓ ਨੇ ਮੇਰੇ ਨਾਲ ਕਰਿਆ ਸੀ ਮੈਂ ਤੇਰੇ ਨਾਲ ਵੀ ਕਰੂੰਗਾ ਮੇਰੇ ਪਿਓ ਨੇ ਮੈਨੂੰ ਬਾਹਰ ਨਹੀਂ ਨਿਕਲਣ ਦਿੱਤਾ ਮੈਂ ਤੈਨੂੰ ਨਹੀਂ ਨਿਕਲਣ ਦੇਣਾ ਅਸੀਂ ਬਦਲੇ ਲੈਂਦੇ ਸਾਡੇ ਨਾਲ ਤੇ ਹੋ ਗਈ ਬੱਚਿਆਂ ਨਾਲ ਨਾ ਹੋਵੇ ਤੇ ਖੁਸ਼ੀ ਹੈ ਅੱਜ ਇਹ ਵੇਖ ਕੇ ਕਿ ਮਾਂ ਧੀਆਂ ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ ਉਹਨਾਂ ਨੇ ਆਪਣੀਆਂ ਬੱਚੀਆਂ ਨੂੰ ਕੈਨੇਡਾ ਜਾਣ ਦੀ ਆਗਿਆ ਦਿੱਤੀ ਹੈ ਹੁਣ ਇਹ ਖੁਸ਼ੀ ਜਿਹੜੇ ਬੱਚਿਆਂ ਨੂੰ ਸਾਨੂੰ ਆਗਿਆ ਨਹੀਂ ਸੀ ਪਰ ਅਸੀਂ ਅਗਲੇ ਪੀੜ੍ਹੀ ਨੂੰ ਆਗਿਆ ਦੇ ਰਹੇ ਹਾਂ ਤੇ ਆਗਿਆ ਦੇ ਰਹੇ ਹਾਂ ਇਹ ਚੇਤਾ ਰੱਖਿਓ ਠੀਕ ਹੈ ਕੁਝ ਪਰਸੈਂਟ ਵਿਗੜਨਗੇ 5% ਪਰ 95% ਜਿਹੜੇ ਨੇ ਉਡਾਰੀਆਂ ਮਾਰਨਗੇ ਉੱਡਣਗੇ ਸੈਟਲ ਹੋਣਗੇ ਹੋਣਗੇ ਹੀ ਨਹੀਂ ਤੁਹਾਨੂੰ ਵੀ ਕਰਨਗੇ ਪਹੁੰਚਣਗੇ ਕਿਤੇ ਨਾ ਕਿਤੇ ਬਸ ਉੱਡਣ ਦੇ ਰੋਕੋ ਨਾ ਤੇ ਮੈਂ ਤੇ ਕਹਿੰਦਾ ਉਹਨਾਂ ਲੱਤਾਂ ਤੋੜਨ ਵਾਲੇ ਤੇ ਕੇਸ ਹੋਣਾ ਚਾਹੀਦਾ ਆਪਾਂ ਕਹਿੰਦੇ ਬਾਹਾਂ ਤੋੜਨ ਵਾਲੇ ਤੇ ਕੇਸ ਹੋਣਾ ਚਾਹੀਦਾ ਇੱਥੇ ਕਾਨੂੰਨ ਬਣੇ ਹੋਏ ਆ ਜਿਹੜਾ ਬੰਦਾ ਕਿਸੇ ਦਾ ਦਿਮਾਗ ਡੈੱਡ ਕਰਦਾ ਉਹਦੇ ਉੱਤੇ ਤੇ ਵੱਡਾ ਕੇਸ ਹੋਣਾ ਚਾਹੀਦਾ ਕਤਲ ਦਾ ਕੇਸ ਹੋਣਾ ਚਾਹੀਦਾ ਇਹਨੇ ਤੇ ਇਹਦਾ ਇੱਥੋਂ ਵਾਲਾ ਬੰਦਾ ਹੀ ਮਾਰਤਾ ਇਨਸਾਨ ਹੀ ਮਾਰਤਾ ਇਹਦੇ ਲਈ ਕੋਈ ਕਾਨੂੰਨ ਹੈ ਨਹੀਂ ਇੱਥੇ ਵੱਡੇ ਵੱਡੇ ਬੰਦੇ ਲੋਕਾਂ ਨੂੰ ਕਮਲੇ ਕਰ ਰਹੇ ਹੈ ਬੁੱਧੂ ਬਣਾ ਰਹੇ ਹੈ ਸਾਡੇ ਵਰਗੇ ਬੰਦੇ ਚੋਲੇ ਪਾ ਕੇ ਪੱਗਾਂ ਬੰਨ ਕੇ ਦਾੜੀਆਂ ਰੱਖ ਕੇ ਗਾਤਰੇ ਕਿਰਪਾਨਾਂ ਪਾ ਕੇ ਤੇ ਅੱਜ ਸਟੇਜਾਂ ਦੇ ਉੱਤੇ ਬੰਦਿਆਂ ਨੂੰ ਮੈਂਟਲੀ ਅਪਾਹਜ ਕਰ ਰਹੇ ਹੈ ਦਿਮਾਗੀ ਪਿੰਗਲੇ ਬਣਾ ਰਹੇ ਹੈ ਜਿਵੇਂ ਲੱਤਾਂ ਤੋੜਦੀ ਹੈ ਦਿਮਾਗ ਪਿੰਗਲੇ ਕਰਤੇ ਤੇ ਡੈਡ ਕਰਕੇ ਬੁੱਧੂ ਬਣਾ ਕੇ ਜ਼ਿੰਦਗੀਆਂ ਨਰਕ ਬਣਾ ਕੇ ਬਾਬਿਆਂ ਸਾਧਾਂ ਨੇ ਰੱਖਤੀਆਂ ਇਹਨਾਂ ਦੇ ਕੇਸ ਹੋਣੇ ਚਾਹੀਦੇ ਆ ਯਾਰ ਇੰਨੀ ਪਰਸਨੈਲਿਟੀ ਸੀ ਇਹਨੂੰ ਕੀ ਕਰਤਾ ਤੂੰ ਇਹ ਜਿਵੇਂ ਆਪਾਂ ਉਦਣ ਪਿਛਲੇ ਐਤਵਾਰ ਗੱਲ ਕੀਤੀ ਸੀ ਵੀ ਜਿਵੇਂ ਉਹ ਕਹਿੰਦੇ ਸਿਰ ਖੁੱਥਿਆਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕੀਤੀ ਸਤੰਬਰ ਨੇ ਜਿਹੜੇ ਜੈਨੀਆਂ ਦੀ ਗੱਲ ਕੀਤੀ ਤੇ ਗੁਰੂ ਨਾਨਕ ਦੇ ਸ਼ਬਦ ਵਿੱਚ ਆਪਾਂ ਪੜ੍ਹਿਆ ਸੀ ਮਹਾਰਾਜ ਕਹਿੰਦੇ ਇਹ ਤੇ ਐ ਬਹਿੰਦੇ ਆ ਜਿਵੇਂ ਕੋਈ ਮਰ ਗਿਆ ਹੁੰਦਾ ਇਹਨਾਂ 'ਚ ਕਹਿੰਦੇ ਹੁਲਾਰਾ ਹੈ ਹੀ ਨਹੀਂ ਹਾਸਾ ਹੈ ਹੀ ਨਹੀਂ ਖੇੜਾ ਹੈ ਹੀ ਨਹੀਂ ਖੇੜੇ ਵਾਲੀ ਤੇ ਗੱਲ ਹੀ ਨਹੀਂ ਕਰਦੇ ਰੋਣ ਵਾਲੀ ਗੱਲ ਹੈ ਉਤਸ਼ਾਹ ਨਹੀਂ ਮੌਤ ਹੈ ਇਹਨਾਂ ਦੇ ਕੋਲੋਂ ਜ਼ਿੰਦਗੀ ਨਹੀਂ ਦਿਸਦੀ ਮੌਤ ਦਿਸਦੀ ਕਿਧਰੇ ਲੋਕੀ ਤਾਜ ਮਹਿਲ ਵੇਖਦੇ ਹੋਣਗੇ ਹੈ ਤੇ ਮੜੀ ਹੋਈ ਹੈ ਮੜੀ ਨੂੰ ਜਿੰਨਾ ਮਰਜ਼ੀ ਸੋਹਣਾ ਬਣਾ ਲਓ ਸਨਾਟਾ ਸਨਾਟਾ ਹੈ ਉੱਥੇ ਪਰ ਜਦੋਂ ਅਗਲਾ ਆਨੰਦਪੁਰ ਆਉਂਦਾ ਹੋਣਾ ਸਤਿਗੁਰੂ ਦਾ ਦਰਬਾਰ ਹੋਏਗਾ ਉੱਥੇ ਜ਼ਿੰਦਗੀ ਹੈ ਉੱਥੇ ਧੜਕਦੀ ਹੈ ਜ਼ਿੰਦਗੀ ਉੱਥੇ ਫੀਲ ਹੁੰਦਾ ਆਨੰਦ ਆਉਂਦਾ ਚਮਕ ਆਉਂਦੀ ਤਾਂ ਕਰਕੇ ਜਿਹੜੀ ਜਿਹੜੀ ਜ਼ਿੰਦਗੀ ਹੈ ਨਾ ਇਹਨੂੰ ਜੀਣਾ ਚਾਹੀਦਾ ਸੀ ਇਹਦੀ ਕਲਾ ਸਿੱਖਣੀ ਚਾਹੀਦੀ ਸੀ ਤੇ ਗੁਰੂ ਸਾਹਿਬ ਨੇ ਉਹੀ ਸਿਖਾਈ ਹੈ ਇੱਕ ਤੋਂ ਇੱਕ ਸੀ ਇੱਕ ਤੋਂ ਇੱਕ ਚੜ੍ਹਨ ਦੀਆਂ ਇੱਕ ਤੋਂ ਇੱਕ ਚੜ੍ਹਦੇ ਸੀ ਸਾਰੇ ਕਮਾਲ ਦੇ ਸੀ ਆਹ ਜਿਹੜਾ ਖੂਹ ਹੈ ਸਿਰ ਦੇ ਉੱਤੇ ਗਿਆਨ ਦਾ ਭੰਡਾਰ ਹੈ ਇਹਨੂੰ ਹਰ ਇੱਕ ਨੇ ਚਲਾਇਆ ਸੀ ਤੇ ਅਸੀਂ ਚਲਾਉਣਾ ਗੁਰੂ ਸਾਹਿਬ ਨੇ ਸਾਨੂੰ ਇਹੋ ਹੀ ਦੱਸਿਆ ਇਹੀ ਸਮਝਾਇਆ ਪਰ ਕਿਤੇ ਨਾ ਕਿਤੇ ਸਾਨੂੰ ਇਹਨੂੰ ਸਟਾਰਟ ਕਰਨਾ ਪੈਣਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਤੇ ਖਜ਼ਾਨਾ ਖੁੱਲ ਗਿਆ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ ਉਹ ਖਜ਼ਾਨਾ ਖੋਲ ਕੇ ਵੇਖੀ ਫਿਰ ਆਪਣੇ ਦਿਮਾਗ ਚੋਂ ਇਦਾਂ ਦੇ ਖਿਆਲ ਆਉਂਦੇ ਆ ਇਦਾਂ ਦੇ ਆਈਡੀਏ ਆਉਂਦੇ ਆ ਕਈ ਬੰਦੇ ਇਦਾਂ ਦੇ ਆ ਸਾਡੇ ਚ ਕਹਿਣਗੇ ਲੱਖ ਰੁਪਈਆ ਦਵੇ ਨਾ ਬਾਪੂ ਫਿਰ ਮੈਂ ਬਿਜ਼ਨਸ ਖੋਲ ਕੇ ਵਿਖਾਊ ਇਹੋ ਜਿਹੇ ਬੰਦੇ ਨੂੰ ਬਿਜ਼ਨਸ ਨਹੀਂ ਖੋਲਣਾ ਚਾਹੀਦਾ ਲੱਖ ਰੁਪਈਏ ਲਈ ਤੇਰੇ ਕੋਲ ਕਿੰਨੇ ਆਈਡੀਏ ਕੰਮ ਦੇ ਕਹਿੰਦਾ ਲੱਖ ਰੁਪਈਆ ਦਵੇ ਮੇਰਾ ਬਾਪੂ ਮੈਂ ਕੰਮ ਸਟਾਰਟ ਕਰ ਸਕਦਾ ਮੇਰੇ ਕੋਲ ਇੱਕ ਆਈਡੀਆ ਬਹੁਤ ਵਧੀਆ ਇਹ ਬੰਦਾ ਫੇਲ ਹੈ ਕਾਮਯਾਬ ਕੌਣ ਹੈ ਮੇਰੇ ਕੋਲ 100 ਆਈਡੀਆ ਹੈ 1000 ਰੁਪਈਆ ਦੇ ਦੇ 100 ਆਈਡੀਆ ਮੇਰੇ ਕੋਲ ਹੈ ਵੀ ਮੈਂ ਇਹਨੂੰ ਕਿਵੇਂ ਵਰਤ ਕੇ ਤੇ ਦੁੱਗਣੇ ਕਰ ਸਕਦਾ ਮੈਂ ਕਮਾ ਸਕਦਾ ਇਹੋ ਜਿਹਾ ਬੰਦਾ ਬਿਜ਼ਨਸ ਮਾਈਂਡ ਹੁੰਦਾ ਬਿਜ਼ਨਸ ਮਾਈਂਡਡ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਕੋਲ 1000 ਰੁਪਈਏ ਵਾਸਤੇ ਵੀ 100 ਆਈਡੀਆ ਹੁੰਦਾ ਤੇ ਕਈਆਂ ਕੋਲ ਲੱਖ ਰੁਪਈਏ ਲਈ 1 ਆਈਡੀਆ ਹੁੰਦਾ ਇਹ ਫੇਲ ਹੈ ਇਹ ਡੋਬੇਗਾ ਲੱਖ ਰੁਪਈਆ ਇੰਨੇ ਆਈਡੀਏ ਬਿਜ਼ਨਸਮੈਨ ਸਭ ਤੋਂ ਵਧੀਆ ਉਹ ਬਣਦੇ ਆ ਜਿਨ੍ਹਾਂ ਕੋਲ ਪੈਸੇ ਥੋੜੇ ਜਿਹੇ ਪੂੰਜੀ ਥੋੜੀ ਜਿਹੀ ਹੈ ਪਰ ਕਿੰਨੇ ਹੀ ਤਰੀਕੇ ਹੁੰਦੇ ਆ ਆਈਡੀਏ ਬਹੁਤ ਤੇ ਆਹ ਜਿਹੜਾ ਤੁਹਾਡਾ ਦਿਮਾਗ ਹੈ ਸਾਡਾ ਦਿਮਾਗ ਹੈ ਇਹਦੇ 'ਚ ਬੜੇ ਆਈਡੀਏ ਛੁਪੇ ਪਏ ਆ ਬਸ ਇੱਕ ਵਾਰੀ ਕੱਢਣੇ ਆ ਜਾਣ ਵੀਰੋ ਕਿਤਾਬਾਂ ਨਹੀਂ ਪੜ੍ਹਨੀਆਂ ਪੈਣੀਆਂ ਉਹ ਤੇ ਕਿਸੇ ਦੇ ਆਈਡੀਏ ਹੈ ਨਾ ਕਿਤਾਬਾਂ ਤੇ ਕਿਸੇ ਦੇ ਹੈ ਉਹ ਪੜ੍ਹ ਪੜ੍ਹ ਕੇ ਇਹਨੂੰ ਆਪਣੇ ਵਾਲਾ ਚੱਲ ਪਿਆ ਜਦੋਂ ਫੇਰ ਨਹੀਂ ਪੜ੍ਹਨੀਆਂ ਪੈਂਦੀਆਂ ਫਿਰ ਨਹੀਂ ਲੋੜ ਪੈਂਦੀ ਫਿਰ ਆਪੇ ਚੱਲ ਪੈਂਦਾ ਫਿਰ ਉਹ ਖਜ਼ਾਨਾ ਜਿਹੜਾ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਆਪਾਂ ਕਿੰਨੀ ਵਾਰੀ ਇਹ ਸ਼ਬਦ ਗਾਇਆ ਇੱਕ ਵਾਰੀ ਫਿਰ ਸੁਣ ਲਓ ਸਾਰਾ ਸ਼ਬਦ ਸੁਣ ਲਓ
ਹਮ ਧਨਵੰਤ ਭਾਗਠ ਸਚਨਾਏ ਗਾਵੇ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਨ ਭਰੇ ਭੰਡਾਰਿਆ ਖੂਟਿਆ ਤੋਨ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਰਲਾਏ
ਜਿਹੜੇ ਲਿਖਣਗੇ ਆਪਣੇ ਮੱਥੇ ਦੇ ਉੱਤੇ ਦਿਨ ਰਾਤ ਕਮਾਏ ਅੜੋ ਸੁਆਇਓ ਮੱਥੇ ਜਿੱਦਾਂ ਦੇ ਕੰਮ ਕਰੋਗੇ ਲਿਖ ਲਓਗੇ ਵੀ ਇਹਨੂੰ ਖੁੱਲਣਾ ਤੇ ਖੁੱਲ ਜੂਗਾ ਜਦੋਂ ਜਦੋਂ ਤੇ ਏਦਾਂ ਏਦਾਂ ਦੇ ਆਈਡੀਏ ਜ਼ਿੰਦਗੀ ਚ ਆਉਣਗੇ ਆਪਾਂ ਸੋਚ ਵੀ ਨਹੀਂ ਸਕਦੇ ਤੇ ਹੁਣ ਸਾਡੇ ਕੋਲੇ ਕੋਈ ਆਈਡੀਆ ਨਹੀਂ ਜਦੋਂ ਅੱਜ ਨਾ ਜਿਹੜੇ ਬੰਦਿਆਂ ਦਾ ਦਿਮਾਗ ਸਾਰੇ ਆਈਡੀਏ ਖਤਮ ਹੋ ਜਾਂਦੇ ਆ ਇੱਕੋ ਹੀ ਆਈਡੀਆ ਰਹਿ ਜਾਂਦਾ ਮਰੀ ਜਾਓ ਸੁਸਾਈਡ ਦਾ ਆਈਡੀਆ ਉਹਨਾਂ ਦਾ ਜਿਨ੍ਹਾਂ ਦੇ ਸਾਰੇ ਆਈਡੀਏ ਮੁੱਕ ਗਏ ਸਾਰਾ ਹੀ ਉਤਸ਼ਾਹ ਮਰ ਗਿਆ ਉਹ ਬੰਦੇ ਜਿਹੜੇ ਆ ਉਹ ਮਰ ਜਾਂਦੇ ਆ ਉਹ ਇਹੀ ਆਈਡੀਆ ਬਚਦਾ ਵੀ ਹੁਣ ਤੇ ਨਹਿਰ ਚ ਛਾਲ ਮਾਰ ਹੁਣ ਤੇ ਫਾਹ ਲੈ ਲੈ ਇਹੀ ਬਚਦਾ ਪਰ ਇਦਾਂ ਨਹੀਂ ਅਸੀਂ ਇਹ ਖਜ਼ਾਨਾ ਖੋਲ ਕੇ ਵੇਖਣਾ ਤੇ ਜਿੰਨਾ ਮਰਜ਼ੀ ਖਾਈ ਜਾਏ ਉਹ ਮੁੱਕਣ ਲੱਗਾ ਕਿਤੇ ਲਓ ਸਾਰੇ ਬੋਲੋ
ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਰ ਦੋ ਜਾਈ ਭਾਈ ਕੋਟ ਨਾ ਜਾਈ ਖਾਵੇ ਕੋਟ ਨਾ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਜਾਈ
ਵਾਹ
ਖਰਚੇ ਕੋਟ ਨਾ ਆਵੇ ਵਰ ਦੋ ਕੋਟ ਨਾ ਆਵੇ ਵਰ ਦੋ ਜਾਈ ਕੋਟ ਨਾ ਆਵੇ ਵਰ ਦੋ ਜਾਈ ਆਵੇ ਵਰ ਦੋ ਜਾਈ ਕੋਟ ਨਾ ਆਵੇ ਵਰ ਦੋ ਜਾਈ ਕੋਟ ਨਾ ਆਵੇ ਵਰ ਦੋ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵਰ ਦੋ ਜਾਈ ਖਾਵੇ ਖਰਚੇ ਵੱਧ ਦੋ ਖਾਵੇ ਕੋਟ ਨਾ ਆਵੇ ਵੱਧ ਦੋ ਜਾਈ
ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵੱਧ ਦੋ ਜਾਈ ਉਹ ਕੀ ਹੈ ਤੁਹਾਡੇ ਆਈਡੀਏ ਇੱਕ ਰਾਹ ਬੰਦ ਦੂਜਾ ਰਾਹ ਖੁੱਲ ਗਿਆ ਦੂਜਾ ਰਾਹ ਬੰਦ ਤੀਜਾ ਰਾਹ ਖੁੱਲ ਗਿਆ ਤੀਜਾ ਰਾਹ ਬੰਦ ਚੌਥਾ ਰਾਹ ਖੁੱਲ ਗਿਆ ਆ ਖੋਲਦਾ ਦਿਮਾਗ ਜਿੰਨਾ ਮਰਜ਼ੀ ਪੀ ਵੀ ਜਾਇਓ ਖੂਹ ਦਾ ਪਾਣੀ ਜਿੰਨਾ ਕੱਢ ਲਓ ਓਨਾ ਹੋਰ ਆ ਜਾਂਦਾ ਦਿਮਾਗ ਬੰਦੇ ਦਾ ਇੱਦਾਂ ਜਿੰਨਾ ਕੱਢੋਗੇ ਓਨਾ ਹੀ ਹੋਰ ਆ ਜਾਣਾ ਮੁੱਕ ਚੱਲਾ ਕਿਤੇ ਹਾਂ ਜੇ ਤੁਸੀਂ ਬਾਹਰੋਂ ਪਾਇਆ ਪੜਿਆ ਹੋਇਆ ਗੱਲ ਕਰੋਗੇ ਤੇ ਉਹ ਤੇ ਮੁੱਕ ਜਾਂਦਾ, ਪਰ ਜੇ ਆਪਣਾ ਹੋਇਆ ਫਿਰ ਨਹੀਂ ਮੁੱਕਣਾ। ਨਵੇਂ ਤੋਂ ਨਵੇਂ ਆਈਡੀਏ ਆਉਣਗੇ, ਤਾਂ ਵੀਰੋ ਭਾਈਓ ਆਪਣੇ ਦਿਮਾਗ ਚਲਾਣੇ ਆ, ਆਪਣਾ ਖਜ਼ਾਨਾ ਨਿੱਜੀ, ਫਿਰ ਵੇਖਿਓ ਸਵਾਦ ਆਉਂਦਾ। ਤੇ ਸਾਡੇ ਪਾਤਸ਼ਾਹਾਂ ਨੇ ਇਹਨੂੰ ਚਲਾਇਆ ਤੇ ਸਾਨੂੰ ਜਾ ਸਿਖਾਈ, ਸਾਡੇ ਰੋਲ ਮਾਡਲ ਬਣ ਗਏ। 14 ਵਾਰ ਕਲਗੀਆਂ ਵਾਲੇ ਪਾਤਸ਼ਾਹ ਤੇ ਅਟੈਕ ਹੋਇਆ। ਮੈਂ ਉਦਣ ਵੀ ਕਿਹਾ ਸੀ 14, ਜਿੱਦਣ ਮੈਂ 6 ਜੂਨ ਨੂੰ ਪ੍ਰੋਗਰਾਮ ਕੀਤਾ, ਮੈਂ ਉਦਣ ਵੀ ਗੱਲ ਕੀਤੀ ਸੀ, ਅਸੀਂ ਕਹਿੰਦੇ ਹਾਂ 14 ਜੰਗਾਂ, ਉਹ ਤੇ ਅਟੈਕ ਨੇ 14। ਗੁਰੂ ਸਾਹਿਬ ਨੇ ਆਇਆ ਦਾ ਮੁਕਾਬਲਾ ਕਰਨਾ ਪਿਆ, ਕੀਤਾ, ਡਟ ਕੇ ਕੀਤਾ, ਪਰ 14 ਵਾਰ ਅਟੈਕ ਹੋਇਆ, ਬਚੇ। ਗੁਰੂ ਸਾਹਿਬ ਕਿਤੇ ਇਦਾਂ ਨਹੀਂ ਵੀ ਕੋਈ ਆਪਣੇ ਰੌਲਾ ਚੱਲਦਾ, ਕੋਈ ਜ਼ਮੀਨ ਦਾ ਝਗੜਾ, ਉੱਥੇ ਉਹ ਤੇ ਟਿਕ ਕੇ ਬਹਿਣ ਨਹੀਂ ਦਿੰਦੇ। 14 ਵਾਰ ਆਏ ਉਸ ਵੇਲੇ, ਫਿਰ ਮਹਾਰਾਜ ਨੇ ਕਿਹਾ ਵੀ ਭਾਈ ਹਥਿਆਰਾਂ ਵਾਲੇ ਆਏ ਆ, ਚੜ ਕੇ ਆਏ ਆ, ਹੁਣ ਇਦਾਂ ਹੀ ਥੋੜਾ ਮਰ ਜਾਣਾ, ਜਿੰਨਾ ਕੁ ਮੁਕਾਬਲਾ ਕਰ ਸਕਦੇ ਹਾਂ ਆਪਾਂ ਕਰੀਏ, ਜਿੱਥੋਂ ਨਿਕਲ ਸਕਦੇ ਸੀ ਨਿਕਲੇ। 14 ਵਾਰ ਚੜ ਕੇ ਆਏ, ਅਟੈਕ ਹੋਏ। ਹੁਣ ਸਾਡੇ ਬੰਦੇ ਇਹ ਗੱਲ ਤੇ ਸੁਣਾਉਂਦੇ ਆ, ਅਸੀਂ ਰਾਗੀ ਢਾਡੀ ਪ੍ਰਚਾਰਕ ਸਾਡੇ ਵਰਗੇ ਬੰਦੇ ਬੜੀ ਵਾਰੀ ਸੁਣਾਉਂਦੇ ਆ ਵੀ ਲੱਖਾਂ ਬੰਦੇ ਚੜ ਕੇ ਆਏ, ਇੱਕ ਸਿੰਘ ਨੇ ਇਹ ਮੁਕਾਬਲਾ ਕੀਤਾ, ਇੱਕ ਨੇ ਇਹ ਕੀਤਾ, 14 ਅਟੈਕ ਪਾਤਸ਼ਾਹ ਤੇ 14 ਜੰਗਾਂ ਮਹਾਰਾਜ ਨੇ ਕੀਤੀਆਂ, ਸੂਰਮੇ ਸੀ। ਇਹ ਗੱਲਾਂ ਤੇ ਅਸੀਂ ਸੁਣਾਉਂਦੇ ਆ, ਪਰ ਸਾਨੂੰ ਨਾਲ ਕਲੀਅਰ ਕਰਨਾ ਪੈਣਾ ਹੈ ਵੀ ਉਹ ਸਮਾਂ ਸੀ ਡਿਕਟੇਟਰਸ਼ਿਪ ਦਾ, ਉਦੋਂ ਅਟੈਕ ਸੀ ਤੇ ਸਾਡੇ ਪਾਤਸ਼ਾਹਾਂ ਨੇ ਅਟੈਕ ਦਾ ਮੁਕਾਬਲਾ ਹਥਿਆਰਾਂ ਦਾ ਹਥਿਆਰਾਂ ਨਾਲ ਕੀਤਾ। ਪਰ ਅੱਜ ਸਮਾਂ, ਅੱਜ ਦੇ ਬੱਚਿਆਂ ਨੂੰ ਸਮਝਾਉਣਾ ਪੈਣਾ, ਅੱਜ ਡੈਮੋਕਰੈਟਿਕ ਸਿਸਟਮ ਹੈ, ਡੈਮੋਕ੍ਰੇਸੀ ਹੈ। ਉਦੋਂ ਦੀ ਲੜਾਈ ਹੋਰ ਤਰ੍ਹਾਂ ਦੀ ਸੀ, ਅੱਜ ਜੇ ਕੋਈ ਅਟੈਕ ਕਰੇਗਾ ਤੇ ਅੱਜ ਤੁਹਾਨੂੰ ਲੜਾਈ ਹੋਰ ਤਰ੍ਹਾਂ ਕਰਨੀ ਪੈਣੀ ਹੈ। ਅੱਜ ਅਟੈਕ ਵੀ ਹੋਰ ਤਰ੍ਹਾਂ ਦੇ ਨੇ ਤੇ ਤੁਹਾਨੂੰ ਹੱਲ ਵੀ ਉਹਦਾ ਹੋਰ ਤਰ੍ਹਾਂ ਨਾਲ ਕਰਨਾ ਪੈਣਾ। ਇਹ ਨਾਲ ਨਾਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੀ ਗੱਲ ਨੂੰ ਸਮਝਾਉਣਾ ਪੈਣਾ। ਪਰ ਜੇ ਤੁਸੀਂ ਗਾਉਣ ਵਾਲਿਆਂ ਨੂੰ ਸੁਣ ਲਓ, ਫੈਰ ਕਰਦਾ ਉੱਥੇ ਵੀ ਫੈਰ ਹੀ, ਤੇ ਜੇ ਸਾਡੇ ਵਾਲਿਆਂ ਨੂੰ ਚੱਲ, ਸਾਡੇ ਦੀਵਾਨ 'ਚ ਚੱਲ ਜਾਓ, ਪ੍ਰੋਗਰਾਮ ਢਾਡੀਆਂ ਰਾਗੀਆਂ ਨੂੰ ਸਾਡਾ ਪ੍ਰੋਗਰਾਮ ਸੁਣ ਲਓ, ਉੱਥੇ ਵੀ ਬਸ ਐਂ ਚੱਕਤਾ, ਫਿਰ ਐਂ ਮਾਰਿਆ, ਫਿਰ ਐਂ ਸਿਰ ਖੋਲ ਕੇ ਰੱਖਤਾ, ਆਹੀ ਗੱਲਾਂ ਕਰਦੇ ਨੇ, ਬੁੜਕਦਾ ਗਿਆ ਸਿਰ। ਬਸ ਜਦੋਂ ਆ ਬੁੜਕਦਾ ਸਿਰ ਸੁਣਦੇ ਨੇ ਸਾਡੇ ਬੱਚੇ, ਉਹ ਫਿਰ ਇਹ ਨਹੀਂ ਸਮਝ ਪਾਉਂਦੇ ਵੀ ਉਹ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਵਿੱਚ ਸਿਰ ਬੁੜਕਣ ਦਾ ਫਰਕ ਕੀ ਹੈ। ਸਿਰ ਵੱਢਣ ਦਾ ਉਦੋਂ ਕੀ ਮਤਲਬ ਸੀ, ਅੱਜ ਕੀ ਮਤਲਬ ਹੈ? ਉਦੋਂ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ। ਅੱਜ ਤੇ ਯਾਰ ਤੁਸੀਂ ਕਿਸੇ ਦਾ ਦੰਦ ਤੋੜਿਆ ਤਾਂ ਜੇਲ੍ਹ 'ਚ ਜਾਓਗੇ, ਮੁੱਕਾ ਮਾਰ ਲਓ ਕਿਸੇ ਦੇ ਤਾਂ ਵੀ ਜੇਲ੍ਹ ਜਾ ਜਾਣਾ। ਦੋਨੇ ਗੱਲਾਂ ਇਕੱਠੀਆਂ ਕਰਨੀਆਂ ਪੈਣੀਆਂ, ਸਮਝਾਉਣਾ ਪੈਣਾ ਵੀ ਇਹਦੇ ਦਿਮਾਗ 'ਚ ਇਹ ਤੇ ਵਾੜਤਾ, ਇਹ ਦੱਸਣਾ ਪੈਣਾ ਵੀ ਉਦੋਂ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ। ਜਿਵੇਂ ਅਸੀਂ ਕਹਿੰਦੇ ਆ ਸਾਡੇ ਵੱਡੇ ਵਡੇਰੇ ਖੇਤੀ ਕਰਦੇ ਸੀ, ਪਰ ਨਾਲ ਦੱਸਣਾ ਪੈਣਾ ਉਹ ਬਲਦਾਂ ਨਾਲ ਕਰਦੇ ਸੀ, ਬਲਦਾਂ ਦੀਆਂ ਗੱਲਾਂ ਨਾ ਹੁਣ ਕਰ, ਹੁਣ ਟਰੈਕਟਰ ਬਾਰੇ ਸਮਝਾ। ਉਹ ਸਮਾਂ ਉਦੋਂ ਠੀਕ ਸੀ, ਅੱਜ ਵਾਲਾ ਸਮਾਂ ਅੱਜ ਬਦਲ ਗਿਆ। ਉਹ ਗਲਤ ਨਹੀਂ ਸੀ, ਆਪਣੇ ਸਮੇਂ ਤੇ ਠੀਕ ਸੀ, ਆਪਣੇ ਟਾਈਮ ਤੇ ਠੀਕ ਸੀ, ਪਰ ਅੱਜ ਸਾਨੂੰ ਆਪਣੇ ਹਿਸਾਬ ਨਾਲ ਕਿੱਦਾਂ ਅੱਗੇ ਚੱਲੀਏ। ਗੁਰੂ ਸਾਹਿਬ ਨੇ ਸਾਨੂੰ ਇਹ ਨਜ਼ਰੀਆ ਦਿੱਤਾ ਜ਼ਿੰਦਗੀ ਦੇ ਵਿੱਚ, ਹਰ ਫੈਸਲਾ ਉਹਨਾਂ ਦਾ ਕਿੱਡਾ ਕਮਾਲ ਹੁੰਦਾ। ਥਾਂ ਥਾਂ ਦੇ ਉੱਤੇ ਕਿਤੇ ਉੱਚ ਦੇ ਪੀਰ ਬਣ ਕੇ ਵੀ ਲੰਘੇ, ਭੇਸ ਬਦਲਾਇਆ, ਰੂਪ ਬਦਲਿਆ। ਹੈਗੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਹੈ, ਉੱਚ ਦੇ ਪੀਰ। ਸਾਨੂੰ ਇਹ ਸਿਖਾਇਆ ਵੀ ਵਕਤ ਵਿਚਾਰਨਾ ਕਿੱਦਾਂ, ਅੱਗੇ ਵਧਣਾ ਕਿੱਦਾਂ, ਜ਼ਿੰਦਗੀ ਦੇ ਵਿੱਚ ਵਕਤ ਵਿਚਾਰਨਾ ਕਿੱਦਾਂ। ਬੜੇ ਬੰਦਿਆਂ ਨੇ ਵਕਤ ਵਿਚਾਰਨੇ ਸਿੱਖੇ ਆ, ਤਾਂ ਕਰਕੇ ਗੁਰੂ ਸਾਹਿਬ ਤੋਂ ਇਹ ਸੇਧ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੁੰਦਾ ਹੈ। ਬਸ ਉਹਦੇ ਨਿਯਮਾਂ ਦੇ ਵਿੱਚ ਚੱਲਦੇ ਰਹਿਣਾ ਹੈ, ਕੁਦਰਤ ਦੇ ਵਿਧਾਨ ਨੂੰ ਸਮਝਣਾ ਹੈ, ਲਾਅ ਆਫ ਨੇਚਰ ਨੂੰ ਸਮਝਣਾ ਹੈ, ਉਹਦੇ ਅੱਗੇ ਅਬ ਹਮ ਚੱਲੀ ਠਾਕੁਰ ਪਹਿਹਾਰ। ਸਰੈਂਡਰ ਕਰਤਾ ਅਸੀਂ, ਆਪਣਾ ਆਪ ਭੇਂਟ ਕਰਤਾ, ਸਮਰਪਿਤ ਕਰਤਾ। ਹੁਣ ਭਾਵੇਂ ਕੋਈ ਬੁਰਾ ਕਵੇ, ਭਾਵੇਂ ਭਲਾ ਕਵੇ, ਹੁਣ ਨਹੀਂ ਕੋਈ ਸਾਨੂੰ ਫਿਕਰ। ਹੁਣ ਕੋਈ ਮਾੜਾ ਕਵੇ, ਜਿਵੇਂ ਇੱਕ ਸ਼ਬਦ ਹੈ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂਕੋ ਕਰੂੰ ਸ਼ਿੰਗਾਰ, ਭਗਤ ਨਾਮਦੇਵ ਜੀ ਦਾ ਸ਼ਬਦ। ਪਹਿਲਾਂ ਆਪਾਂ ਇਹਦੇ ਅਰਥ ਥੋੜੇ ਜਿਹੇ ਸਮਝ ਲੈਂਦੇ ਹਾਂ, ਬਾਅਦ ਵਿੱਚ ਸ਼ਬਦ ਸੁਣਾਂ, ਜਾਂ ਫਿਰ ਇੱਦਾਂ ਕਰਦੇ ਹਾਂ ਪਹਿਲਾਂ ਸ਼ਬਦ ਸੁਣਦੇ ਹਾਂ, ਜੇ ਸਵਾ ਅੱਠ ਹੋਏ ਆ ਆਪਾਂ ਅੱਧਾ ਕੁ ਘੰਟਾ ਹੋਰ ਲਾਵਾਂਗੇ, ਪਹਿਲਾਂ ਸ਼ਬਦ ਸੁਣ ਲੈਂਦੇ ਹਾਂ ਫਿਰ ਆਪਾਂ ਨਾਲੇ ਦੀ ਵਿਆਖਿਆ ਵੀ ਕਰਦੇ ਹਾਂ। ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ ਬੜਾ ਪਿਆਰਾ, ਲਵੇ ਪਹਿਲਾਂ ਸ਼ਬਦ ਸੁਣ ਲਓ, ਸਾਰੇ ਜਣੇ ਟਕਾ ਨਾਲ ਸੁਣਿਓ, ਬੜੀ ਫੀਲਿੰਗ ਨਾਲ 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 ਬੋਲਿਓ ਜਿਹੜੇ ਬੋਲ ਸਕਦੇ।
ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਰਜ ਰਜ ਤਾਕੋ ਕਰੋ ਸ਼ਿੰਗਾਰ, ਰਜ ਰਜ ਤਾਕੋ ਸ਼ਿੰਗਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ। ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ, ਰਜ ਰਜ ਤਾਕੋ ਕਰੋ ਸ਼ਿੰਗਾਰ, ਰਜ ਰਜ ਤਾਕੋ ਕਰੋ ਸ਼ਿੰਗਾਰ, ਮੈਂ ਬੋਰੀ ਮੇਰਾ ਰਾਮ ਪਤਾਰ, ਮੈਂ ਬੋਰੀ ਮੇਰਾ ਰਾਮ ਪਤਾਰ। ਰਸਨਾ ਰਾਮ ਰਸਾਇਣ ਪੀਤ,
ਰਸਨਾ ਰਾਮ ਰਸਾਇਣ ਪੀਤ,
ਅਬ ਜੀ ਜਾਨ ਐਸੀ ਬਣ, ਗੋਪਾਲ ਨਿਸ਼ਾਨ ਬਜਾਈ,
ਮਿਲੋ ਗੋਪਾਲ ਨਿਸ਼ਾਨ ਬਜਾਈ,
ਰਜ ਰਜ ਤਾਕ ਸ਼ਿੰਗਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਮੈਂ ਬਾਰੀ ਮੇਰਾ ਰਾਮ ਪਤਾਰ ਮੈਂ ਬਾਰੀ ਮੇਰਾ ਰਾਮ ਪਤਾਰ ਉਸਤ ਨਿੰਦਾ ਕਰੇ ਨਰ ਕੋਈ
ਉਸਤ ਨਿੰਦਾ ਕਰੇ ਨਰ ਕੋਈ
ਨਾਮੇ ਸ਼੍ਰੀ ਰੰਗ ਭੇਟਲ ਸੋਈ ਰਜ ਰਜ ਤਾਕੋ ਕਰੋ ਸ਼ਿੰਗਾਰ ਰਜ ਰਜ ਤਾਕੋ ਕਰੋ ਸ਼ਿੰਗਾਰ ਮੈਂ ਬਾਰੀ ਮੇਰਾ ਰਾਮ ਪਤਾਰ 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 ਮੇਰਾ ਰਾਮ ਪਤਾਰ ਮੈਂ ਬੋਲੀ ਮੇਰਾ ਰਾਮ ਪਤਾਰ ਮੈਂ ਬੋਲੀ ਮੇਰਾ ਰਾਮ ਪਤਾਰ ਮੇਰਾ ਰਾਮ ਮੈਂ ਬੋਲੀ ਮੇਰਾ ਰਾਮ ਪਤਾ
ਇੱਥੇ ਭਗਤ ਨਾਮਦੇਵ ਜੀ
ਕਹਿੰਦੇ ਰਾਮ ਨੂੰ ਮੈਂ ਆਪਣਾ ਪਤਾਰ ਮੰਨ ਲਿਆ ਤੇ ਲੋਕੀ ਮੈਨੂੰ ਝੱਲੀ ਕਹਿੰਦੇ ਆ ਕਮਲਾ ਕਹਿੰਦੇ ਆ ਪਰ ਸੋਚ ਲਿਆ ਵੀ ਲੋਕੀ ਜੋ ਮਰਜ਼ੀ ਕਹਿੰਦੇ ਰਹਿਣ ਝੱਲੇ ਹੁੰਦੇ ਤੇ ਨਹੀਂ ਜਿਹੜੇ ਬੰਦੇ ਸਹੀ ਰਾਹ ਤੇ ਚੱਲਦੇ ਆ ਹੁੰਦੇ ਤੇ ਨਹੀਂ ਪਰ ਲੋਕ ਕਹਿਣ ਲੱਗ ਜਾਂਦੇ ਕਿਉਂਕਿ ਲੋਕਾਂ ਦੇ ਹਿਸਾਬ ਨਾਲ ਝੱਲੇ ਹੁੰਦੇ ਵੇਖਣ ਵਾਲੇ ਕਹਿੰਦੇ ਆ ਵੀ ਇਹ ਤੇ ਕਮਲਾ ਹੀ ਹੈ ਇਹ ਆਡੀ ਤੁਰਿਆ ਫਿਰਦਾ ਵੱਖਰਾ ਹੀ ਤੁਰਿਆ ਫਿਰਦਾ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਆ ਕਿ ਲੋਕ ਮੈਨੂੰ ਕਹਿੰਦੇ ਆ ਮੈਂ ਹੁਣ ਰਮੇ ਨੂੰ ਸਮਝਦਾ ਮੈਂ ਕੁਦਰਤ ਦੇ ਨਿਯਮਾਂ ਦੇ ਵਿੱਚ ਚੱਲਦਾ ਲਾਅ ਆਫ ਨੇਚਰ ਨੂੰ ਸਮਝਦਾ ਕੁਦਰਤ ਦਾ ਵਿਧਾਨ ਕੀ ਹੈ ਜੇ ਮੈਂ ਆਹ ਗੱਲ ਕਵਾਂ ਨਾ ਵੀਰੋ ਸੁਣੋ ਆਪਣੇ ਵਾਲੇ ਗੋਰਿਆਂ ਨੂੰ ਕੀ ਕਹਿੰਦੇ ਆ ਭਲਾ ਕਮਲੇ ਹੀ ਕਹਿੰਦੇ ਵੀ ਇਹ ਕਮਲੇ ਲੋਕ ਹੈ ਲੈ ਪੈਸਾ ਇਹ ਨਹੀਂ ਜੋੜਦੇ 18 ਸਾਲ ਦੇ ਨਿਆਣੇ ਨੂੰ ਕਹਿੰਦੇ ਚੱਲ ਘਰੋਂ ਬਾਹਰ, ਜੇ ਸਾਡੇ ਘਰੇ ਰਹਿਣਾ ਹੈ ਤੇ ਖਰਚਾ ਦੇ, ਘਰ ਦਾ ਕਿਰਾਇਆ ਵੀ ਦੇ, ਗਰੋਸਰੀ ਦੇ ਪੈਸੇ ਵੀ ਦੇ, ਚੱਲ ਘਰੋਂ ਬਾਹਰ। ਲੈ ਯਾਰ 5 ਦਿਨ ਕਮਾਉਂਦੇ ਐ ਤੇ 2 ਦਿਨਾਂ ਚ ਸਾਰੇ ਹੀ ਖਾ ਖੂ ਜਾਂਦੇ ਐ, ਇਦਾਂ ਹੀ ਕਹਿੰਦੇ ਸਾਡੇ ਬੰਦੇ। ਜੇ ਤੁਸੀਂ ਅਮਰੀਕਾ ਕੈਨੇਡਾ ਜਾ ਕੇ ਵੇਖੋ, ਉਹਨੇ 5-5 ਘਰ ਖਰੀਦੇ ਹੋਏ ਐ ਤੇ ਗੋਰੇ ਉੱਥੇ ਹੀ ਜੰਮੇ ਐ, ਕਿਰਾਏ ਤੇ ਰਹਿੰਦੇ ਐ। ਰਿਸ਼ਤੇਦਾਰੀ ਵਿਆਹ ਕਰਨਗੇ ਤਾਂ ਵੀ ਸਾਦਾ ਜਿਹਾ, 5-4 ਜਣੇ ਆਉਣਗੇ, ਆਪਣਾ ਆਪਣਾ ਲਿਆਓ ਤੇ ਖਾ ਲਓ। ਜੇ ਕੋਈ ਮਰ ਜਾਂਦਾ ਹੈ ਤਾਂ ਵੀ ਆਪਣਾ ਹੀ ਲੈ ਆਇਓ ਘਰੋਂ, ਖਾ ਇਕੱਠੇ ਲੈਣਗੇ, ਲਿਆਉਣਗੇ ਘਰੋਂ ਘਰੋਂ। ਤੇ ਸਾਡੇ ਵਾਲੇ ਬੰਦੇ ਕਰੋੜਾਂ ਰੁਪਇਆ ਖਰਚਦੇ ਐ, ਜੋੜਦੇ ਐ, ਵੀਕਐਂਡ ਤੇ ਵੀ ਕੰਮ ਕਰਦੇ, ਕਹਿੰਦੇ ਛੁੱਟੀ ਤੇ ਕਰਨੀ ਹੋਈ ਨਹੀਂ। ਸਾਡੇ ਕਈ ਬੰਦੇ ਵੀ, ਇੱਕ ਗੱਲ ਮੈਂ ਹੋਰ ਵਿੱਚਦੀ ਮੈਂ ਗੱਲ ਕਰ ਲਵਾਂ, ਵੀ ਜਦੋਂ ਨਾ ਤੁਸੀਂ ਇੱਕ ਗੱਲ ਅਸੀਂ ਕਹਿੰਦੇ ਆ ਬਈ ਕੰਮ ਕਰਨ ਨੂੰ ਕਹਿੰਦੇ ਹੋ ਜੀ, ਤੁਸੀਂ ਕੰਮ ਕਰੋ, ਤੁਸੀਂ ਕਹਿੰਦੇ ਹੋ ਅਸੀਂ ਹੁਣ ਦਿਨ ਰਾਤ ਹੀ ਕੰਮ ਕਰਦੇ ਹਾਂ, ਤੁਸੀਂ ਇਹ ਸਮਝਾਉਂਦੇ ਹੋ ਸਾਨੂੰ ਵੀ ਅਸੀਂ ਹੁਣ ਕੰਮ ਕਰੀਏ। ਚੇਤਾ ਰੱਖਿਓ ਵੀਰੋ, ਬੈਲੈਂਸ ਬੜਾ ਜ਼ਰੂਰੀ ਹੈ। ਕੰਮ ਕਰਨਾ ਹੈ ਪਰ ਮੈਂਟਲੀ ਰਿਲੈਕਸ ਰਹਿਣਾ, ਇਹਦੀ ਰਿਕੁਆਇਰਮੈਂਟ ਕੀ ਹੈ? ਸ਼ਾਂਤੀ ਦੀ। ਸਰੀਰ ਦੀ ਰਿਕੁਆਇਰਮੈਂਟ ਹੈ, ਠੀਕ ਤਾਂ ਰਹੂਗਾ ਜੇ ਭੱਜ ਨੱਠ ਕਰਾਂਗੇ, ਸਰੀਰ ਤਾਂ ਠੀਕ ਰਹਿੰਦਾ, ਪਰ ਮਾਈਂਡ ਨੂੰ ਰਿਲੈਕਸ ਰੱਖਣ ਵਾਸਤੇ 6 ਦਿਨ ਕੰਮ ਕਰਕੇ 1 ਦਿਨ ਕੰਪਲੀਟ ਛੁੱਟੀ ਵੀ ਚਾਹੀਦੀ ਹੈ। ਕੰਪਲੀਟ ਰਿਲੈਕਸ ਰਹਿ ਇੱਕ ਦਿਨ, ਕਿਸੇ ਨੂੰ ਨਾ ਮਿਲ, ਕਿਸੇ ਨਾਲ ਨਾ ਗੱਲ ਕਰ, ਆਪਣੇ ਆਪ ਚ ਰਹਿ, ਛੁੱਟੀ ਕਰ, 2-4 ਘੰਟੇ ਇਕੱਲਾ ਬੈਠ, ਕਿਸੇ ਨਹਿਰ ਤੇ ਤੁਰਨ ਜਾ, ਖਾਲੀ ਬੈਠ, ਇਕੱਲਾ ਬੈਠ ਜਾ, ਕਿਸੇ ਥਾਂ ਤੇ ਬਹਿ ਜਾ ਜਾ, ਪਰ ਰਿਲੈਕਸ ਰਹਿਣਾ ਬੜਾ ਜ਼ਰੂਰੀ ਹੈ। ਕੰਮ ਕਰਨ ਦੇ ਮਤਲਬ ਇਹ ਨਹੀਂ ਹੁੰਦਾ ਕਿ ਹਰ ਵੇਲੇ, ਹੁਣ ਸਾਡੇ ਵਾਲੇ ਬੰਦੇ ਗੋਰਿਆਂ ਨੂੰ ਕਮਲੇ ਕਹਿੰਦੇ ਆ, ਵੀ 5 ਦਿਨ ਕਮਾਇਆ ਤੇ 2 ਦਿਨਾਂ ਚ ਸਾਰਾ ਉਡਾ ਦਿੰਦੇ ਆ। ਬੱਚੇ ਜਿਹੜੇ ਐ ਨਿਆਣਿਆਂ ਨੂੰ 18 ਸਾਲ ਤੋਂ ਬਾਅਦ ਕਹਿੰਦੇ ਚੱਲ ਕਰ, ਆਪਣੀਆਂ ਮਰਜ਼ੀ ਕਰੋ, ਆਪਣੇ ਹਿਸਾਬ ਨਾਲ ਚੱਲੋ। ਸਾਡੇ ਵਾਲੇ ਕਮਲੇ ਕਹਿੰਦੇ, ਅਸਲ ਵਿੱਚ ਕੁਦਰਤੀ ਜਿਹੜੇ ਹੋਣੇ ਚਾਹੀਦੇ ਲਾਅ ਆਫ ਨੇਚਰ, ਸਾਡੇ ਸਾਡਾ ਬਣਾਇਆ ਸਮਾਜ ਦਾ ਕਾਨੂੰਨ ਹੈ, ਜਿਹੜਾ ਸਾਡਾ ਸਮਾਜ ਦਾ ਕਾਨੂੰਨ ਤੇ ਉਹਨਾਂ ਦਾ ਸਮਾਜ ਦਾ ਕਾਨੂੰਨ, ਮੈਂ ਫਿਰ ਧਿਆਨ ਨਾਲ ਸਮਝਿਓ, ਕੁਦਰਤ ਦੇ ਨਿਯਮਾਂ ਮੁਤਾਬਕ ਅਸੀਂ ਉਲਟਾਂ, ਉਹਨਾਂ ਦਾ ਕੁਦਰਤ ਦੇ ਨਿਯਮਾਂ ਮੁਤਾਬਕ ਠੀਕ ਹੈ। ਜਿਹੜਾ ਸਮਾਜ ਵਿਗਿਆਨ ਦਾ ਨੁਕਤਾ ਹੈ ਨਾ, ਸਮਾਜ ਦਾ ਜਿਹੜਾ ਕਾਨੂੰਨ ਬਣਾਉਣਾ ਹੁੰਦਾ ਹੈ, ਉਹ ਕੁਦਰਤ ਦੇ ਕਾਨੂੰਨ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ, ਲਾਅ ਆਫ ਨੇਚਰ ਦੇ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ। ਜਿਹੜੇ ਅਸੀਂ ਆਪਣੇ ਸਮਾਜ ਦੇ ਐਕਟ ਬਣਾਈ ਫਿਰਦੇ ਹਾਂ, ਕਾਨੂੰਨ ਬਣਾਈ ਫਿਰਦੇ ਹਾਂ, ਇਹ ਸਾਡਾ ਸਮਾਜ ਦਾ ਕਾਨੂੰਨ ਕੁਦਰਤ ਦੇ ਕਾਨੂੰਨ ਦੇ ਨਾਲ ਮਿਲਦਾ ਜੁਲਦਾ ਨਹੀਂ। ਕੁਦਰਤ ਦਾ ਵਿਧਾਨ ਕਹਿੰਦਾ 18 ਸਾਲ ਤੋਂ ਬਾਅਦ ਬੱਚੇ ਨੂੰ ਖੁੱਲ ਦੇਣੀ ਪੈਣੀ ਹੈ, ਇਹ ਕੁਦਰਤ ਦਾ ਵਿਧਾਨ ਕਹਿੰਦਾ। ਇੱਕ ਟਾਈਮ ਹੈ, ਇੱਕ ਸਮਾਂ ਹੈ। ਹੁਣ ਸਾਡੇ ਕੀ ਹੈ, ਸਾਡੇ ਉਲਟ ਹੈ, ਉਹ ਨਹੀਂ ਨਹੀਂ ਏਦਾਂ ਹੁੰਦਾ, ਬਸ ਫਿਰ ਚੋਰੀਆਂ, ਬੇਈਮਾਨੀਆਂ ਤੇ ਝੂਠ। ਤੁਸੀਂ ਸੋਚ ਕੇ ਵੇਖੋ, ਪਿੰਡਾਂ ਚੋਂ ਆਉਂਦੇ ਆ, ਨੋਟ ਕਰੋ, ਸਾਡੇ ਕਿੰਨੇ ਬੱਚੇ ਹੈ ਜਿਹੜੇ ਮਾਂ ਪਿਓ ਨਾਲ ਸੱਚ ਬੋਲਦੇ ਆ, ਹਜ਼ਾਰਾਂ ਹੀ ਬੱਚਾ, ਲੱਖਾਂ ਹੀ। ਇੱਕ ਪਿੰਡ ਵਿੱਚ 500 ਹੈ ਤੇ ਸਭ ਬਹੁਤੇ ਨਿਆਣੇ ਜਿਹੜੇ ਹੈ 450 ਤੋਂ ਵੱਧ ਹੈ ਜਿਹੜੇ ਝੂਠ ਹੀ ਬੋਲਦੇ, ਲਕੋ ਰੱਖਦੇ, ਬੇਈਮਾਨੀਆਂ ਕਰਨੀਆਂ ਪੈਂਦੀਆਂ। ਅਸੀਂ ਸਿਖਾ ਹੀ ਇਹ ਕੁਛ ਰਹੇ, ਅਸੀਂ ਗੱਲ ਹੀ ਨਹੀਂ ਇਸ ਇਹਨਾਂ ਵਿਸ਼ਿਆਂ ਦੇ ਉੱਤੇ ਕਰ ਰਹੇ, ਜਿਸ ਕਰਕੇ ਸਾਡਾ ਸਮਾਜ ਬੇਈਮਾਨਾਂ ਦਾ, ਚੋਰਾਂ ਦਾ ਬਣ ਰਿਹਾ, ਝੂਠਿਆਂ ਦਾ ਬਣ ਰਿਹਾ। ਲੁਕੋ ਰੱਖੋ, ਪਰਦੇ ਰੱਖੋ, ਕਰੋ ਸਭ ਕੁਝ, ਦੱਸੋ ਨਾ, ਇਦਾਂ ਆ ਸਾਡੇ ਸਾਰਾ ਕੁਝ ਇਦਾਂ ਹੁੰਦਾ, ਪਰ ਚੋਰੀਆਂ ਪਰਦੇ ਰੱਖਦੇ ਆ, ਲੁਕੋ ਰੱਖਦੇ ਆ, ਚੱਲਦਾ ਸਾਰਾ ਕੁਝ ਇਹੋ ਹੀ ਹੈ। ਤੇ ਹੁਣ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹਦੇ ਮੁਤਾਬਕ ਸਮਾਜ ਘੜਨਾ ਹੁੰਦਾ, ਸਮਾਜ ਦੇ ਕਾਨੂੰਨ ਕੁਦਰਤ ਦੇ ਕਾਨੂੰਨ ਦੇ ਬਰਾਬਰ ਨਾਲ ਘੜਨੇ ਹੁੰਦੇ ਹੈ, ਲਾਅ ਆਫ ਨੇਚਰ ਨਾ ਟੁੱਟੇ। ਕੁਦਰਤ ਦਾ ਵਿਧਾਨ ਨੂੰ ਸਮਝ, ਪਹਿਲਾਂ ਕੁਦਰਤ ਨੂੰ ਸਮਝ ਲਓ, ਨੈਚੁਰਲ ਐਕਟ ਨੂੰ ਸਮਝ ਕੇ ਫਿਰ ਆਪਣੇ ਐਕਟ ਬਣਾਓ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਫਿਰ ਆਪਣੇ ਨਿਯਮ ਬਣਾਓ। ਪਰ ਅੱਜ ਪੰਗਾ ਕੀ ਹੈ, ਸਾਡੇ ਨਿਯਮ ਕੁਦਰਤ ਦੇ ਨਿਯਮ ਨਾਲ ਰਲਦੇ ਨੇ, ਇਸੇ ਕਰਕੇ ਜਿਹੜੇ ਬੱਚੇ ਜਿਹੜੇ ਨੇ ਵਿਗੜ ਜਾਂਦੇ ਆ, ਇਸੇ ਕਰਕੇ ਗੁੱਸਾ, ਕ੍ਰੋਧ, ਅੰਦਰੋਂ ਜ਼ਹਿਰ ਨਿਕਲਦੀ ਹੈ। ਹੁਣ ਸਾਡੇ ਵਾਲੇ ਗੋਰਿਆਂ ਨੂੰ ਕਹਿਣਗੇ, ਪਾਗਲ ਲੋਕ ਨੇ ਜੀ, 4-5 ਦਿਨ ਕਮਾਇਆ ਤੇ ਖਾ ਲਿਆ, ਬੱਚਿਆਂ ਨੂੰ ਇੱਦਾਂ ਖੁੱਲ ਦਿੱਤੀ ਹੈ, ਇਹ ਵੀਕਐਂਡ ਦੇ ਉੱਤੇ ਘੁੰਮਣ ਤੁਰ ਜਾਂਦੇ ਆ, ਆਪਣੇ ਆਪ ਨੂੰ ਐਂ ਇਕੱਲੇ ਬੈਠੇ ਨੇ, ਸਾਡੇ ਪਾਗਲ ਕਹਿੰਦੇ ਨੇ, ਵਿਆਹ ਕੀਤਾ ਯਾਰ ਸਾਰੀ ਦੁਨੀਆ ਨੂੰ ਪਤਾ ਲੱਗੇ ਬਹਿ ਜਾ ਕਰੋ ਭਾਵੇਂ ਅੱਡੀਆਂ ਚੱਕ ਕੇ ਫਾਹ ਲੈਣਾ ਪਵੇ ਭਾਵੇਂ ਕਰਜ਼ਾ ਚੱਕ ਚੱਕਣਾ ਪੈਂਦਾ ਇਦਾਂ ਹੀ ਹੋ ਰਿਹਾ ਪਰ ਉਹ ਜਿਹੜਾ ਸਮਾਜ ਵਿਗਿਆਨ ਜਿਹੜਾ ਉਹਨਾਂ ਲੋਕਾਂ ਦੇ ਸਮਾਜ ਵਿਗਿਆਨੀ ਨੇ ਉਹਨਾਂ ਨੇ ਜਦੋਂ ਘੜਿਆ ਉਹਨਾਂ ਨੇ ਉਹ ਚੀਜ਼ਾਂ ਘੜੀਆਂ ਤੇ ਸਾਡੇ ਇਹ ਸਮਾਜ ਵਿਗਿਆਨ ਨਹੀਂ ਘੜਿਆ ਗਿਆ ਕਿਉਂ ਨਹੀਂ ਘੜਿਆ ਸਾਡੇ ਪੁਜਾਰੀ ਵਾਲਾ ਧਰਮ ਹਾਵੀ ਹੈ ਕੁਦਰਤ ਦੇ ਕਾਨੂੰਨ ਵਾਲਾ ਧਰਮ ਹਾਵੀ ਨਹੀਂ ਜਿਹੜੇ ਲੋਕਾਂ ਨੇ ਸਮਾਜ ਲਈ ਨਿਯਮ ਬਣਾਏ ਹੈ ਧਿਆਨ ਨਾਲ ਸੁਣਿਓ ਸਮਾਜ ਦੇ ਨਿਯਮ ਪੁਜਾਰੀ ਦੇ ਝੂਠੇ ਧਰਮ ਦੇ ਹਿਸਾਬ ਨਾਲ ਬਣੇ ਹੈ ਪਰ ਬਣਨੇ ਚਾਹੀਦੇ ਸੀ ਕੁਦਰਤ ਦੇ ਵਿਧਾਨ ਧਿਆਨ ਚ ਰੱਖ ਕੇ ਨਿਯਮ ਬਣਨੇ ਚਾਹੀਦੇ ਸੀ ਫਿਰ ਸੋਹਣੇ ਹੋਣੇ ਸੀ ਫਿਰ ਖੁੱਲ ਵੀ ਚਾਹੀਦੀ ਸੀ ਆਜ਼ਾਦੀ ਵੀ ਹੋਣੀ ਸੀ ਫਿਰ ਜ਼ਿੰਦਗੀ ਸੀ ਫਿਰ ਜ਼ਿੰਦਗੀ ਸੀ ਪਰ ਅੱਜ ਜੋ ਸਾਨੂੰ ਪੜ੍ਹਾਈਆਂ ਗਈਆਂ ਪੱਟੀਆਂ ਜੋ ਦਿਮਾਗ 'ਚ ਬਿਠਾਇਆ ਗਿਆ ਉਹਦੇ ਹਿਸਾਬ ਨਾਲ ਸਮਾਜ ਬਣਿਆ ਤੇ ਹਾਲਾਤ ਅਸੀਂ ਵੇਖ ਹੀ ਰਹੇ ਹਾਂ ਕਮਲੇ ਕਹਿੰਦੇ ਆ ਤੇ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਵੀ ਕਹਿੰਦੇ ਕਮਲਾ ਹੀ ਹੈ ਕਹਿੰਦੇ ਕਮਲਾ ਹੀ ਹੈ ਪਰ ਕਹਿੰਦੇ ਮੈਂ ਤੇ ਕਮਲਾ ਹੀ ਠੀਕ ਹਾਂ ਮੈਂ ਬੌਰੀ ਮੇਰਾ ਨਾਮ ਪਤਾਰ ਰਮਿਆ ਹੋਇਆ ਜਿਹੜਾ ਉਹ ਮੇਰਾ ਪਤਾਰ ਹੈ ਕੁਦਰਤ ਦਾ ਨਿਯਮ ਨੂੰ ਮੈਂ ਸਮਝਦਾ ਤੇ ਆਪਣੀ ਜ਼ਿੰਦਗੀ ਜਿਉਂਦਾ ਮੈਂ ਅੱਗੇ ਪੰਕਤੀਆਂ ਸੁਣੋ ਸ਼ੁਰੂ ਤੋਂ
ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕਹੋ ਕਰੋ ਸ਼ਿੰਗਾਰ
ਜਿਵੇਂ ਇੱਕ ਔਰਤ ਫੱਬਦੀ ਹੈ ਨਾ ਇੱਕ ਔਰਤ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਸਵਾਰਦੀ ਹੈ ਇਹ ਨੈਚੁਰਲ ਹੈ ਮੈਂ ਫੇਰ ਅਰਜ਼ ਕਰਦਾ ਇੱਕ ਮਿੰਟ ਲਈ ਰੁਕ ਜਾਈਏ ਇੱਥੇ ਬੰਦੇ ਵਿੱਚ ਤਾਕਤਵਰ ਦਿਸਣਾ ਇਹ ਕੁਦਰਤੀ ਹੈ ਬੰਦਾ ਚਾਹੁੰਦਾ ਮੈਂ ਤਾਕਤਵਰ ਦਿਸਾਂ ਮੇਰੇ ਡੋਲੇ ਡੀਲ ਡੋਲ ਮੇਰੀ ਇਦਾਂ ਨਜ਼ਰ ਆਵੇ ਬੰਦੇ ਵਿੱਚ ਤਾਕਤਵਰ ਦਿਸਣਾ ਇਹ ਨੈਚੁਰਲ ਹੈ ਤੇ ਔਰਤ ਵਿੱਚ ਸਜਣਾ ਤੇ ਸਵਰਨਾ ਇਹ ਵੀ ਨੈਚੁਰਲ ਹੈ ਕੁਦਰਤੀ ਹੈ ਆਪਾਂ ਨਿੱਕੇ ਹੁੰਦੇ ਜਦੋਂ ਵੇਖਦੇ ਹਾਂ ਵੀ ਜਿਹੜਾ ਬੱਚਾ ਹੈ ਮੁੰਡਾ ਹੈ ਉਹ ਬਚਪਨ ਤੋਂ ਹੀ ਟਰੈਕਟਰ ਚੱਕੂ ਟਰੱਕ ਚੱਕੂ ਤੇ ਜੇ ਲੜਕੀ ਨੂੰ ਲੈ ਕੇ ਜਾਇਓ ਤੁਸੀਂ ਛੋਟੀ ਜਿਹੀ ਬੱਚੀ ਨੂੰ ਉਹ ਗੁੱਡੀ ਚੱਕੂ ਉਹ ਗੁੱਡੀਆਂ ਨੂੰ ਹੱਥ ਪਾਓ ਛੋਟੀ ਜਿਹੀ ਗੁੱਡੀ ਡੋਲ ਚੱਕ ਲੈਂਦੀ ਹੈ ਅੱਛਾ ਉਹ ਉਹਨੂੰ ਸਵਾਰਦੀ ਹੈ ਉਹਦੇ ਸੁਰਖੀ ਲਾਉਂਦੀ ਹੈ ਉਹਨੂੰ ਵਾਹੁੰਦੀ ਹੈ ਇਹ ਕੁਦਰਤੀ ਹੈ ਨੈਚੁਰਲ ਆਟੋਮੈਟਿਕ ਹੈ ਇਹ ਇਹਦੇ ਇਹ ਜਾਣ ਕੇ ਨਹੀਂ ਇਹ ਕੁਦਰਤੀ ਹੈ ਹੁਣ ਜੇ ਤੁਸੀਂ ਰੋਕ ਦੋਗੇ ਬੰਦੇ ਨੂੰ ਵੀ ਰੋਕ ਦੋ ਔਰਤ ਨੂੰ ਵੀ ਰੋਕ ਦੋ ਉਹਦੇ ਅੰਦਰ ਰਹਿ ਜਾਣਾ ਸਾਰਾ ਕੁਝ ਉਹ ਨਿਕਲਣਾ ਨਹੀਂ ਉਹ ਵੇਖਣ ਨੂੰ ਭਾਵੇਂ ਗੁਰਸਿੱਖੀ ਦੇ ਰੂਪ ਵਿੱਚ ਬਾਹਰੋਂ ਨਜ਼ਰ ਆਵੇ ਪਰ ਜਿੱਦਣ ਉਹ ਇਕੱਲੀ ਹੋਣਾ ਉਹਨੇ ਵਾਲ ਖੋਲ ਖੋਲ ਕੇ ਵੇਖਣਾ ਮੈਂ ਕਿੱਦਾਂ ਦੀ ਲੱਗਦੀ ਹਾਂ ਜਿੱਦਣ ਉਹਨੇ ਅੰਦਰ ਹੋਣਾ ਨਾ ਇਕੱਲੀ ਨੇ ਉਦੋਂ ਉਹਨੇ ਉਦਾਂ ਤਿਆਰ ਹੋ ਕੇ ਵੇਖਣਾ ਕਿਉਂਕਿ ਇਹ ਨੈਚੁਰਲ ਹੈ ਇਹ ਉਹਦੇ ਵੱਸ ਦੀ ਗੱਲ ਨਹੀਂ ਉਹਦਾ ਦਿਮਾਗ ਹੀ ਇੱਦਾਂ ਕੰਮ ਕਰਦਾ ਸਜਣਾ ਸਵਰਨਾ ਹੀ ਨਹੀਂ ਹੁੰਦਾ ਸਜਾਣਾ ਵੀ ਤੇ ਸਵਾਰਨਾ ਵੀ ਇਹ ਔਰਤ ਦੇ ਹਿੱਸੇ ਆਇਆ ਘਰ ਨੂੰ ਸਵਾਰਨਾ ਹਰ ਚੀਜ਼ ਨੂੰ ਸਵਾਰਨਾ ਇਹ ਵੀ ਔਰਤ ਦੇ ਹੱਥ ਹੈ ਉਹਦੇ ਸੁਭਾਅ ਵਿੱਚ ਤੇ ਸਾਡੇ ਸੁਭਾਅ ਵਿੱਚ ਬੜਾ ਫਰਕ ਹੈ ਸਬਰ ਵੀ ਹੈ ਨੌ ਮਹੀਨੇ ਪੇਟ ਵਿੱਚ ਬੱਚੇ ਨੂੰ ਰੱਖਣਾ ਇਹ ਔਰਤ ਦਾ ਸਬਰ ਹੈ ਇੰਨਾ ਲੰਮਾ ਟਾਈਮ ਇਹ ਕੁਦਰਤੀ ਹੈ ਇਹ ਸਾਰਾ ਕੁਝ ਨੈਚੁਰਲ ਹੈ ਸਾਡੇ ਕੀ ਹੈ ਹਰ ਚੀਜ਼ ਤੇ ਪਾਬੰਦੀ ਹੈ ਬੱਚੇ ਦਾ ਨੱਚਣਾ ਅੱਜ ਮੈਨੂੰ ਪੁੱਛਦਾ ਸੀ ਸਾਡਾ ਹੀ ਇੱਕ ਬੰਦਾ ਕਹਿੰਦਾ ਜੀ ਨੱਚ ਲੈਣਾ ਚਾਹੀਦਾ ਕਿ ਨਹੀਂ ਮੈਨੂੰ ਪੁੱਛਦਾ ਵੀ ਮੈਂ ਕਿਹਾ ਹੁਣ ਤੂੰ ਨੱਚਣਾ ਚਾਹੁੰਦਾ ਜੇ ਤੇਰੀ ਕਿਸੇ ਨੇ ਵੀਡੀਓ ਬਣਾ ਲਈ ਲੋਕਾਂ ਨੇ ਕਹਿੰਦਾ ਨਚਾਰ ਹੈ ਮੈਨੂੰ ਪੁੱਛਿਆ ਕਹਿੰਦਾ ਕਿੱਦਾਂ ਕਰੀਏ ਮੈਂ ਉਹਨੂੰ ਹੱਸਦਾ ਸੀ ਮੈਂ ਕਿਹਾ ਪਿਆਰਿਆ ਸੱਚ ਤੇ ਇਹ ਹੈ ਵੀ ਜੇ ਨਾ ਮੈਂ ਕੁੱਤਾ ਖੁੱਲਾ ਛੱਡਾਂ ਸਾਡੇ ਕੋਲ 6-7 ਨੇ ਤੇ ਮੈਂ ਇਧਰੋਂ ਜਾਵਾਂ ਜਦੋਂ ਤੇ ਮੈਂ ਉਹਦੀ ਸੰਗਲੀ ਖੋਲ ਦਿਓ ਤੇ ਉਹ ਜਦੋਂ ਜਦੋਂ ਇੱਦਾਂ ਪਿਆਰ ਨਾਲ ਬੁਲਾਉਣਾ ਨਾ ਇੱਕ ਵਾਰੀ ਹੱਥ ਲਵਾ ਲੈਣਾ ਉਹਨੇ ਮੁੜ ਕੇ ਫਿਰ ਛਾਲਾਂ ਮਾਰਦੀਆਂ ਨੇ ਵੀ ਨੱਚਣਾ ਉਹਨੂੰ ਕਿਹਨੇ ਸਿਖਾਇਆ ਇਹ ਨੈਚੁਰਲ ਹੈ ਇਹ ਕੁਦਰਤੀ ਹੈ ਅੰਦਰ ਨਾ ਵੇਖਿਓ ਸੁਣੋ ਇੱਕ ਬੰਦਾ ਹੱਸਦਾ ਇੱਕ ਇੱਦਾਂ ਇੰਨਾ ਹੀ ਹੱਸਦਾ ਬਸ ਜਿਵੇਂ ਮੇਰੇ ਕੋਲ ਨਹੀਂ ਵੇਖਿਓ ਇੱਕ ਐਂ ਹੱਸਦਾ ਬਸ ਇੰਨਾ ਹੀ ਇੱਕ ਹਾ 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 ਇੰਨਾ ਇੱਕ ਹਾ 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 ਇੱਕ ਐਂ ਹੱਸਦਾ ਇੱਕ ਛਾਲ ਮਾਰਦਾ ਇੱਕ ਬੁੜਕਦਾ ਨਾਲ ਤਾੜੀ ਵੀ ਮਾਰਦਾ ਐਂ ਹੱਸਦਾ ਕਈ ਬੰਦੇ ਐਂ ਹੱਸਦੇ ਨੇ ਹੁਣ ਇਹ ਨੈਚੁਰਲ ਹੈ ਕਈਆਂ ਦਾ ਰੋਣਾ ਇੱਕ ਮਿੰਟ 'ਚ ਹੀ ਪਾਣੀ ਆ ਜਾਂਦਾ ਅੱਖਾਂ 'ਚ, ਕਈ ਸਾਹਮਣੇ ਲਾਸ਼ ਪਈ ਹੋਵੇ ਤਾਂ ਨਹੀਂ ਰੋਂਦੇ, ਅੱਖ 'ਚੋਂ ਪਾਣੀ ਨਹੀਂ ਆਉਂਦਾ, ਕਈ ਬਸ ਮਾੜੀ ਜਿਹੀ ਗੱਲ ਚੱਲੀ ਨਹੀਂ ਤੇ ਦੁਸਕਣ ਲੱਗ ਪੈਂਦੇ ਨੇ, ਹੈ ਕਿ ਨਹੀਂ? ਏਦਾਂ ਦੇ ਸੁਭਾਅ ਨਹੀਂ ਹੈ ਇਹ, ਨੈਚੁਰਲ ਨਹੀਂ। ਹੁਣ ਠੀਕ ਹੈ ਸਾਡੇ ਪ੍ਰਚਾਰਕ ਇਹ ਗੱਲਾਂ ਕਰਦੇ ਆ, ਪਰ ਸੱਚਾਈ ਇਹ ਹੈ ਬੰਦਾ ਇੱਕ ਮਿੰਟ 'ਚ ਨਚਾਰ ਨਹੀਂ ਬਣ ਜਾਂਦਾ। ਕਿਵੇਂ? ਬੰਦੇ ਨੇ 40 ਸਾਲ ਹੋ ਗਏ ਨੌਕਰੀ ਕਰਦਾ, 50,000 ਰੁਪਇਆ ਮਹੀਨਾ ਕਮਾਉਂਦਾ, ਸਹੀ ਟਾਈਮ ਤੇ ਕੰਮ ਤੇ ਜਾਂਦਾ, ਧੀ ਦਾ ਵਿਆਹ ਕੀਤਾ, ਦੂਜੀ ਧੀ ਦਾ ਵਿਆਹ ਕੀਤਾ, ਅੱਜ ਮੁੰਡੇ ਦਾ ਵਿਆਹ, ਕੋਠੀ ਬਣਾਈ ਹੈ, ਇੱਕ ਵੀ ਗਲਤ ਕੰਮ ਨਹੀਂ ਕੀਤਾ, ਹੱਕ ਸੱਚ ਦੀ ਕਮਾਈ ਹੈ, ਤੇ ਅੱਜ ਮੁੰਡੇ ਦੇ ਵਿਆਹ ਤੇ ਕੋਈ ਵਜਾਉਂਦਾ ਢੋਲ, ਢੋਲ ਵਜਾਉਂਦੇ ਉੱਤੇ ਇੱਕ ਬੰਦੇ ਨੇ ਕਿਹਾ ਤੇਰੇ ਪੁੱਤ ਦਾ ਵਿਆਹ ਅੱਜ ਤੇ ਆ ਜਾ, ਸੁਣਿਓ ਏਦਾਂ ਫੜ ਕੇ ਬਾਂਹ ਤੇ ਏਦਾਂ ਸਟੇਜ ਤੇ ਚਾੜ ਲਿਆ, ਵਿਚਾਰਾ ਚੜਿਆ ਹੀ ਹੈ ਅਜੇ, ਤੇ ਮੇਰੇ ਵਰਗਾ ਕਹਿੰਦਾ ਨਚਾਰ ਬੜੇ ਫਿਰਦੇ ਨੇ। ਇੰਨੇ ਨਾਲ ਜੱਜਮੈਂਟ ਕਿਵੇਂ ਹੋ ਗਈ ਵੀ ਉਹ ਨਚਾਰ? ਇੰਨੇ ਚ ਕਿੱਥੋਂ ਪਤਾ ਲੱਗ ਗਿਆ ਵੀ ਉਹ ਨਚਾਰ? ਇੰਨੇ ਵਿੱਚ ਉਹਦੇ ਅੰਦਰ ਜਜ਼ਬਾਤ ਨੇ, ਇਮੋਸ਼ਨ ਨੇ। ਵੀਰੋ ਜਦੋਂ ਹਾਸਾ ਆਉਂਦਾ ਹੈ ਨਾ, ਇਮੋਸ਼ਨ ਕਈ ਵਾਰੀ ਸਰੀਰ ਤੇ ਹਾਵੀ ਹੋ ਜਾਂਦੇ ਆ, ਇਮੋਸ਼ਨ ਬੋਡੀ ਤੇ ਹਾਵੀ ਹੁੰਦੇ, ਲੱਖ ਰੋਕ ਲੋ ਕਈ ਵਾਰੀ ਤਿਉੜੀ ਪੈ ਜਾਂਦੀ ਹੈ। ਨਹੀਂ, ਕਿਉਂਕਿ ਜਦੋਂ ਗੱਲ ਉਦਾਂ ਦੀ ਚੱਲਦੀ ਹੈ ਇਮੋਸ਼ਨ ਹਾਵੀ ਹੋ ਜਾਂਦੇ ਆ, ਇਮੋਸ਼ਨ ਬੋਡੀ ਤੇ ਪ੍ਰਗਟ ਹੁੰਦੇ ਆ ਤੇ ਹੋਣੇ ਚਾਹੀਦੇ ਆ। ਜਜ਼ਬਾਤ ਨੇ ਜਿਹੜੇ ਤੁਹਾਡੇ, ਜੇ ਰੋਣ ਨੂੰ ਜੀ ਕਰੇ ਤੇ ਰੋਣਾ ਚਾਹੀਦਾ, ਰੋਣਾ ਚਾਹੀਦਾ ਜੇ ਰੋਣ ਨੂੰ ਜੀ ਕਰੇ, ਤੇ ਜੇ ਖੁੱਲ ਕੇ ਹੱਸਣ ਨੂੰ ਜੀ ਕਰੇ ਤੇ ਹੱਸਣਾ ਚਾਹੀਦਾ। ਇੱਥੇ ਐਂ ਵੀ ਕਹਿ ਦੇ ਜੇ ਨੱਚਣ ਨੂੰ ਜੀ ਕਰੇ, ਮਤਲਬ ਇਹਨੂੰ ਨਚਾਰਾਂ ਵਾਲੇ ਪਾਸੇ ਨਾ ਲੈ ਜਾਓ, ਇੰਨੇ ਨਾਲ ਨਹੀਂ ਐ ਹੋ ਜਾਂਦਾ ਬੰਦਾ ਨਚਾਰ ਬਣ ਗਿਆ। ਇੱਕ ਮਿੰਟ 'ਚ ਤੁਸੀਂ ਮੰਨ ਲਿਆ ਕਿ ਬੰਦਾ ਗਲਤ ਹੋ ਗਿਆ, ਇੱਕ ਸੈਕਿੰਡ ਵਿੱਚ। ਹਾਂ, ਇਹ ਗੱਲ ਜ਼ਰੂਰ ਹੈ ਕਿ ਅਸੀਂ ਪਾਗਲ ਹੋਏ ਰਹੀਏ, ਇਹ ਕੀ ਕਰਦਾ ਸਾਰਾ ਦਿਨ ਨੱਚੀ ਜਾਂਦਾ, ਇਹ ਗਲਤ ਹੋ ਗਈ ਗੱਲ। ਇਹਦਾ ਮਤਲਬ ਇਹ ਨਹੀਂ ਹੁੰਦਾ ਬੈਲੈਂਸ, ਬੈਲੈਂਸ ਰਹਿਣਾ, ਅਸੀਂ ਉਹਨੂੰ ਬੈਲੈਂਸ ਆਪਣੀ ਲਾਈਫ ਨੂੰ ਰੱਖਣਾ ਹੁੰਦਾ ਹੈ ਹਰ ਚੀਜ਼। ਹਰ ਹੁਣ ਪਾਗਲਾਂ ਵਾਂਗੂ ਹਰ ਵੇਲੇ ਥੋੜਾ ਬੰਦਾ ਇੱਦਾਂ ਹੀ ਹੱਸਦਾ ਹੀ ਰਹੇ, ਉਹ ਵੀ ਬੈਲੈਂਸ ਹੁੰਦਾ। ਪਰ ਸਾਡੇ ਕੀ ਹੈ, ਹਰ ਚੀਜ਼ ਤੇ ਪਾਬੰਦੀਆਂ ਲਾ ਲਾ ਕੇ, ਰੋਕ ਰੋਕ ਕੇ, ਹੋਰ ਹੀ ਕੁਛ ਬਣਾਤਾ, ਹੋਰ ਹੀ ਕੁਛ ਬਣਾਤਾ। ਇੱਦਾਂ ਨਹੀਂ, ਤੁਸੀਂ ਇਨਸਾਨੀ, ਸਾਡਾ ਧਰਮ ਹੈ ਚੰਗਾ ਇਨਸਾਨ ਬਣਨਾ। ਚੰਗਾ ਇਨਸਾਨ ਬਣੇ, ਪ੍ਰੈਕਟੀਕਲ ਹੋਵੇ, ਜੀਵਨ ਵਧੀਆ ਹੋਵੇ, ਉਹਦੇ ਵਿੱਚ ਇੰਨੇ ਨਾਲ ਨਹੀਂ ਹੋ ਜਾਂਦਾ। ਖੁੱਲ੍ਹ ਕੇ ਹੱਸਣ ਨਾਲ ਬੰਦਾ ਕੋਈ ਅਤਰ, ਮੇਰੇ ਵੀਰੋ ਨੱਚਣਾ ਤੇ ਛੱਡ ਦਿਓ, ਖੁੱਲ੍ਹ ਕੇ ਹੱਸਣ ਨੂੰ ਵੀ ਕਈ ਬੰਦੇ ਕਹਿੰਦੇ ਲੈ ਆਹ ਕੋਈ ਗੱਲ ਬਣੀ। ਆ ਜਿਵੇਂ ਆਪਾਂ ਹੱਸ ਪਏ ਸੀ ਸਾਰੇ ਜਣੇ, ਜੇ ਬਾਬਿਆਂ ਵਾਲੇ ਬਾਬੇ ਵਾਲੇ ਹੋਣ, ਉਹ ਤੇ ਜੇ ਟਕਸਾਲੀ ਹੋਈ ਹੋਣ, ਇਹ ਕੋਈ ਸਿੱਖੀ ਹੈ, ਇਹ ਹੱਸੇ ਕਿਵੇਂ? ਹੱਸਣ ਵਾਲਾ ਤੇ ਕੰਮ ਹੀ ਨਹੀਂ ਹੋਣਾ ਚਾਹੀਦਾ, ਮਤਲਬ ਮੁਰਦਿਆਂ ਵਾਂਗੂ ਬੈਠੋ। ਇਹ ਮੰਨਦੇ ਆ ਇੱਦਾਂ, ਇਹਨਾਂ ਦੀ ਮਰਿਆਦਾ ਵਿੱਚ ਤੇ ਰੰਗ ਨਹੀਂ ਪਾ ਸਕਦਾ ਕੋਈ। ਆ ਮੈਂ ਖਾਕੀ ਰੰਗ ਦੀ ਪੱਗ, ਮੰਨ ਲਓ ਕੋਈ ਵੀ ਪੱਗ ਹੈ, ਬੰਨ ਨਹੀਂ 50 ਲਾਲ ਨਹੀਂ ਬਣ ਸਕਦਾ। ਇਹਨਾਂ ਲਈ ਤੇ ਪਾਬੰਦੀਆਂ ਹੀ ਪਾਬੰਦੀਆਂ ਨੇ, ਇਹਦਾ ਤੇ ਅਖੀਰ ਹੀ ਕੋਈ ਨਹੀਂ। ਇਹ ਤੇ ਹਰ ਗੱਲ ਤੇ ਰੋਕਦੇ ਵੀ ਆਹ ਵੀ ਨਹੀਂ ਕਰ ਸਕਦੇ, ਆਹ ਵੀ ਨਹੀਂ ਕਰ ਸਕਦੇ, ਆਹ ਵੀ ਨਹੀਂ ਕਰ ਸਕਦੇ। ਪਰ ਮਤਲਬ ਇਹਦੇ ਨਾਲ ਕੋਈ ਪਾਪੀ ਪੁੰਨੀ ਨਹੀਂ ਬਣ ਜਾਂਦਾ। ਪਾਪੀ ਵੇਖਣਾ ਸਾਰਾ ਸਨਾਰੀਓ, ਤੁਹਾਡੀ ਪੂਰੀ ਲਾਈਫ ਵੇਖਣੀ ਪੈਣੀ ਹੈ। ਮੇਰਿਆ ਵੀਰਾ, ਮੇਰੀਏ ਭੈਣੇ, ਮੈਨੂੰ ਜੇ ਵੇਖਣਾ ਪਵੇ ਨਾ ਵੀ ਦੱਸੋ ਜੀ ਇਹ ਬੰਦਾ ਕਿਵੇਂ ਹੈ, ਮੈਨੂੰ ਵੇਖਣਾ ਪੈਣਾ ਵੀ ਇਹਦੇ ਫਰਜ਼ ਇਹਨੇ ਕਿੱਦਾਂ ਨਿਭਾਏ ਹੈ। ਚੰਗੀ ਮਾਂ ਹੈ, ਚੰਗਾ ਪਿਓ ਹੈ, ਚੰਗਾ ਪੁੱਤ ਹੈ, ਚੰਗਾ ਘਰ ਵਾਲਾ ਹੈ, ਫਿਰ ਮੈਂ ਨਚਾਰ ਨਹੀਂ ਕਹਿ ਸਕਦਾ 2 ਮਿੰਟ ਵਿੱਚ ਵੇਖ ਕੇ। ਫਿਰ ਮੈਂ 1 ਮਿੰਟ ਚ ਵੇਖ ਕੇ ਨਚਾਰ ਨਹੀਂ ਕਹਿ ਸਕਦਾ, ਮੈਨੂੰ ਸਾਰਾ ਵੇਖਣਾ ਪੈਣਾ ਵੀ ਇਹਦੀ ਲਾਈਫ ਲੰਘੀ ਕਿੱਦਾਂ ਦੀ ਹੈ, ਹੁਣ ਤੱਕ ਇਹਨੇ ਫਰਜ਼ ਕਿੱਦਾਂ ਕਿੱਦਾਂ ਨਿਭਾਏ ਆ ਆਪਣੇ, ਇਹਦੀ ਜ਼ਿੰਦਗੀ ਕਿੱਦਾਂ ਲੰਘੀ ਹੈ। ਕੋਈ ਵੱਖਰੇ ਭੇਸ ਬਣਾ ਕੇ ਧਰਮੀ ਨਹੀਂ ਬਣ ਜਾਂਦਾ, ਇਨਸਾਨੀ ਗੁਣ ਹੋਣੇ ਚਾਹੀਦੇ ਹੈ, ਉਹ ਗੱਲ ਵੱਖਰੀ ਹੈ। ਪਰ ਸਾਡੇ ਜਿਹੜਾ ਬਣਾਇਆ ਗਿਆ ਨਾ ਰੂਪ, ਉਹ ਹੋਰ ਹੈ, ਦਿਮਾਗ 'ਚ ਫਿੱਟ ਕਰ ਦਿੱਤਾ ਵੀ ਧਰਮੀ ਏਦਾਂ ਦਾ ਹੁੰਦਾ, ਅਧਰਮੀ ਏਦਾਂ ਦਾ ਹੁੰਦਾ, ਪਾਪੀ ਇਹੋ ਜਿਹਾ ਹੁੰਦਾ, ਪੁੰਨੀ ਇਹੋ ਜਿਹਾ ਹੁੰਦਾ। ਆਪੋ ਆਪਣੇ ਆਪੋ ਆਪਣਾ ਬਣਾਇਆ ਨਾ ਵੀਰੋ ਮੇਰਿਓ। ਗਿਰਜਾ ਘਰ ਵਿੱਚ ਸ਼ਰਾਬ ਵਾਈਨ ਜਾ ਸਕਦੀ ਹੈ, ਕੋਈ ਉਹਨਾਂ ਨੇ ਬਣਾਇਆ। ਸਾਡੇ ਸ਼ਰਾਬ ਪੀ ਕੇ ਅੰਦਰ ਆਉਣਾ ਮਨਾ ਹੈ, ਇਹ ਸਾਡਾ ਧਰਮ ਹੈ। ਆਪੋ ਆਪਣਾ, ਕਿਤੇ ਕੁਛ ਹੈ ਕਿਤੇ ਕੁਛ ਹੈ ਕਿਤੇ ਕੁਛ ਹੈ, ਆਪਣੇ ਆਪਣੇ ਹਿਸਾਬ ਨਾਲ। ਪਰ ਪੁਆਇੰਟ ਇੱਕ ਵੇਖਣਾ ਪੈਣਾ ਹੈ ਵੀ ਸਮਾਜ ਅੱਗੇ ਵਧੇ, ਵਿਕਾਸ ਹੋਵੇ। ਗੱਲ ਵੱਡੀ ਇਹ ਹੈ, ਲੋਕੀ ਜੋ ਮਰਜ਼ੀ ਕਹੀ ਜਾਣ। ਆਹ ਹੁਣ ਜਿਹੜਾ ਆਹ ਸ਼ਬਦ ਹੈ, ਮੈਂ ਬੌਰੀ ਮੇਰਾ ਰਾਮ ਪਧਾਰ, ਰਚ ਰਚ ਤਾਕੋ ਕਰੋ ਸ਼ਿੰਗਾਰ। ਕਹਿੰਦੇ ਮੈਂ ਸ਼ਿੰਗਾਰ ਕਰਦਾ। ਸੁਣੋ, ਜਿਵੇਂ ਔਰਤ ਆਪਣੇ ਆਪ ਨੂੰ ਸਜਦੀ ਹੈ, ਸਵਾਰਦੀ ਹੈ, ਕੱਪੜੇ ਲੀੜੇ ਪਾਉਂਦੀ ਹੈ, ਉਹ ਕਹਿੰਦੀ ਹੈ ਮੈਂ ਆਪਣੇ ਪਤੀ ਨੂੰ ਸੋਹਣੀ ਲੱਗਾਂ। ਇੱਥੇ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਹੈ ਮੈਂ ਰਾਮ ਇਹਨੂੰ ਆਪਣਾ ਪਤੀ ਮੰਨ ਲਿਆ ਤੇ ਮੈਂ ਜੀਵ ਰੂਪ ਇਸਤਰੀ ਹਾਂ ਤੇ ਮੈਂ ਵੀ ਸਜਦੀ ਸਵਰਦੀ ਹਾਂ। ਕਿਵੇਂ? ਕਹਿੰਦੇ ਮੈਂ ਸਜਦਾ ਸਵਰਦਾ ਹਾਂ ਗੁਣ, ਜਿਵੇਂ ਉਹ ਕੋਈ ਕੋਈ ਕਾਂਟੇ ਪਾ ਰਹੀ ਹੈ, ਕੋਈ ਨੱਕ 'ਚ ਪਾ ਰਹੀ ਹੈ, ਕੋਈ ਮੱਥੇ 'ਤੇ ਲਾ ਰਹੀ ਹੈ, ਕੋਈ ਕੱਪੜੇ ਪਾ ਰਹੀ ਹੈ, ਇੱਦਾਂ ਮੈਂ ਆਪਣੇ ਆਪ ਨੂੰ ਗੁਣੀ ਬਣਾ ਰਿਹਾ, ਕੁਆਲਿਟੀ ਪੈਦਾ ਕਰ ਰਿਹਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੈ, ਵੀ ਸੱਚੀ ਬੋਲਣਾ ਬਈ, ਇਮਾਨਦਾਰੀ ਰੱਖਣੀ ਹੈ, ਮੈਂ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਨੀ, ਮੈਂ ਧੋਖਾ ਨਹੀਂ ਕਿਸੇ ਨਾਲ ਕਰਨਾ, ਮੈਂ ਬੇਵਿਸ਼ਵਾਸੀ ਨਹੀਂ ਕਰਨੀ, ਮੈਂ ਬਚਨ ਕਰਤਾ ਤੇ ਪੂਰਾ ਕਰੂ, ਮੈਂ ਗਲਤੀ ਮੰਨੂ ਆਪਣੀ, ਜਿੱਦਣ ਮੇਰੀ ਗਲਤੀ ਹੋਈ ਮੈਂ ਖੁੱਲ੍ਹ ਕੇ ਸੌਰੀ ਕਹਿਣਾ, ਮੈਂ ਸ਼ਰਮ ਨਹੀਂ ਮੰਨੂ, ਮੇਰੀ ਘਰ ਵਾਲੀ ਵੀ ਹੋਵੇ ਮੈਂ ਮਾਫ਼ੀ ਮੰਗ ਲੂ ਹੱਥ ਜੋੜ ਕੇ, ਮੈਨੂੰ ਕੋਈ ਸ਼ਰਮ ਨਹੀਂ ਆਊ, ਮੈਂ ਆਪਣੇ ਬੱਚੇ ਤੋਂ ਵੀ ਮਾਫ਼ੀ ਮੰਗ ਲੂ, ਬੇਟਾ ਮੇਰੇ ਤੋਂ ਗਲਤੀ ਹੋ ਗਈ, ਜਿਹਨੂੰ ਮੈਂ ਧੰਨਵਾਦ ਕਹਿਣਾ ਹੋਊ ਮੈਂ ਖੁੱਲ੍ਹ ਕੇ ਧੰਨਵਾਦ ਕਹੂੰ। ਇਹ ਸਾਰੀਆਂ ਕੁਆਲਿਟੀਆਂ ਮੇਰੇ 'ਚ ਆ ਰਹੀਆਂ, ਇਹ ਮੇਰਾ ਸ਼ਿੰਗਾਰ ਹੈ। ਤੇ ਵੀਰੋ, ਬੰਦਾ ਕੱਪੜਿਆਂ ਕਰਕੇ, ਰੂਪ ਕਰਕੇ ਸੋਹਣਾ ਨਹੀਂ ਲੱਗਦਾ, ਗੁਣਾਂ ਕਰਕੇ ਲੱਗਦਾ ਹੈ। ਜਿੰਨੇ ਗੁਣ ਪੈਦਾ ਕਰੋਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਪਿਆਰੇ ਲੱਗੋਗੇ, ਚਮਕ ਪੈਦਾ ਹੋਏਗੀ। ਉਹ ਕਹਿੰਦੇ ਸ਼ਿੰਗਾਰ ਕਰ ਰਿਹਾ ਮੈਂ, ਭਗਤ ਨਾਮਦੇਵ ਜੀ ਕਹਿੰਦੇ ਰਾਮ ਮੇਰਾ ਪਧਾਰ ਹੈ, ਕੁਦਰਤ ਦਾ ਨਿਯਮ, ਮੈਂ ਇਹਦੇ ਅੰਡਰ ਚੱਲਦਾ ਤੇ ਕੁਆਲਿਟੀਆਂ ਪੈਦਾ ਕਰ ਕਰਕੇ ਓਨਾ ਹੀ ਮੈਂ ਪਿਆਰਾ ਲੱਗ ਰਿਹਾ। ਉਹ ਮੈਨੂੰ ਪਿਆਰਾ ਲੱਗਦਾ, ਮੈਂ ਉਹਨੂੰ ਵੀ ਤੇ ਲੱਗਦਾ ਹੀ ਹੋਊ। ਜਦੋਂ ਕੁਆਲਿਟੀ ਇੰਨੀ ਪੈਦਾ ਕਰੋਗੇ, ਗੁਣ ਪੈਦਾ ਕਰੋਗੇ, ਤੇ ਹਾਂ ਇਹ ਚੇਤਾ ਰੱਖਣ ਵਾਲੀ ਗੱਲ ਹੈ, ਇਹ ਪ੍ਰਗਟ ਕਰਨੇ ਪੈਣੇ ਨੇ। ਕੱਲ ਵੀ ਮੈਂ ਗੱਲ ਕੀਤੀ ਹੈ ਨਾ ਵੀ ਦਰਖਤ ਨੂੰ ਫਲ ਲੱਗਿਆ ਨਾ ਤੇ ਕੋਈ ਫਾਇਦਾ ਨਹੀਂ। ਐਤਕੀ ਸਾਡੇ ਨਾ ਜਾਮਣ ਨਹੀਂ ਲੱਗੇ ਬਾਗ 'ਚ, ਕੁਝ ਬੂਟਿਆਂ ਨੂੰ ਜਾਮਣ ਨਹੀਂ ਲੱਗੇ, ਤੇ ਮੈਂ ਲੰਘਦਾ ਕੋਲ ਦੀ, ਮੈਂ ਕਹਿੰਦਾ ਯਾਰ ਐਤਕੀ ਇਹਨਾਂ ਨੂੰ ਫਲ ਹੀ ਨਹੀਂ ਆਇਆ, ਐਤਕੀ ਅੰਬ ਬਹੁਤ ਲੱਗੇ ਆ, ਲੱਦੇ ਪਏ, ਤੇ ਵੇਖ ਵੇਖ ਕੇ ਮਨ ਖੁਸ਼ ਹੁੰਦਾ, ਇੰਨੇ ਤਾਂ ਖਾਧੇ ਵੀ ਨਹੀਂ ਜਾਣੇ ਨਾ, ਇੰਨੇ ਅੰਬ ਕਿੱਥੇ ਖਾਧੇ ਜਾਂਦੇ ਆ, ਪਰ ਵੇਖ ਵੇਖ ਕੇ ਮਨ ਖੁਸ਼ ਹੁੰਦਾ। ਜਿੰਨਾ ਲੱਦਿਆ ਬੂਟਾ ਹੈ ਓਨਾ ਹੀ ਮਨ ਖੁਸ਼ ਹੁੰਦਾ, ਐਡੇ ਐਡੇ ਬੂਟੇ ਲੱਦੇ ਪਏ ਆ, ਤੇਰਾ ਕੱਦ ਭਾਵੇਂ ਐਡਾ ਕੀ ਹੋਵੇ ਪਰ ਲੱਦਿਆ ਹੋਵੇ ਗੁਣਾਂ ਨਾਲ, ਸੋਹਣਾ ਲੱਗਦਾ, ਪਿਆਰਾ ਲੱਗਦਾ। ਤੂੰ ਉਹ ਹੋ ਜਾ ਲਬੂਤਰ, ਐਂ ਫਿੱਟ ਹੋਇਆ ਫਿਰ, ਪਰ ਜੇ ਤੈਨੂੰ ਕੁਆਲਿਟੀ ਨਹੀਂ, ਮਾਂ ਨਾਲ ਵੀ ਝੂਠ, ਘਰ ਵਾਲੀ ਨਾਲ ਵੀ ਝੂਠ, ਬੱਚਿਆਂ ਨਾਲ ਵੀ ਝੂਠ, ਕੱਖ ਨਹੀਂ। 10 ਵਜੇ ਦਾ ਟਾਈਮ ਦਿੰਦਾ ਹੈ, 2 ਵੱਜਦੇ ਨੇ, ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਸੁੱਤਾ ਤੇ ਸੁੱਤਾ ਹੀ ਪਿਆ, ਫੋਨ ਵੇਖਦਾ ਤੇ ਵੇਖੀ ਜਾਂਦਾ, ਟੀਵੀ ਅੱਗੇ ਬਹਿੰਦਾ ਉੱਠਦਾ ਹੀ ਨਹੀਂ, ਇਹ ਤਾਂ ਨਹੀਂ। ਫਿਰ ਕੀ ਕਰਨਾ, ਕੁਆਲਿਟੀ ਤੇ ਹੈ ਨਹੀਂ, ਗੁਣ ਤੇ ਹੈ। ਤਾਂ ਮੈਂ ਇਹ ਵੀ ਜਾਂਦਾ ਜਾਂਦਾ ਕਹਿ ਦਿਆਂ, ਟਾਈਮ ਟੇਬਲ ਬਣਾਇਓ ਆਪਣੇ ਜ਼ਿੰਦਗੀ ਦੇ, 15-15 ਮਿੰਟ ਦਾ ਹਿਸਾਬ ਰੱਖਿਓ। ਅੱਜ ਮੇਰੀ ਗੱਲ ਨੋਟ ਕਰ ਲਓ, ਇੱਥੇ ਜਿੰਨੇ ਆਏ ਹੋ, ਘਰਾਂ ਦੇ ਵਿੱਚ ਜਿੰਨੇ ਸੁਣਦੇ ਹੋ, ਮੈਂ ਬਹੁਤ ਵਾਰ ਇਹ ਗੱਲ ਕਰਦਾ ਹੁੰਦਾ ਵੀ ਟਾਈਮ ਟੇਬਲ ਬਣਾ ਲਓ, 15 ਮਿੰਟ ਸਵੇਰੇ ਇੰਨੇ ਵਜੇ ਉੱਠ ਕੇ, ਇੰਨੇ ਤੋਂ ਇੰਨੇ ਬਾਥਰੂਮ, ਇੰਨੇ ਤੋਂ ਇੰਨੇ ਨਹਾਉਣਾ, ਇੰਨੇ ਤੋਂ ਇੰਨਾ ਟਾਈਮ ਮੈਂ ਚਾਹ ਪੀ ਲੈਣੀ, ਇੰਨੇ ਵਜੇ ਬਸ ਮੈਂ 5-10 ਮਿੰਟ ਇੱਧਰ ਉੱਧਰ ਹੋਣ। ਜੇ ਛੁੱਟੀ ਵਾਲੇ ਦਿਨ ਵੱਧ ਸੌਣਾ ਨਾ, ਉਦਣ ਵੀ ਤੂੰ ਕਹਿ ਵੀ ਅੱਜ ਮੈਂ 6 ਵਜੇ ਨਹੀਂ ਉੱਠਣਾ, ਅੱਜ ਮੈਂ 8 ਵਜੇ ਉੱਠਣਾ, ਫਿਰ 8 ਉੱਠ ਪੈ, 8 ਤੋਂ 9 ਆ, 9 ਤੋਂ ਆ, ਏਦਾਂ ਪਲੈਨਿੰਗ ਕਰਿਆ ਕਰੋ ਰਾਤ ਨੂੰ ਬਹਿ ਕੇ। ਕੱਲ ਆਪਾਂ ਉੱਥੇ ਜਾਣਾ, ਇੰਨੇ ਵਜੇ ਤੁਰਾਂਗੇ, ਇੰਨੇ ਵਜੇ ਪਹੁੰਚਾਂਗੇ, ਇੰਨਾ ਟਾਈਮ ਬੈਠਾਂਗੇ, ਇੰਨੇ ਵਜੇ ਘਰ, ਇੱਦਾਂ ਟਾਈਮ ਟੇਬਲ ਬਣਾਉਣਾ, ਇੱਕ ਇੱਕ ਸੈਕਿੰਡ ਦਾ ਹਿਸਾਬ ਰੱਖੋ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਅੱਜ ਬੰਦਾ ਲਾਗੂ ਕਰ ਲਏ ਜ਼ਿੰਦਗੀ 'ਚ, ਕੱਲ ਤੋਂ ਸ਼ੁਰੂ ਕਰੂਗਾ ਵੀ ਇੰਨੇ ਵਜੇ ਸੌਣਾ, ਇੰਨੇ ਵਜੇ ਉੱਠਣਾ, ਇੰਨੇ ਵਜੇ ਆਹ ਕੰਮ ਕਰਨਾ, ਐਮਰਜੈਂਸੀ ਪੈ ਜਾਏਗੀ ਉਦਣ ਜਾਣਾ ਪੈਣਾ, ਉਦਣ ਇੱਦਾਂ ਕਰਾਂਗੇ, ਕਰਕੇ ਵੇਖਿਓ ਤੁਸੀਂ ਤਜਰਬਾ। 15 ਦਿਨਾਂ ਦੇ ਵਿੱਚ ਤੁਹਾਨੂੰ ਇਹ ਲੱਗਣਾ ਵੀ ਜ਼ਿੰਦਗੀ ਮੇਰੀ ਮੁੱਠੀ ਜਾ ਗਈ, ਇੱਕ ਇੱਕ ਸੈਕਿੰਡ ਤੇਰੇ ਹੱਥ 'ਚ, ਤੇਰੀ ਲਾਈਫ ਤੇਰੀ ਮੁੱਠੀ 'ਚ, ਤੂੰ ਪਲੈਨਿੰਗ ਕਰਨ ਲੱਗ ਗਿਆ ਆਪਣੀ ਜ਼ਿੰਦਗੀ ਦੀ, ਇੱਕ ਇੱਕ ਮਿੰਟ ਦਾ ਹਿਸਾਬ ਹੈ ਹੁਣ ਤੇਰੇ ਕੋਲ। ਮੈਂ ਆਪਣਾ ਦੱਸਦਾ, ਮੈਂ ਉਦਣ ਵੀ ਮੈਂ ਬੋਲਿਆ ਸੀ ਦੀਵਾਨ 'ਚ ਵੀ ਮੈਂ ਇਹ ਕਰਦਾ, ਮੇਰਾ ਇਹ ਐਕਸਪੀਰੀਅੰਸ ਹੈ, ਮੇਰਾ ਤਜਰਬਾ ਹੈ, ਮੈਂ ਪੱਕਾ ਇੱਦਾਂ ਸੈੱਟ ਆਪਣੇ ਆਪ ਮਾਈਂਡ ਨੂੰ ਸੈੱਟ ਕੀਤਾ ਹੁੰਦਾ। ਮੈਨੂੰ ਹੁਣ ਪਤਾ ਹੁੰਦਾ ਵੀ ਮੈਂ 9:15 ਸਮਾਪਤੀ ਕਰਦਾ, ਹੁਣ ਮੈਨੂੰ ਪਤਾ ਮੈਂ ਕੁਝ ਮੇਰੇ ਸਰੀਰ ਮਿਲਣ ਵਾਲੇ ਆ ਵੀ ਮੈਂ 9:30 ਅੰਦਰ ਜਾਵਾਂ, ਮੈਨੂੰ ਪਤਾ ਮੈਂ ਇੰਨਾ ਟਾਈਮ ਬੈਠਣਾ, ਇੰਨੇ ਵਜੇ ਮੈਂ ਰੋਟੀ ਖਾਣੀ, ਇੰਨੇ ਵਜੇ ਮੈਂ ਤੁਰਨ ਜਾਣਾ, ਇੰਨਾ ਇੰਨੇ ਵਜੇ ਮੈਂ ਆਰਾਮ ਕਰ, ਮੇਰਾ ਬਣਾਉਂਦਾ ਮੈਂ ਰੋਜ਼, 10 ਮਿੰਟ ਵੀ ਇੱਧਰ ਉੱਧਰ ਨਹੀਂ ਹੋਣ ਦਿੰਦਾ। ਮੈਨੂੰ ਜ਼ਹਿਰ ਵਰਗਾ ਲੱਗਦਾ ਜਿਹੜੇ ਬੰਦੇ ਨੂੰ ਮੈਂ ਟਾਈਮ ਦਿੱਤਾ ਹੋਵੇ 5 ਵਜੇ ਦਾ, ਆਵੇ 7 ਵਜੇ, ਇੱਥੇ ਆਉਂਦੇ ਕਈ ਲੇਟ ਆਇਆ ਨਹੀਂ, ਕਹਿੰਦੇ ਜੀ ਮੈਂ ਫਸ ਗਿਆ ਸੀ ਜੀ, ਮੈਂ ਕਿਹਾ ਚਲੋ ਚੱਲਦੇ ਹਾਂ, ਇੱਦਾਂ ਦੇ ਬੜੇ ਭੈੜੇ ਲੱਗਦੇ ਪਏ। ਹਮੇਸ਼ਾ ਟਾਈਮ ਟੇਬਲ ਬਣਾਓ, ਆਪਣੀ ਜ਼ਿੰਦਗੀ ਐਂ ਲੱਗੂ ਵੀ ਤੇਰੇ ਕੰਟਰੋਲ 'ਚ ਆ ਗਈ, ਤੇ ਤੁਸੀਂ ਇੰਨਾ ਪਛਤਾਉਣਾ ਵੀ ਪਹਿਲਾਂ ਯਾਰ ਪਏ ਹੀ ਰਹਿੰਦੇ ਸੀ, ਬੈਠੇ ਹੀ ਰਹਿੰਦੇ ਸੀ, ਟੀਵੀ ਵੇਖਣ ਲੱਗ ਕੇ ਵੇਖ ਹੀ ਜਾਂਦੇ ਸੀ, ਤੁਸੀਂ 2 ਘੰਟੇ ਵੇਖ ਲਓ ਪਰ ਟਾਈਮ ਟੇਬਲ ਵੀ 2 ਘੰਟੇ ਵੇਖ ਲਓ, ਇੰਨੇ ਤੋਂ ਇੰਨੇ ਆਹ ਕੰਮ ਕਰਨਾ, ਇੰਨੇ ਤੋਂ ਇੰਨੇ ਆਹ ਕਰਨਾ, ਇੰਨੇ ਤੋਂ ਇੰਨੇ ਆਹ ਕਰਨਾ, ਇਹਨੂੰ ਕਰਕੇ ਵੇਖੋ, ਇਹ ਬਹੁਤ ਜ਼ਰੂਰੀ ਹੈ। ਤੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਜ਼ਿੰਦਗੀ ਲੰਘ ਕਦੋਂ ਗਈ, ਦਿਨ ਲੰਘ ਕਦੋਂ ਗਏ, ਇੱਕ ਇੱਕ ਦਿਨ ਲੰਘ ਕਦੋਂ ਗਿਆ ਪਤਾ ਹੀ ਨਹੀਂ ਲੱਗਣਾ, ਇੰਨਾ ਵਧੀਆ ਚੀਜ਼ ਹੈ ਇਹ, ਸਭ ਤੋਂ ਜ਼ਰੂਰੀ ਹੈ, ਜਿਹਨੂੰ ਅਸੀਂ ਪਲੱਸ ਪੁਆਇੰਟ ਹੈ ਜਿਹਨੂੰ ਅਸੀਂ ਛੱਡੀ ਫਿਰਦੇ, ਠੀਕ ਹੈ ਜੀ। ਹੁਣ ਗੁਣੀ ਬਣਨਾ ਇਹ ਕੁਆਲਿਟੀ ਹੈ ਤੁਹਾਡੀ, ਗੁਣ ਪੈਦਾ ਪ੍ਰਗਟ ਕਰੋ, ਟਾਈਮ ਟੇਬਲ ਅਸੀਂ ਟਾਈਮ ਦੇ ਬੜੇ ਪੱਕੇ ਰਹਿਣਾ, ਇਹ ਗੁਣ ਹੈ, ਇਹਨੂੰ ਸ਼ਿੰਗਾਰ ਬਣਾਓ ਆਪਣੀ ਜ਼ਿੰਦਗੀ ਦਾ। ਜਿਵੇਂ ਬੀਬੀ ਕਹਿੰਦੀ ਮੈਂ ਸੁਰਖੀ ਲਾ ਲਈ, ਮੈਂ ਬਿੰਦੀ ਲਾ ਲਈ, ਇੱਦਾਂ ਕਹਿੰਦੇ ਤੁਸੀਂ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਓ, ਆ ਗੁਣ ਹੈ ਇਹਨੂੰ ਸ਼ਿੰਗਾਰ ਬਣਾਓ ਵੀ ਲਾ ਲਿਆ ਅੱਜ ਤੋਂ ਬਾਅਦ ਨਹੀਂ, ਇੱਦਾਂ ਹੀ ਕਰਾਂਗਾ, ਇੱਦਾਂ ਹੀ ਸੈਟਿੰਗ ਕਰਾਂਗਾ ਆਪਣੀ ਲਾਈਫ ਦੀ। ਤੇ ਜੇ ਤੁਸੀਂ ਨਹੀਂ ਪਲੈਨਿੰਗ ਕਰੋਗੇ ਆਪਣੀ ਜ਼ਿੰਦਗੀ ਦੀ, ਫਿਰ ਕੋਈ ਹੋਰ ਕਰ ਜਾਂਦਾ, ਪਲੈਨਿੰਗ ਤੇ ਕਰ ਦੇਣੀ, ਕਿਸੇ ਨੇ ਹੋਰ ਬਣਾ ਦੇਣੀ ਜ਼ਿੰਦਗੀ, ਫਿਰ ਉਹਦੇ ਚੱਲਣ ਲੱਗ ਜਾਣਾ। ਆਪਣੀ ਜ਼ਿੰਦਗੀ ਆਪਣੀ ਮੁੱਠੀ 'ਚ ਰੱਖੋ, ਕੰਟਰੋਲ 'ਚ ਰੱਖੋ, ਆਪਣੇ ਫੈਸਲੇ ਆਪ ਕਰੋ, ਨਿੱਕੇ ਨਿੱਕੇ ਫੈਸਲੇ ਕਰੋਗੇ ਵੱਡੇ ਵੀ ਫਿਰ ਕਰਨ ਲੱਗ ਜਾਓਗੇ। ਤਾਂ ਕਰਕੇ ਕਹਿੰਦੇ ਜਿਵੇਂ ਉਹ ਸ਼ਿੰਗਾਰ ਕਰਦੀ ਹੈ, ਇੱਦਾਂ ਹੀ ਕਹਿੰਦੇ ਮੈਂ ਵੀ ਸ਼ਿੰਗਾਰ ਕਰਨਾ, ਰਚ ਰਚ ਤਾਕੋ ਕਰੋ ਸ਼ਿੰਗਾਰ। ਹਾਂਜੀ ਅੱਗੇ,
ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ।
ਕਹਿੰਦੇ ਮੈਂ ਆਪਣਾ ਤਨ ਮਨ ਉਹਦੇ ਜੋਗਾ ਕਰ ਲਿਆ, ਤੇ ਜਿਹੜਾ ਨਿੰਦਦਾ ਹੈ ਨਿੰਦ ਭਾਵੇਂ ਨਿੰਦੀ ਜੋ ਕਹੀ ਜੋ ਮਾੜਾ ਗਲਤ ਹੈ ਗਲਤ ਹੈ ਗਲਤ ਹੈ, ਕਹਿੰਦੇ ਜਿਹੜਾ ਕਹਿੰਦਾ ਕਹਿ ਲਵੇ, ਮੈਂ ਤੇ ਉਹਦੇ ਨਿਜਮਾਂ 'ਚ ਹੀ ਚੱਲਣਾ, ਮੇਰਾ ਹੱਸਣ ਨੂੰ ਜੀ ਕਰਨਾ ਤਾਂ ਮੈਂ ਹੱਸ ਪੈਣਾ, ਮੈਂ ਨਹੀਂ ਵੇਖਣਾ, ਮੈਨੂੰ ਜਿਵੇਂ ਠੀਕ ਲੱਗਣਾ ਮੈਂ ਕਰਨਾ, ਮੈਂ ਦਬਾ ਦਬ ਕੇ ਨਹੀਂ ਚੱਲਣਾ, ਲੋਕੀ ਕੀ ਕਹਿਣਗੇ, ਲੋਕ ਕੀ ਦੁਨੀਆ ਕੀ ਸੋਚੂ, ਏਦਾਂ ਨਹੀਂ ਮੈਂ ਕਰਨਾ, ਮੈਂ ਕੁਦਰਤ ਦੇ ਕੁਦਰਤ ਦਾ ਨਿਯਮ ਦੇ ਹਿਸਾਬ ਨਾਲ ਚੱਲਦਾ, ਮੈਂ ਤੁਹਾਡੇ ਹਿਸਾਬ ਨਾਲ, ਏਦਾਂ ਨਹੀਂ ਹੋ ਸਕਦਾ, ਇਹ ਇਹ ਸਮਝਿਓ ਜ਼ਰੂਰ। ਪਰ ਅੱਛਾ ਅੱਗੇ ਅਗਲੀਆਂ ਪੰਕਤੀਆਂ ਸੁਣੋ।
ਬਾਦ ਬਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ।
ਕਹਿੰਦੇ ਬਾਦ ਬਿਵਾਦ ਵੀ ਨਾ ਕਰੋ ਕਿਸੇ ਨਾਲ, ਉਹਦਾ ਰਸ ਤੇ ਪੀ ਰਹੇ ਹਾਂ ਅਸੀਂ, ਜ਼ਿੰਦਗੀ ਸੋਹਣੀ ਜੀ ਰਹੇ ਹਾਂ ਜਦੋਂ, ਪਰ ਤੁਸੀਂ ਇਹ ਨਾ ਹੋਵੇ ਵੀ ਲੋਕਾਂ ਨਾਲ ਲੜਦੇ ਫਿਰੋ ਵੀ ਦੁਨੀਆਂ ਮੈਨੂੰ ਇੱਦਾਂ ਕਹਿੰਦੀ ਹੈ, ਲੋਕ ਮੈਨੂੰ ਇੱਦਾਂ ਕਹਿੰਦੇ ਹੈ, ਜਾਂ ਅਸੀਂ ਦੁਨੀਆਂ ਨੂੰ ਮਨਾ ਲਈਏ। ਹੁਣ ਆਪਣੇ ਅੱਜ ਵੀ ਗੱਲ ਕਰਦੇ ਸੀ ਨਾ ਵੀਰ ਵੀ ਲੋਕ ਇੱਦਾਂ ਨਹੀਂ ਮੰਨਦੇ, ਲੋਕ ਨਹੀਂ ਮੰਨਦੇ ਨਾ ਮਨਾਓ, ਅਸੀਂ ਮਨਾ ਕੇ ਕੀ ਲੈਣਾ, ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਤੇ ਅਗਲਾ ਤੁਹਾਨੂੰ ਆਪੇ ਪੁੱਛੇ ਵੀ ਤੂੰ ਕਿੱਥੋਂ ਸਿੱਖਿਆ, ਤੇਰਾ ਵਿਹਾਰ ਇੰਨਾ ਵਧੀਆ ਕਿਵੇਂ ਬਣ ਗਿਆ, ਤੂੰ ਇੰਨਾ ਵਧੀਆ ਕਿਵੇਂ ਹੈ, ਅਗਲਾ ਪੁੱਛੇ। ਸਾਨੂੰ ਤੇ ਘਰ ਵਾਲੀ ਨੂੰ ਵੀ ਮਨਾਉਣ ਦੀ ਲੋੜ ਨਹੀਂ ਵੀ ਧੱਕਾ ਕਰੀਏ ਉਹਦੇ ਨਾਲ, ਮਾਂ ਨੂੰ ਕਹਿਣ ਦੀ ਲੋੜ ਨਹੀਂ, ਮਾਂ ਆਪੇ ਪੁੱਛੇ ਵੀ ਪੁੱਤਰਾ ਜਾਂਦਾ ਕਿੱਥੇ ਹੈ, ਤੇਰੀ ਲਾਈਫ 'ਚ ਇੰਨੀ ਚੇਂਜ ਕਿਵੇਂ ਆਈ ਹੈ। ਸਾਨੂੰ ਲੜਨ ਦੀ ਲੋੜ ਨਹੀਂ, ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ
ਤੋ ਗੁਣ ਲਾਖ ਬਖਾਏ। ਕਬੀਰ ਜੀ ਦਾ ਵੀ ਬਚਨ ਹੈ, ਰਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ। ਕਹਿੰਦੇ ਜੇ ਤੇਰੇ ਸਮਝ ਆ ਗਈ ਹੈ ਤੇ ਲੋਕਾਂ ਨਾਲ ਲੜਦਾ ਨਾ, ਫਿਰ ਲੋਕੀ ਨਹੀਂ ਸਮਝਦੇ, ਲੋਕੀ ਨਹੀਂ ਸਮਝਦੇ, ਨਹੀਂ ਸਮਝਦੇ ਨਾ ਸਮਝਣ, ਉੱਥੇ ਗੰਢ ਖੋਲ ਜਿਹੜਾ ਪੁੱਛਦਾ ਹੈ ਬਿਨਾਂ ਗੱਲ ਤੋਂ ਗਿਆਨ ਨਾ ਦੇ, ਗਿਆਨ ਉੱਥੇ ਦੇ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ। ਹੁਣ ਤੁਸੀਂ ਇੱਥੇ ਆਏ ਹੈ ਨਾ ਪਰਮੇਸ਼ਰ ਦਾ, ਹੁਣ ਕੋਈ ਕਹਿੰਦਾ ਮੈਂ ਚੰਡੀਗੜ੍ਹੋਂ ਆਇਆ, ਕੋਈ ਕਹਿੰਦਾ ਮੈਂ ਜੀ ਬਠਿੰਡੇ ਤੋਂ ਆਇਆ, ਕੋਈ ਕਹਿੰਦਾ ਜੀ ਮੱਕੀ ਤੋਂ, ਕੋਈ ਕਿਤੋਂ, ਇੱਥੇ ਕਿੰਨੇ ਅੱਜ ਮੈਨੂੰ ਮਿਲੇ ਵੀਰ। ਹੁਣ ਆਏ ਹੋ ਤੇ ਬੈਠੇ ਹੋ ਤੇ ਪੁੱਛਦੇ ਹੋ ਤੇ ਮੈਂ ਦੱਸਦਾ, ਪਰ ਜੇ ਤੁਸੀਂ ਨਾ ਆਓ ਤੇ ਮੈਂ ਤੁਹਾਡੇ ਘਰੇ ਦੱਸਣ ਜਾਊਂਗਾ, ਮੈਂ ਬਾਂਹ ਫੜ ਕੇ ਦੱਸੂ ਵੀ ਮਿਲਿਆ ਮੈਂ ਤੈਨੂੰ ਗਿਆ। ਆ ਛੜਕ ਤੇ ਲੱਖਾਂ ਹੀ ਲੰਘੀ ਜਾਂਦੇ ਆ, ਮੈਂ ਪੁੱਛਦਾ ਕਿਸੇ ਉਹਨੂੰ ਦੱਸਦਾ ਜਿਹੜਾ ਮੈਨੂੰ ਆ ਕੇ ਪੁੱਛਦਾ ਹੈ, ਮੈਂ ਧੱਕੇ ਨਾਲ ਥੋੜਾ ਫੜਦਾ ਫਿਰਦਾ ਲੋਕਾਂ ਦੇ ਘਰੇ ਜਾ ਜਾ ਕੇ, ਬਾਂਹ ਤੋਂ ਫੜ ਕੇ ਥੋੜਾ ਕਹਿੰਦਾ ਕਿਸੇ ਨੂੰ। ਜਿਹੜਾ ਮੈਨੂੰ ਬੁਲਾਉਂਦਾ ਸੀ ਉੱਥੇ ਮੈਂ ਜਾਂਦਾ ਸੀ, ਜੇ ਬੁਲਾਊਗਾ ਨਹੀਂ ਮੈਂ ਕਿਉਂ ਵੰਡੂਗਾ। ਜੇ ਤੈਨੂੰ ਸਮਝ ਆ ਗਈ ਤੇ ਤੂੰ ਆਪਣੀ ਮਾਂ ਨੂੰ ਵੀ ਨਾ ਸਮਝਾ, ਮਾਂ ਨੂੰ ਉਦੋਂ ਸਮਝਾਈ ਜਦੋਂ ਮਾਂ ਨੇ ਕਿਹਾ ਪੁੱਤ ਮੈਨੂੰ ਦੱਸ, ਉਦੋਂ ਦੱਸ। ਐਵੇਂ ਨਾ ਲੜਦਾ ਫਿਰ ਲੋਕਾਂ ਨਾਲ, ਤੁਸੀਂ ਐਂ ਨਹੀਂ ਕਰਦੇ, ਤੁਸੀਂ ਕਿਉਂ ਨਹੀਂ ਇੱਦਾਂ ਕਰਦੇ, ਤੁਸੀਂ ਕਿਉਂ ਨਹੀਂ ਕਰਦੇ, ਉਹਨਾਂ ਦੀ ਮਰਜ਼ੀ ਹੈ। ਉਹਨੂੰ ਆਪਣੀ ਜ਼ਿੰਦਗੀ ਜੀਣ ਦੇ, ਤੂੰ ਆਪਣੀ ਜੀ, ਤੂੰ ਆਪਣੇ ਆਪ ਨੂੰ ਸੋਹਣਾ ਬਣਾ ਕੇ ਵਿਖਾ, ਅਗਲੇ ਦਾ ਜੀ ਕਰੇ ਤੈਨੂੰ ਪੁੱਛਣ ਚ। ਜਿੱਥੇ ਗਾਹਕ ਹੀ ਨਾ ਹੋਵੇ, ਭਗਤ ਕਬੀਰ ਸਾਹਿਬ ਜੀ ਦਾ ਬਚਨ ਉਹਦਾ ਅਰਥ ਹੈ ਜਿਹੜਾ ਇਹੀ ਬਣਦਾ ਹੈ। ਜਿੱਥੇ ਗਾਹਕ ਨਾ ਹੋਵੇ,
ਜਿੱਥੇ ਮਿਲੇ ਨਾ ਸੁਦਾਗਰ ਪੂਰਾ,
ਜਿੱਥੇ ਗਾਹਕ ਨਾ ਹੋਇਆ
ਉਹ ਗਠੜੀ ਨਾ ਖੋਲੀ ਲਾਲਾਂ ਦੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲੀ ਲਾਲਾਂ ਦੀ, ਗਠੜੀ ਨਾ ਖੋਲੀ ਲਾਲਾਂ ਦੀ, ਜਿੱਥੇ ਮਿਲੇ ਨਾ ਸੁਦਾਗਰ ਜੀ, ਗਠੜੀ ਨਾ ਖੋਲੀ ਲਾਲਾਂ ਦੀ, ਸੁਦਾਗਰ ਪੂਰਾ ਗਠੜੀ ਨਾ ਖੋਲੀ, ਜਿੱਥੇ ਮਿਲੇ ਨਾ ਗਠੜੀ ਨਾ ਖੋਲੀ ਲਾਲਾਂ ਦੀ, ਮਿਲੇ ਨਾ ਸੁਦਾਗਰ ਪੂਰਾ, ਸੁਦਾਗਰ ਪੂਰਾ ਗਠੜੀ ਨਾ ਖੋਲ ਲਾਲਾਂ ਦੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲ ਗੁਣਾਂ ਦੀ, ਗਠੜੀ ਨਾ ਖੋਲ ਗੁਣਾਂ ਦੀ, ਓਏ ਗਠੜੀ ਨਾ ਖੋਲ ਗੁਣਾਂ ਦੀ।
ਬੋਲੋ
ਜੀ, ਗਠੜੀ ਨਾ ਖੋਲ ਗੁਣਾਂ ਦੀ, ਜਿੱਥੇ ਪੂਰਾ ਗਠੜੀ ਨਾ ਖੋਲ ਗੁਣਾਂ ਦੀ, ਸਤਿਗੁਰ ਕਹਿੰਦੇ ਗਠੜੀ ਨਾ ਖੋਲ ਗੁਣਾਂ ਦੀ, ਸਤਿਗੁਰ ਕਹਿੰਦੇ ਗਠੜੀ ਨਾ ਖੋਲ ਲਾਲਾਂ ਦੀ,
ਸਤਿਗੁਰ ਕਹਿੰਦੇ ਗਠੜੀ ਨਾ ਖੋਲ, ਸਤਿਗੁਰ ਕਹਿੰਦੇ ਗਠੜੀ ਨਾ ਖੋਲ ਲਾਲਾਂ ਦੀ,
ਸਤਿਗੁਰ ਕਹਿੰਦੇ ਗਠੜੀ ਨਾ ਖੋਲ ਲਾਲਾਂ ਦੀ,
ਗਠੜੀ ਨਾ ਖੋਲ ਲਾਲਾਂ ਦੀ,
ਵਾਹ 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 ਖੋਲ ਲਾਲਾਂ ਦੀ, ਵਾਹ 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 ਗਠੜੀ ਨਾ ਖੋਲ ਲਾਲਾਂ ਦੀ,
ਵਾਹ 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 ਗਠੜੀ ਨਾ ਖੋਲ ਲਾਲਾਂ ਦੀ, ਵਾਹ 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 ਗਠੜੀ ਨਾ ਖੋਲ ਲਾਲਾਂ ਦੀ,
ਵਾਹ 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 ਜੀ ਗਠੜੀ ਨਾ, ਵਾਹ 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 ਵਾਹ
ਗਠੜੀ ਨਾ ਖੋਲ ਲਾਲਾਂ ਦੀ,
ਜੇ ਮਿਲੇ ਨਾ ਸੁਦਾਗਰ ਪੂਰਾ, ਸੁਦਾਗਰ ਪੂਰਾ
ਖੁਦਾ ਤੇਰ ਪੂਰਾ ਗਠੜੀ ਨਾ ਖੋਲ ਲਾ ਮਿਲੇ ਨਾ ਖੁਦਾ ਤੇਰ ਪੂਰਾ ਗਠੜੀ ਨਾ ਖੋਲ ਲਾ ਦੀ
ਮਿਲੇ ਨਾ ਖੁਦਾ ਤੇਰ ਪੂਰਾ ਗਠੜੀ ਨਾ ਖੋਲ ਲਾ ਦੀ ਜਿੱਥੇ ਮਿਲੇ ਨਾ ਖੁਦਾ ਤੇਰ ਪੂਰਾ ਗਠੜੀ ਨਾ ਖੋਲ ਲਾ ਦੀ
ਖੁਦਾ
ਗਠੜੀ ਨਾ ਖੋਲ ਲਾਲਾ
ਹਾਜੀ ਰਾਮ ਪਦਾਰਥ ਪਾਏ
ਕਬੀਰਾ ਗਾਣ ਨਾ ਖੋਲ
ਨਹੀਂ ਪਤਨ ਨਹੀਂ ਪਾਰਖੂ
ਨਹੀਂ ਪਾਰਖੀ ਖੋਲ
ਕਹਿੰਦੇ ਗਾਹਕ ਹੀ ਹੈ ਜਿੱਥੇ ਗਾਹਕ ਨਾ ਹੋਵੇ ਉੱਥੇ ਐਵੇਂ ਨਾ ਗਠੜੀ ਖੋਲ ਕੇ ਬਹਿ ਜਾ ਕੱਪੜੇ ਵਾਲਾ ਵੀ ਉੱਥੇ ਹੀ ਆ ਕੇ ਆਪਣਾ ਨਾ ਆਉਂਦੇ ਹੁੰਦੇ ਪਿੰਡਾਂ ਚ ਲੈ ਕੇ ਉੱਥੇ ਹੀ ਖੋਲਦੇ ਜਿੱਥੇ ਕੋਈ ਭੈਣ ਆਵਾਜ਼ ਮਾਰਦੀ ਐਵੇਂ ਹੀ ਥੋੜਾ ਆ ਕੇ ਬਹਿ ਜਾਂਦੇ ਉੱਥੇ ਹੀ ਜਿਹੜਾ ਗਾਹਕ ਹੋਵੇ ਤੇ ਅਸੀਂ ਇਸ ਨੁਕਤੇ ਨੂੰ ਸਮਝਣਾ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਰਸ ਲੈਣਾ ਰਸ ਆਨੰਦ ਲੈਣਾ ਤੇ ਲੋਕਾਂ ਨਾਲ ਲੜਦੇ ਨਹੀਂ ਰਹਿਣਾ ਐਵੇਂ ਸਟ੍ਰੈਸ ਚ ਰਵਾਂਗੇ ਲੈਣਾ ਦੇ ਰਸ ਹੈ ਤੇ ਟੈਨਸ਼ਨ ਇਹ ਪੈ ਗਈ ਹਾਏ ਮੁੰਡਾ ਨਹੀਂ ਸੁਧਰਦਾ ਮੁੰਡਾ ਨਹੀਂ ਸੁਧਰਦਾ ਸਟ੍ਰੈਸ ਚ ਰਹਿਣ ਲੱਗ ਗਏ ਆਪਾਂ ਆਪਣਾ ਤੇ ਰਸ ਲਓ ਆਪਣੇ ਆਪ ਨੂੰ ਵੇਖੋ ਆਪਣਾ ਇੰਨਾ ਵਧੀਆ ਜੀਵਨ ਬਣਾ ਕੇ ਰੱਖੋ ਬੱਚੇ ਆਟੋਮੈਟਿਕ ਵੇਖ ਕੇ ਆਪਣੇ ਆ ਜਾਣਗੇ ਨਹੀਂ ਆਉਣਗੇ ਉਹਨਾਂ ਦੀ ਮਰਜ਼ੀ ਪਰ ਐਵੇਂ ਦੂਜੇ ਵੱਲ ਵੇਖ ਕੇ ਪਰੇਸ਼ਾਨ ਨਾ ਹੋਈਏ ਆਹ ਨਹੀਂ ਸੁਧਰਦਾ ਆਹ ਨਹੀਂ ਸੁਧਰਦਾ ਮਰਜ਼ੀ ਹੈ ਭਾਈ ਆਪਣੇ ਆਪ ਨੂੰ ਸੁਧਾਰੀਏ ਇੱਥੇ ਕਹਿੰਦੇ ਆ ਮੈਂ ਰਸ ਪੀ ਰਿਹਾ ਉਹਦੇ ਰਸਨਾਂ ਨਾਲ ਸਿਫਤ ਕਰਦੇ ਆ ਪਰ ਵਾਦ ਵਿਵਾਦ ਮੈਂ ਕਿਸੇ ਨਾਲ ਨਹੀਂ ਕਰਦਾ ਕੋਈ ਮੈਨੂੰ ਕੁਛ ਕਹੀ ਜਾਵੇ ਆਪਾਂ ਆਪਣੇ ਰਾਹ ਤੁਰੇ ਜਾਂਦੇ ਆ ਅੱਗੇ ਸੁਣ ਲਓ
ਅਬ ਜੀ ਜਾਨ ਐਸੀ ਬਣ ਆਈ ਮਿਲੋ ਗੋਪਾਲ ਨਿਸ਼ਾਨ ਵਜਾਈ
ਡੰਕੇ ਦੀ ਚੋਟ ਨਾਲ ਕਹਿੰਦੇ ਆ ਨਿਸ਼ਾਨ ਵਜਾਈ ਕਹਿੰਦੇ ਡੰਕੇ ਦੀ ਚੋਟ ਨਾਲ ਕਹਿੰਦੇ ਆ ਵੀ ਉਹਦੇ ਨਾਲ ਮਿਲੇ ਹੋਏ ਆ ਉਧਰ ਵਾਲੇ ਪਾਸੇ ਜਾਂਦੇ ਆ ਕਹਿੰਦੇ ਹੁਣ ਡਰ ਨਹੀਂ ਲੱਗਦਾ ਵੀ ਲੋਕ ਕੀ ਕਹਿਣਗੇ ਸ਼ਰਮ ਨਹੀਂ ਆਉਂਦੀ ਆਪਣੇ ਰਾਹ ਤੇ ਤੁਰਿਆ ਤੇ ਡੰਕੇ ਦੀ ਚੋਟ ਨਾਲ ਕਹਿੰਦੇ ਆ ਵੀ ਹਾਂ ਅਸੀਂ ਇੱਦਾਂ ਹੀ ਨਹੀਂ ਆ ਮੈਂ ਤੁਰਿਆ ਤੇ ਮੈਂ ਕਹਿੰਦਾ ਮੈਂ ਇੱਦਾਂ ਦਾ ਹੀ ਆ ਇੱਦਾਂ ਭਗਤ ਨਾਮਦੇਵ ਜੀ ਕਹਿੰਦੇ ਆ ਮੈਂ ਨਹੀਂ ਡਰਦਾ ਹੁਣ ਮੇਰਾ ਮਨ ਕਾਇਮ ਹੈ ਹੌਸਲਾ ਹੈ ਬਸ ਇਸ ਗੱਲ ਨੂੰ ਅਸੀਂ ਸਮਝਣਾ ਡੰਕੇ ਦੀ ਚੋਟ ਤੇ ਆਪਣੀ ਗੱਲ ਕਹਿੰਦੇ ਵੀ ਮੈਂ ਬੋਲਾਂ ਲੋ ਤੁਹਾਡੇ ਹਿਸਾਬ ਨਾਲ ਮੈਂ ਕਮਲਾਂ ਤੇ ਕਮਲਾ ਹੀ ਸਹੀ ਤੁਹਾਡੇ ਹਿਸਾਬ ਨਾਲ ਮੈਂ ਗਲਤ ਹਾਂ ਤੇ ਗਲਤ ਹੀ ਸਹੀ ਜੇ ਤੇਰੇ ਹਿਸਾਬ ਨਾਲ ਮੈਂ ਪਾਗਲ ਹਾਂ ਤੇ ਮੈਂ ਪਾਗਲ ਹੀ ਸਹੀ ਤੂੰ ਕਹਿ ਲੈ ਪਾਗਲ ਜਿਹਨੇ ਕਹਿਣਾ ਮੈਨੂੰ ਨਹੀਂ ਪਰਵਾਹ ਇੱਥੇ ਕਹਿੰਦੇ ਮੈਨੂੰ ਨਹੀਂ ਮੈਂ ਤੇ ਡੰਕੇ ਦੀ ਚੋਟ ਨਾਲ ਹੀ ਮਨ ਕਮਾਲ ਦੀ ਗੱਲ ਵੇਖ ਸੋ ਅੱਗੇ
ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼੍ਰੀ ਰੰਗ ਪੇਟਲ ਸੋਈ
ਕਹਿੰਦੇ ਮੈਂ ਬਸ ਸ਼੍ਰੀ ਰੰਗ ਵਿੱਚ ਮਤਲਬ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਉਸਤਤ ਤੇ ਨਿੰਦਿਆ ਦੋਵੇਂ ਛੱਡ ਦਿੱਤੇ ਕੋਈ ਚੰਗਾ ਕਹੀ ਜਾਵੇ ਕੋਈ ਮਾੜਾ ਕਹੀ ਜਾਵੇ ਅਸੀਂ ਆਪਣੇ ਰਾਹ ਤੇ ਚੱਲਣਾ ਬਸ ਇਹ ਚੇਤਾ ਰੱਖਿਓ ਜਿਹੜਾ ਬੰਦਾ ਚੰਗਾ ਬਹੁਤਾ ਚੰਗਾ ਸੁਣ ਕੇ ਖੁਸ਼ ਨਹੀਂ ਨਾ ਹੁੰਦਾ ਉਹ ਮਾੜਾ ਸੁਣ ਕੇ ਬਹੁਤਾ ਦੁਖੀ ਵੀ ਨਹੀਂ ਹੁੰਦਾ ਜਿਹੜਾ ਚੰਗਾ ਸੁਣਨ ਦੀ ਆਦਤ ਪੈ ਜਾਂਦੀ ਉਹ ਮਾੜਾ ਨਹੀਂ ਫਿਰ ਸੁਣ ਸਕਦਾ ਚੰਗੇ ਚੰਗੇ ਕਮੈਂਟ ਕਰੇ ਅਗਲਾ ਅੱਜ ਫੇਸਬੁੱਕ ਤੇ ਅਗਲਾ ਪੋਸਟ ਪਾ ਦਿੰਦਾ ਫਿਰ ਉਹ 50 ਵਾਰੀ ਖੋਲ ਕੇ ਵੇਖਦਾ ਕਿੰਨੇ ਬੰਦਿਆਂ ਨੇ ਅੱਛਾ 200 ਕਮੈਂਟ ਆ ਗਿਆ ਅੱਜ ਦੇ ਬੜਾ ਖੁਸ਼ ਹੁੰਦਾ ਜਦੋਂ ਅਗਲੀ ਵਾਰੀ 20 ਆਏ ਫਿਰ ਥੱਲੇ ਨੂੰ ਚਲੇ ਜਾਂਦੇ ਜਿਹੜਾ ਜ਼ਿਆਦਾ ਉੱਛਲਦਾ ਨਹੀਂ ਨਾ ਹੁੰਦਾ ਉਹ ਫਿਰ ਜ਼ਿਆਦਾ ਦੁਖੀ ਵੀ ਨਹੀਂ ਹੁੰਦਾ ਜਿਹੜਾ ਬੈਲੈਂਸ ਰੱਖਦਾ ਜਿਹੜਾ ਜਿੰਨਾ ਜ਼ਿਆਦਾ ਛਾਲਾ ਮਾਰਦਾ ਰੋਂਦਾ ਵੀ ਫਿਰ ਉਹਨਾਂ ਹੀ ਜ਼ਿਆਦਾ ਬਸ ਤੁਸੀਂ ਬੈਲੈਂਸ ਆਪਣੇ ਆਪ ਨੂੰ ਅਸੀਂ ਰੱਖੀਏ ਆਪਣੇ ਮਾਇੰਡ ਤੇ ਕੰਟਰੋਲ ਰੱਖੀਏ ਰਿਲੈਕਸ ਰਹੀਏ ਸਮਝਦਾਰੀ ਤੋਂ ਕੰਮ ਲਈਏ ਅਕਲ ਦੇ ਰਾਹ ਤੁਰੀਏ ਜ਼ਿੰਦਗੀ ਜਿਉਣ ਦਾ ਨਜ਼ਰੀਆ ਅਸੀਂ ਗੁਰੂ ਸਾਹਿਬ ਤੋਂ ਲਈਏ ਉਹਨਾਂ ਨੇ ਪੁਆਇੰਟ ਆਫ ਵਿਊ ਦਿੱਤਾ ਇੱਦਾਂ ਵੇਖਣਾ ਇੱਦਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵੇਖੀਏ ਸੋਹਣੀ ਜ਼ਿੰਦਗੀ ਜੀਏ, ਰਿਲੈਕਸ ਕਰੀਏ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਜਿੰਨਾ ਕੁ ਹੋ ਸਕਦਾ ਹੈ ਗੁਰਬਾਣੀ ਨੂੰ ਸਮਝਣ ਦੀ ਖੇਚਲ ਕਰੋ, ਸਹਿਜ ਪਾਠ ਕਰਿਆ ਕਰੋ। ਪ੍ਰੋਬਲਮ ਵੱਡੀ ਇਹ ਹੈ ਕਿ ਬਹੁਤੇ ਜਿਹੜੇ ਅਰਥ ਨੇ ਕੀਤੇ ਹੋਏ ਟੀਕਾਕਾਰਾਂ ਨੇ, ਉਹ ਟੀਕੇ ਜਿਹੜੇ ਨੇ ਉਹ ਉਹੀ ਜੋ ਇਤਿਹਾਸ ਪੁਰਾਣਾ ਜਿੱਦਾਂ ਚੱਲਦਾ ਹੀ ਹੈ ਉਸੇ ਹਿਸਾਬ ਨਾਲ ਹੀ ਕੀਤੇ ਹੋਏ ਹੈ। ਇਹ ਵੱਡੀ ਪ੍ਰੋਬਲਮ ਹੈ। ਜਿੰਨਾ ਕੁ ਬੰਦਾ ਇੱਧਰ ਨੂੰ ਜਾਂਦਾ ਅਰਥ ਸਮਝ ਕੇ ਫਿਰ ਉੱਧਰ ਹੀ, ਕਿਉਂਕਿ ਅਰਥ ਕੀਤੇ ਹੀ ਉਹਨਾਂ ਨੇ, ਸਾਰਾ ਕੁਝ ਉੱਧਰ ਹੀ ਲੈ ਜਾਂਦਾ ਦਿਮਾਗ। ਪਰ ਜੇ ਲਗਾਤਾਰ ਸਮਝਦੇ ਰਹੀਏ, ਥੋੜ੍ਹਾ ਜਿਹਾ ਓਪਨ ਮਾਈਂਡਡ ਹੋਈਏ, ਸੋਚੀਏ, ਦਿਮਾਗ ਲੜਾਈਏ ਮਾੜਾ ਜਿਹਾ ਆਪਣਾ, ਫਿਰ ਕਈ ਗੱਲਾਂ ਸਮਝ ਆ ਜਾਂਦੀਆਂ, ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦਾ। ਗੁਰਬਾਣੀ ਸਾਡੀ ਜ਼ਿੰਦਗੀ ਹੈ, ਅਸੀਂ ਆਪਣੇ ਜੀਵਨ ਨੂੰ ਕਿੱਦਾਂ ਦਾ ਜਿਉਣਾ ਹੈ, ਪਾਤਸ਼ਾਹ ਨੇ ਸਾਨੂੰ ਇਹ ਸਿਖਾਇਆ। ਆਲਾ ਦੁਆਲਾ ਸੋਹਣਾ ਕਰੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਜ਼ਿੰਮੇਵਾਰੀਆਂ ਨਿਭਾਈਏ, ਫਰਜ਼ ਪਛਾਣੀਏ, ਆਪਣੇ ਘਰ ਬਾਰ ਨੂੰ ਸੰਭਾਲੀਏ। ਮੈਂ ਬਹੁਤ ਵਾਰ ਇਹ ਗੱਲ ਕਰਦਾ ਹੁੰਦਾ ਵੀ ਕੰਮ ਤੇ ਐਂ ਜਾਓ ਜਿਵੇਂ ਅਸੀਂ ਗੁਰਦੁਆਰੇ ਜਾਂਦੇ ਹਾਂ, ਏਦਾਂ ਕੰਮ ਤੇ ਚਾਹ ਨਾਲ ਜਾਓ ਜਿਵੇਂ ਗੁਰਦੁਆਰੇ ਜਾਂਦੇ ਹਾਂ, ਬਸ ਉਹਨੇ ਰਿਲੈਕਸ। ਇੱਥੇ ਤੁਸੀਂ ਚਾਹ ਨਾਲ ਭੱਜੇ ਆਓ, ਭਜਾਈ ਲਿਆਓ ਵੀ ਅੱਜ ਤੇ ਰਾਹ 'ਚ ਸਾਹ ਹੀ ਨਹੀਂ ਲੈਣਾ, ਪਰਮੇਸ਼ਵਰ ਦੁਆਰ ਟਾਈਮ ਮਿਲਿਆ, ਫਟਾਫਟ ਚੱਲੀਏ। ਇੱਥੇ ਤੇ ਤੁਸੀਂ ਐਕਸਾਈਟਮੈਂਟ ਨਾਲ ਆਓ, ਭੱਜੇ ਆਓ ਤੇ ਤੁਹਾਨੂੰ ਇਹ ਲੱਗਦਾ ਵੀ ਇਹ ਚੀਜ਼ ਸ਼ਾਂਤੀ ਦੇ ਦੂ, ਕਦੇ ਵੀ ਨਹੀਂ। ਜੇ ਤੂੰ ਆਪਣੇ ਕੰਮ 'ਚ ਜਾਣ ਲੱਗਿਆ ਐਕਸਾਈਟਮੈਂਟ ਨਾ ਦਿਖਾਈ, ਉਹਨਾਂ ਚਿਰ ਸ਼ਾਂਤੀ। ਇਹ ਜਿਹੜਾ ਚਾਹ ਆ ਇਹ ਕੰਮ ਤੇ ਵੀ ਹੋਣਾ ਚਾਹੀਦਾ, ਉਤਸ਼ਾਹ ਹੋਣਾ ਚਾਹੀਦਾ, ਬਸ ਫਿਰ ਆਨੰਦ ਹੀ ਆਨੰਦ। ਕੱਲ ਵੀ ਮੈਂ ਗੱਲ ਕੀਤੀ ਸੀ ਨਾ, ਉਹ ਰਾਜਪੁਰੇ ਤੋਂ ਮੁੰਡਾ ਆਇਆ, ਕਹਿੰਦਾ ਜੀ 35-40 ਹਜ਼ਾਰ ਰੁਪਈਆ ਕਮਾਉਂਦੇ ਆ, ਦੁੱਧ ਦਾ ਹੀ ਕੰਮ ਕਰ ਲਿਆ, 6-7 ਗਾਵਾਂ ਰੱਖ ਲਈ, ਬੜੇ ਰਿਲੈਕਸ ਆ 5-4 ਮਹੀਨਿਆਂ ਤੋਂ ਜਦੋਂ ਤੋਂ ਕੰਮ ਸ਼ੁਰੂ ਕੀਤਾ, ਖੁਸ਼। ਪਹਿਲਾਂ ਪਰੇਸ਼ਾਨ ਰਹੀਦਾ ਸੀ ਵੀ ਕੀ ਬਣੂ, ਕਿਵੇਂ ਹੋ, ਗਾਵਾਂ ਵਾਲਾ ਕੰਮ ਕਰ ਲਾਂਗੇ ਕਦੇ ਸੋਚਿਆ ਹੀ ਨਹੀਂ, ਪਰ ਤਜਰਬਾ ਹੋ ਗਿਆ, ਹੁਣ ਸਿੱਖ ਲਿਆ, ਹੌਲੀ ਹੌਲੀ ਹੁਣ ਮਨ ਖੁਸ਼ ਰਹੇ। ਤਾਂ ਕਰਕੇ ਜਿਹੜਾ ਵੀ ਜਿੰਨਾ ਕੁ ਕੰਮ ਹੈ, ਮੈਂ ਕਿਹਾ ਸੀ ਨਾ 7 ਤਰੀਕ ਨੂੰ ਵੀ ਗੋਲ ਗੱਪਿਆਂ ਦੀ ਰੇਹੜੀ ਵੀ ਲਾ ਪਾਵੇ, ਪਰ ਚਾਹ ਨਾਲ ਕਰ, ਇਮਾਨਦਾਰੀ ਨਾਲ ਕਰ, ਹੋਵੇ ਭਾਵੇਂ ਗੋਲ ਗੱਪਿਆਂ ਦੀ ਰੇਹੜੀ ਹੋਈ, ਪਰ ਤੇਰੇ ਵਰਗੇ ਗੋਲ ਗੱਪੇ ਕਿਸੇ ਹੋਰ ਦੇ ਨਾ ਮਿਲ, ਇਹ ਕੋਸ਼ਿਸ਼ ਕਰ ਵੀ ਜਿਹੋ ਜਿਹਾ ਉਹ ਤੇਰੇ ਕੋਲ ਹੈ ਉਹ ਤੇਰੇ ਕੋਲ ਹੀ ਹੋਈ, ਭਾਵੇਂ ਜੁੱਤੇ ਹੀ ਗੰਢਣ ਵਾਲਾ ਕੰਮ ਹੋਵੇ, ਪਰ ਅਗਲਾ ਕਹੇ ਵੀ ਜੇ ਉਹ ਗੰਢਦਾ ਹੈ ਨਾ ਲੈਣ ਲੱਗੇ ਅਗਲੇ ਦੀ, ਵੀ ਕਮਾਲ ਹੈ ਬਈ। ਹਰ ਕੰਮ ਕੰਮ ਛੋਟਾ ਵੱਡਾ ਨਹੀਂ, ਪਰ ਜਾਨ ਲਾ ਦੇਣੀ ਚਾਹੀਦੀ ਉਹਦੇ ਵਿੱਚ, ਆਪਣਾ ਸਾਰਾ ਜ਼ੋਰ ਲਾ ਦੇਣਾ ਚਾਹੀਦਾ, ਛੋਟੇ ਤੋਂ ਛੋਟਾ ਕੰਮ ਵੀ ਬੰਦਾ ਕਰੇ, ਅਗਲਾ ਕਹੇ ਕਿਆ ਬਾਤ, ਬਸ ਫਿਰ ਗੱਲ ਬਣਦੀ ਹੈ। ਸੋ ਇਸ ਕਰਕੇ ਉਹਦੇ ਨਾਲ ਅਸੀਂ ਸ਼ਾਂਤ ਹੋਣਾ, ਔਰ ਸਦਾ ਦੀ ਸ਼ਾਂਤੀ ਫਿਰ ਆਉਣੀ, ਸਦਾ ਅਸੀਂ ਰਿਲੈਕਸ ਤਾਂ ਰਹਿਣਾ ਜੇ ਅਸੀਂ ਏਦਾਂ ਸਮਝਾਂਗੇ। ਆਓ ਹੁਣ ਆਪਾਂ ਸਮਾਪਤੀ ਕਰਦੇ ਹਾਂ। ਸਾਰੀ ਸੰਗਤ ਨੂੰ ਬੇਨਤੀ ਹੈ, ਜਿੱਥੋਂ ਜਿੱਥੋਂ ਆਏ ਆ, ਪ੍ਰਸ਼ਾਦਾ ਲੰਗਰ ਵਿੱਚ ਬੈਠ ਕੇ, ਵੈਸੇ ਤੇ ਬਾਹਰਲੇ ਪਾਸੇ ਲੰਗਰ ਚੱਲਦਾ ਹੈ, ਪਰ ਦੀਵਾਨ ਜਦੋਂ ਹੁੰਦਾ ਹੈ ਪ੍ਰੋਗਰਾਮ ਹੋ ਰਿਹਾ, ਫਿਰ ਅੰਦਰ ਲੰਗਰ ਹਾਲ ਦੇ ਵਿੱਚ ਸਾਰੇ ਜਥੇ ਵਾਲੇ ਰਲ ਰਲ ਕੇ ਵਰਤਾ ਵੀ ਲੈਂਦੇ ਆ, ਨਾਲੇ ਛਕ ਲਓ, ਪ੍ਰਸ਼ਾਦਾ ਸਾਰਿਆਂ ਲਈ ਬਣਿਆ ਹੁੰਦਾ ਹੈ। ਪ੍ਰਸ਼ਾਦਾ ਛਕ ਕੇ ਫਿਰ ਤੁਸੀਂ ਆਪੋ ਆਪਣੇ ਘਰੋਂ ਘਰੀ ਛਾਲਾ ਪਾਉਣਾ ਹੈ। ਜਿਨ੍ਹਾਂ ਜਿਨ੍ਹਾਂ ਨੂੰ ਸਮਾਂ ਮਿਲੇ ਮੁੜ ਕੇ ਦੁਬਾਰਾ ਟਾਈਮ ਲੈ ਕੇ ਤੇ ਫੋਨ ਕਰਕੇ, ਸ਼ਾਇਦ ਮਹੀਨੇ ਕੁ ਬਾਅਦ ਮਿਲ ਜਾਏ ਸਮਾਂ, ਡੇਢ ਮਹੀਨੇ ਬਾਅਦ ਮਿਲੇ, ਵਾਰੀ ਵਾਰੀ ਸਿਰ ਲਿਸਟ ਬਣੀ ਰਹੇਗੀ ਤੇ ਜਦੋਂ ਤੁਹਾਡਾ ਮਨ ਕਰੇ ਆ ਕੇ ਹਾਜ਼ਰੀ ਭਰ ਸਕਦੇ ਹਾਂ। ਕਿਉਂਕਿ ਜਿੰਨਾ ਚਿਰ ਲੋਕਡਾਊਨ ਚੱਲਦਾ ਹੈ, ਹੋ ਸਕਦਾ ਅਜੇ ਬੰਦ ਵੀ ਕਰਨਾ ਪਵੇ, ਕਿਉਂਕਿ ਕਾਫੀ ਪੇਸ਼ੈਂਟ ਵੱਧ ਵੀ ਰਹੇ ਹੈ, ਵਾਇਰਸ ਅਜੇ ਫੈਲ ਰਿਹਾ, ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਅਜੇ ਬੰਦ ਹੀ ਕਰਨਾ ਪਵੇ, ਸੰਗਤ ਦਾ ਅਜੇ ਰੋਕਣਾ ਪਵੇ, ਪਰ ਜਿੰਨਾ ਕੁ ਚਿਰ ਚੱਲਦਾ ਥੋੜੇ ਬਹੁਤ ਸਰੀਰ ਜਿਹੜੇ ਆਉਂਦੇ ਆ, ਇੱਦਾਂ ਆਪਾਂ ਨਾਲ ਮਿਲ ਕੇ ਹਾਜ਼ਰੀ ਭਰ ਲਿਆ ਕਰੀਏ। ਫਿਰ ਵੀ ਕੇਅਰਫੁੱਲ ਰਹਿਣ ਦੀ ਲੋੜ ਹੈ, ਧਿਆਨ ਰੱਖਣ ਦੀ ਲੋੜ ਹੈ, ਜਿੰਨਾ ਕੁ ਹੋ ਸਕਦਾ ਬਚਾਅ ਵਿੱਚ ਹੀ ਬਚਾਅ ਹੈ, ਸਾਡੀ ਵੀ ਜ਼ਿੰਮੇਵਾਰੀ ਹੈ। ਜੇ ਮੈਨੂੰ ਵਾਇਰਸ ਹੁੰਦਾ ਤਾਂ ਜ਼ਿੰਮੇਵਾਰ ਉਹਦਾ ਮੈਂ ਹੀ ਹੋਣਾ, ਕੋਈ ਹੋਰ ਨਹੀਂ ਹੋਣਾ, ਮੇਰੀ ਕੋਈ ਗਲਤੀ ਹੋਣੀ। ਸੋ ਕਿਸੇ ਨੂੰ ਵੀ ਹੋ ਸਕਦਾ ਹੈ, ਉਹ ਤੇ ਕੁਦਰਤ ਦਾ ਸਿਸਟਮ ਹੈ, ਉਹਦੇ ਵਿੱਚ ਹੀ ਹੈ ਬਿਮਾਰੀ ਦੇ, ਉਹਦੇ ਵਾਸਤੇ ਕੋਈ ਬਾਬਾ ਨਹੀਂ, ਕੋਈ ਆਮ ਨਹੀਂ, ਕੋਈ ਖਾਸ ਨਹੀਂ, ਕੁਦਰਤ ਲਈ ਸਾਰੇ ਇੱਕੋ ਜਿਹੇ। ਤਾਂ ਹੀ ਅਸੀਂ ਇਹਨੂੰ ਨਿਰਭਉ ਤੇ ਨਿਰਵੈਰ ਕਹਿੰਦੇ ਹਾਂ, ਅਸੀਂ ਕਹਿੰਦੇ ਹੀ ਤਾਂ ਉਹਦਾ ਵਿਧਾਨ, ਉਹਦਾ ਐਕਟ ਹੈ ਜਿਹੜਾ ਉਹ ਸਾਰਿਆਂ ਲਈ ਇੱਕੋ ਜਿਹਾ ਲਾਗੂ, ਇੱਕੋ ਜਿਹਾ ਹੁੰਦਾ ਨਿਯਮ ਸਾਰਿਆਂ ਦੇ ਉੱਤੇ। ਸੋ ਜਿਹੜੇ ਵੀਰ ਮਿਲ ਰਹੇ ਸੀ ਉਹ ਚੰਗੀ ਗੱਲ ਹੈ, ਪ੍ਰਸ਼ਾਦਾ ਛਕ ਲੈਣਗੇ ਸਮਾਪਤੀ ਤੋਂ ਬਾਅਦ। ਜਿਹੜੇ ਕਈ ਇੱਥੇ ਨਵੇਂ ਸਰੀਰ ਬੈਠੇ ਆ ਮੈਂ ਵੇਖ ਰਿਹਾ, ਜਿਨ੍ਹਾਂ ਨੇ ਅਜੇ ਫਤਿਹ ਦੀ ਸਾਂਝ ਨਹੀਂ ਕੀਤੀ, ਉਹ ਮਹਾਰਾਜ ਸੁਖਸਰ ਹੋ ਜਾਣਗੇ, ਇੱਥੇ ਮੈਂ ਖੜਾ, ਬਸ ਇੱਕ ਮਿੰਟ ਵਿੱਚ ਫਤਿਹ ਬੁਲਾ ਕੇ ਤੇ ਪ੍ਰਸ਼ਾਦਾ ਪਾਣੀ ਆਪਣਾ ਛਕ ਕੇ ਫਿਰ ਘਰੋ ਘਰੀ ਚਾਲਾ ਪਾਇਓ। ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਆਉਣ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਪਿਆਰ ਨਾਲ ਜਦੋਂ ਵੀ ਸਮਾਂ ਬਣੇ ਸੱਚ ਦੇ ਰਾਹ ਤੇ ਤੁਰੀਏ, ਗਿਆਨ ਦਾ ਭੰਡਾਰ ਭਰ ਕੇ ਰੱਖੀਏ, ਗੁਣਾਂ ਦਾ ਭੰਡਾਰ ਭਰ ਕੇ ਰੱਖੀਏ।
ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੁਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੁਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੁਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੁਆਰਤਾ, ਕਮਾਲ ਸਾਹਿਬ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਕਮਾਲ ਸਾਹਿਬ ਧੰਨ ਹੈ,
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਕਮਾਲ ਸਾਹਿਬ ਧੰਨ ਹੈ।
ਹਾਂਜੀ, ਗਿਆਨ ਦੇ ਸਾਗਰ ਧੰਨ ਹੈ, ਉਹ ਗਿਆਨ ਦੇ ਸਾਗਰ ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
ਉਹ ਧੰਨ ਹੈ ਧੰਨ ਹੈ ਧੰਨ ਹੈ, ਗੁਰਾਂ ਦਾ ਸੰਤ ਖਾਲਸਾ ਧੰਨ ਹੈ,
ਧੰਨ ਹੈ
ਧੰਨ ਪਿਆਰੇ ਧੰਨ ਹੈ ਪ੍ਰਭੂ ਸਾਧ ਸੰਗਤਰੀ
ਧੰਨ ਹੈ ਪ੍ਰਭੂ
ਸਾਧ ਸੰਗਤਰੀ ਧੰਨ ਹੈ
ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ
ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਹਫ਼ਤਾਵਾਰੀ ਦੂਸਰੇ ਦਿਨ ਦੇ ਦਿਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣੀ ਰਹਿੰਦੇ ਦੀਵਾਨਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਕਿਰਤਾਰਥ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਆਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ
मन रंजन की माया हा हा करत बिहानी अवदे ता मैं संतोख न पाया हस्त रथ असुर पवन तेज तनी पूमन चतुरांगा संग ना चालियो इन में कछुए ऊठ सिधायो नांगा हर के संत प्रे प्रीतम प्रभ के ता कै हर हर गाइए नानक इहा सुख आगे मुख यूजल संग संतन कै पाइए हर के संत प्रे प्रीतम प्रभ के ता कै हर हर गाइए नानक इहा सुख आगे मुख यूजल संग संतन कै पाइए
वाहिगुरु जी का खालसा वाहिगुरु जी।